ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਪ੍ਰੋਗਰਾਮ ਚ ਅਸੀਂ ਮਾਈਗ੍ਰੇਸ਼ਨ ਨਾਲ ਜੁੜੇ ਹੋਏ ਤੁਹਾਡੇ ਸਵਾਲ, ਤੁਹਾਡੀਆਂ ਚਿੰਤਾਵਾਂ ਜਿਹੜੀਆਂ ਹਮੇਸ਼ਾ ਸ਼ਾਮਿਲ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿੰਨੇ ਵੀ ਦੋਸਤ ਸਾਡੇ ਨਾਲ ਜੁੜਦੇ ਆ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਸਕੀਏ, ਉਹਨਾਂ ਦੇ ਸਵਾਲ ਸ਼ਾਮਿਲ ਕਰ ਸਕੀਏ। ਸੋ ਅੱਜ ਵੀ ਇਸੇ ਹੀ ਉਮੀਦ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਔਰ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀਜ਼ਾ ਏਡ ਤੋਂ ਪ੍ਰਭਜੀਤ ਕੌਰ ਜੀ ਵੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
ਜੀ ਤੇ ਦੋਸਤੋ, ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਜਿਹੜੇ ਮਾਧਿਅਮ ਨੇ ਉਹ ਹਮੇਸ਼ਾ ਵਾਂਗ ਉਹੀ ਨੇ, ਯਾਨੀ ਕਿ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਪ੍ਰੋਗਰਾਮ ਦੇ ਵਿੱਚ ਸਿੱਧਾ ਫੋਨ ਦੇ ਰਾਹੀਂ ਜੁੜਨ ਦੇ ਲਈ ਸਾਡਾ ਨੰਬਰ ਹੈ 02-8599-2811। ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਆਪਣੇ ਕੰਟੈਕਟ ਲਿੰਕਸ ਜਿਹੜੇ ਆ ਉਹ ਸਾਂਝੇ ਕਰਦੇ ਰਹਿੰਦੇ ਹਾਂ ਤੇ ਇਸ ਤੋਂ ਇਲਾਵਾ ਤੁਸੀਂ ਸਾਡੇ ਰੇਡੀਓ ਦੀ ਐਪ ਤੋਂ ਜੇ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਆ ਉਹ ਦਿੱਤੇ ਗਏ ਨੇ, ਉਹਨਾਂ ਲਿੰਕਸ ਨੂੰ ਕਲਿੱਕ ਕਰਕੇ ਸਿੱਧਾ ਆਪਣਾ ਮੈਸੇਜ ਟਾਈਪ ਕਰਕੇ ਵੀ ਤੁਸੀਂ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਔਰ ਸਭ ਤੋਂ ਹੋਰ ਸੌਖਾ ਜਿਹੜਾ ਤਰੀਕਾ ਉਹ ਇਹ ਹੈ ਕਿ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਤੁਹਾਡੇ ਇਹਨਾਂ ਸਵਾਲਾਂ ਨੂੰ ਅਸੀਂ ਕਰਾਂਗੇ ਪ੍ਰੋਗਰਾਮ ਦੌਰਾਨ ਸ਼ਾਮਲ ਔਰ ਤੁਹਾਡੇ ਇਹ ਸਵਾਲ ਰੱਖਾਂਗੇ ਸੈਸ਼ਨ ਐਕਸਪਰਟ ਦੇ ਅੱਗੇ। ਤੇ ਇਸ ਤੋਂ ਇਲਾਵਾ ਇੱਕ ਗੁਜ਼ਾਰਿਸ਼ ਜਿਹੜੀ ਉਹ ਇਹ ਕਰਨੀ ਚਾਹਾਂਗੇ ਕਿ ਤੁਹਾਡੇ ਜਿਹੜੇ ਸਵਾਲ ਸਾਡੇ ਕੋਲ ਮੈਸੇਂਜਰ ਦੇ ਜ਼ਰੀਏ ਪਹੁੰਚਦੇ ਨੇ ਪ੍ਰੋਗਰਾਮ ਦੌਰਾਨ ਅਸੀਂ ਉਹ ਸਵਾਲ ਸ਼ਾਮਲ ਨਹੀਂ ਕਰ ਪਾਉਂਦੇ, ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਮੈਸੇਂਜਰ ਦੇ ਵਿੱਚ ਜਿਹੜੇ ਸਵਾਲ ਨਾ ਭੇਜੇ ਜਾਣ ਔਰ ਇਹ ਦੱਸੇ ਹੋਏ ਮਾਧਿਅਮ ਜਿਹੜੇ ਆ ਇਹਨਾਂ ਨੂੰ ਵਰਤ ਕੇ ਹੀ ਤੁਸੀਂ ਆਪਣੇ ਸਵਾਲ ਸਾਡੇ ਤੱਕ ਪਹੁੰਚਦੇ ਕਰੋ। ਤੇ ਲਓ ਜੀ, ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਅੱਜ ਦੇ ਸਵਾਲਾਂ ਜਵਾਬਾਂ ਦੀ ਲੜੀ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਹਾਲਾਤ ਦੇ ਉੱਤੇ ਇੱਕ ਵਾਰ ਜ਼ਰੂਰ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੀ ਟਿੱਪਣੀਆਂ ਉਹ ਚਾਹਾਂਗੇ ਔਰ ਜਿਹੜੀਆਂ ਆ ਉਹ ਵੀ ਅਸੀਂ ਲੈਣੀਆਂ ਚਾਹਾਂਗੇ। ਅਜੋਕੇ ਹਾਲਾਤ ਆਸਟ੍ਰੇਲੀਆ ਦੇ ਵਿੱਚ ਭਾਵੇਂ ਕਾਫੀ ਹੱਦ ਤੱਕ ਰਾਹਤ ਭਰੇ ਦਿਖਾਈ ਦੇ ਰਹੇ ਆ ਕਿਉਂਕਿ ਕੁਛ ਸੂਬਿਆਂ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕੋਈ ਜਿਹੜਾ ਕੇਸ ਆ ਉਹ ਨਹੀਂ ਆਇਆ। ਪਰ ਜੇ ਅਸੀਂ ਵਿਕਟੋਰੀਆ ਸੂਬੇ ਦੀ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿੱਚ ਅਜੇ ਵੀ ਲਗਾਤਾਰ ਕੋਰੋਨਾ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਰਹੀ ਆ ਪਿਛਲੇ ਕੁਛ ਦਿਨਾਂ ਦੇ ਵਿੱਚ, ਭਾਵੇਂ ਅੰਕੜੇ ਜਿਹੜੇ ਆ ਉਹ ਘਟਣੇ ਸ਼ੁਰੂ ਹੋਏ ਆ ਪਰ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਲਗਾਤਾਰ ਅਜੇ ਵੀ ਵੱਧ ਰਹੀ ਆ। ਸੋ ਅਜੇ ਕਿਸ ਤਰ੍ਹਾਂ ਦੀ ਜਿਹੜੀ ਉਮੀਦ ਹੈ ਉਹ ਬਣਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕੱਲੇ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਹੀ ਨਹੀਂ, ਜਦੋਂ ਹੋਰ ਖੇਤਰ ਵੀ ਦੇਖੀਏ ਤਾਂ ਉਹਨਾਂ ਸਾਰੇ ਖੇਤਰਾਂ ਦੇ ਵਿੱਚ ਇੱਕ ਅਨਿਸ਼ਚਿਤਤਾ ਜਿਹੜੀ ਆ ਉਹ ਲਗਾਤਾਰ ਬਣੀ ਹੋਈ ਆ। ਸੋ ਹੁਣ ਮਾਈਗ੍ਰੇਸ਼ਨ ਦੇ ਫੀਲਡ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਆ ਉਹ ਬਣਦੀਆਂ ਹੋ ਸਕਦੀਆਂ ਤੇ ਕੀ ਅਪਡੇਟਸ ਮਾਈਗ੍ਰੇਸ਼ਨ ਫੀਲਡ ਦੇ ਨਾਲ ਇਸ ਵੇਲੇ ਜੁੜੇ ਹੋਏ ਤੁਸੀਂ ਵੇਖਦੇ ਹੋ ਇਹਨਾਂ ਦਿਨਾਂ ਦੇ ਵਿੱਚ, ਪ੍ਰਭਜੀਤ ਜੀ ਜਾਣਨਾ ਚਾਹਾਂਗੇ।
ਬਿਲਕੁਲ ਜੀ, ਕਾਫੀ ਕਹਿ ਲਓ ਕਿ ਔਖਾ ਸਮਾਂ ਚੱਲ ਰਿਹਾ ਹੈ ਸਾਰਿਆਂ ਤੇ ਹੀ, ਮਾਈਗ੍ਰੈਂਟਸ ਤੇ ਵੀ ਤੇ ਬਾਕੀ ਆਪਣੀ ਸਾਰੀ ਕਮਿਊਨਿਟੀ ਤੇ ਹੀ, ਆਲ ਅਰਾਊਂਡ ਦਾ ਵਰਲਡ ਡਿਊ ਟੂ ਕੋਰੋਨਾ ਵਾਇਰਸ
ਜੀ।
ਇਹਦੇ ਕਰ ਜਿਹੜਾ ਖਾਸ ਤੌਰ ਤੇ ਇੰਪੈਕਟ ਜਿਹੜਾ ਮਾਈਗ੍ਰੇਸ਼ਨ ਤੇ ਪਿਆ ਹੈ, ਜਿਸ ਤਰੀਕੇ ਨਾਲ ਕਿ ਇਸ ਟਾਈਮ ਤੇ ਜਿਹੜੇ ਇਨਵੀਟੇਸ਼ਨ ਦੀ ਆਪਾਂ ਜਦੋਂ ਗੱਲ ਕਰ ਰਹੇ ਹਾਂ, ਇਨਵੀਟੇਸ਼ਨ ਰਾਊਂਡਸ ਜਿਹੜੇ ਐਵਰੀ ਮੰਥ 11th ਨੂੰ ਹੁੰਦੇ ਨੇ, ਉਹਨਾਂ ਤੇ ਡਾਇਰੈਕਟ ਇੰਪੈਕਟ ਪਿਆ ਹੈ। ਸੋ ਉਹਨਾਂ ਤੇ ਕੀ ਇੰਪੈਕਟ ਪਿਆ ਹੈ, ਉਹਨਾਂ ਦੇ ਵਿੱਚ ਇਹ ਚੇਂਜਿਸ ਆਏ ਨੇ ਕਿ ਸਿਰਫ ਕ੍ਰਿਟੀਕਲ ਸੈਕਟਰਸ ਜਿਹੜੇ ਡਿਪਾਰਟਮੈਂਟ ਨੇ ਮੰਨੇ ਹੋਏ ਨੇ, ਉਹਨਾਂ ਦੀ ਵੈਬਸਾਈਟ ਤੇ ਵੀ ਉਹ ਸੈਕਟਰਸ ਅਵੇਲੇਬਲ ਨੇ, ਸਿਰਫ ਉਹਨਾਂ ਦੇ ਵਿੱਚ ਹੀ ਇਨਵੀਟੇਸ਼ਨ ਆ ਰਹੇ ਨੇ। ਜਿਵੇਂ ਰਾਤ ਅੱਜ ਰਾਤ ਜਿਹੜੀ ਪਿਛਲੇ ਆਪਣੀ 11 ਅਗਸਤ ਵਾਲੀ ਜਿਹੜੀ ਰਾਤ ਹੈ, 12 ਵਜੇ ਤੋਂ ਬਾਅਦ ਇਨਵੀਟੇਸ਼ਨ ਅੱਜ ਜਿਹੜੇ ਆਏ ਨੇ ਉਹਦੇ ਵਿੱਚ ਵੀ ਬਹੁਤ ਘੱਟ ਇਨਵੀਟੇਸ਼ਨ ਦੇਖਣ ਨੂੰ ਮਿਲੇ ਨੇ ਤੇ ਹੈਲਥ ਸੈਕਟਰ ਵਿੱਚ ਹੀ ਸਾਨੂੰ ਹੁਣ ਤੱਕ ਪਤਾ ਚੱਲਿਆ ਹੈ ਕਿ ਜਿਹੜੇ ਆਏ ਨੇ। ਬਾਕੀ ਕਿਉਂਕਿ ਹਜੇ ਡੇਟਾ ਇਕੱਠਾ ਕਰਦਿਆਂ ਟਾਈਮ ਲੱਗ ਜਾਂਦਾ ਹੈ ਤੇ ਡਿਪਾਰਟਮੈਂਟ ਵੱਲੋਂ ਅਪਡੇਟ ਆਉਂਦਿਆਂ ਟਾਈਮ ਲੱਗ ਜਾਂਦਾ ਹੈ ਤੇ ਹਜੇ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿਉਂਕਿ ਰਜਿਸਟਰਡ ਨਰਸਿਸ ਨੂੰ ਡੈਫੀਨੇਟਲੀ ਇਨਵੀਟੇਸ਼ਨ ਗਏ ਨੇ ਤੇ ਬਾਕੀ ਹੋਰ ਕਿਹੜੀਆਂ ਓਕੂਪੇਸ਼ਨ ਗਏ ਨੇ ਉਹ ਨਹੀਂ ਪਤਾ ਪਤਾ ਜਿਹਾ ਅੰਦਾਜ਼ਾ ਲਗਾਈਏ, ਕਿਉਂਕਿ ਜਿਹੜੀ ਡਿਪਾਰਟਮੈਂਟ ਵੱਲੋਂ ਅਪਡੇਟਸ ਆ ਰਹੇ ਨੇ ਉਹ ਖਾਸ ਤੌਰ ਤੇ ਇਹੀ ਆ ਰਹੇ ਨੇ ਕਿ ਕ੍ਰਿਟੀਕਲ ਸੈਕਟਰ ਦੇ ਵਿੱਚ ਹੀ ਜਿਹੜੇ ਕਹਿ ਲਏ ਕਿ ਇਨਵੀਟੇਸ਼ਨਸ ਦੇਣੇ ਨੇ। ਸੋ ਜਿਵੇਂ ਕਿ ਭੈਣ ਭਰਾਵਾਂ ਜਿਹੜੇ ਸਾਨੂੰ ਫੋਲੋ ਕਰਦੇ ਨੇ ਫੇਸਬੁੱਕ ਪੇਜ ਤੇ, ਲਾਈਕ ਕੀਤਾ ਹੋਇਆ, ਫੋਲੋ ਕੀਤਾ ਹੋਇਆ, ਜਿਨ੍ਹਾਂ ਨੇ, ਉਹਨਾਂ ਨੂੰ ਪਤਾ ਹੋਏਗਾ ਕਿ ਮੈਂ ਅੱਜ ਦੋ ਵੀਡੀਓਜ਼ ਫੇਸਬੁੱਕ ਤੇ ਪਾਈਆਂ ਨੇ ਜਿਹਦੇ ਵਿੱਚ ਕਿ ਇੱਕ ਬਹੁਤ ਹੀ ਇੰਪੋਰਟੈਂਟ ਅਪਡੇਟ ਹੈ। ਮੈਂ ਥੋੜਾ ਜਿਹਾ ਕੁਇਕਲੀ ਕਹਿ ਲਓ ਕਿ ਰਿਪੀਟ ਕਰ ਦਾਂਗੀ, ਕਿਉਂਕਿ ਆਲਰੇਡੀ ਡਿਟੇਲ ਦੇ ਵਿੱਚ ਵੀਡੀਓ ਪਾਈ ਹੋਈ ਹੈ ਤੇ ਜਿਹੜੇ ਭੈਣ ਭਰਾਵਾਂ ਨੂੰ ਲੋੜ ਹੈ ਉਹ ਜਾ ਕੇ ਕਹਿ ਲਓ ਕਿ ਦੇਖ ਸਕਦੇ ਨੇ ਉੱਥੇ। ਇਹਦੇ ਵਿੱਚ ਮੈਂ 491 ਤੇ 190 ਵੀਜ਼ਾ ਦੇ ਰਿਗਾਰਡਿੰਗ ਇਨਫੋਰਮੇਸ਼ਨ ਪਾਈ ਹੈ। ਸੋ ਜਿਹੜੇ ਭੈਣ ਭਰਾ ਵੇਟ ਕਰ ਰਹੇ ਨੇ ਇਨਵੀਟੇਸ਼ਨ ਦੀ, ਆਪਣੀ ਫਾਈਲ ਲੌਂਚ ਕਰਨ ਦੀ, ਵੀ ਉਹ ਕੀ ਕਰ ਸਕਦੇ ਨੇ, ਤੇ ਸੈਕਿੰਡ ਵੀਡੀਓ ਜਿਹੜੀ ਹੈ ਉਹਦੇ ਵਿੱਚ ਮੈਂ ਦੱਸਿਆ ਹੈ ਕਿ ਜਿਹੜੀਆਂ ਸਟੇਟਸ ਨੂੰ ਐਲੋਕੇਸ਼ਨ ਹੋ ਗਈਆਂ ਨੇ ਡਿਪਾਰਟਮੈਂਟ ਵੱਲੋਂ 491 ਤੇ 190 ਵੀਜ਼ਾ ਲਈ, ਲਿਮਿਟਿਡ ਨੰਬਰ ਆਫ ਐਲੋਕੇਸ਼ਨ ਹੋਈਆਂ ਨੇ ਬਿਫੋਰ ਬਜਟ ਇਜ਼ ਅਨਾਊਂਸਡ। ਠੀਕ ਹੈ ਜੀ। ਸੋ ਉਹਦੇ ਵਿੱਚ ਉਹੀ ਹੈ ਕਿ ਜਿਹੜੇ ਕ੍ਰਿਟੀਕਲ ਸੈਕਟਰ ਨੇ ਉਹਨਾਂ ਨੇ ਕਿਹਾ ਹੈ ਕਿ ਸਟੇਟਸ ਨੂੰ ਇਹੀ ਹਦਾਇਤਾਂ ਨੇ ਕਿ ਜਿਹੜੇ ਕ੍ਰਿਟੀਕਲ ਸੈਕਟਰਸ ਨੇ ਉਹਨਾਂ ਨੂੰ ਹੀ ਇਨਵੀਟੇਸ਼ਨ ਦਿੱਤੇ ਜਾਣ। ਇੱਕ ਹੋਰ ਇੰਪੋਰਟੈਂਟ ਅਪਡੇਟ ਜਿਹੜੀ ਮੈਂ ਦੇਣਾ ਚਾਹਾਂਗੀ ਉਹ ਹੈ ਸਬ ਕਲਾਸ 485 ਵੀਜ਼ਾ ਦੇ ਬਾਰੇ, ਜਿਹੜਾ ਕਿ ਪੋਸਟ ਸਟੱਡੀ ਵਰਕ ਵੀਜ਼ਾ, ਗ੍ਰੈਜੂਏਟ ਵਰਕ ਵੀਜ਼ਾ ਤੇ ਜਾਂ ਫਿਰ ਉਹਨੂੰ ਆਪਾਂ ਟੈਂਪਰੇਰੀ ਵੀਜ਼ਾ TRV ਕਹਿ ਦਿੰਦੇ ਹਾਂ। ਉਹਦੇ ਲਈ ਇੰਗਲਿਸ਼ ਦੀ ਰਿਕੁਆਇਰਮੈਂਟ ਜਿਹੜੀ ਹੁੰਦੀ ਹੈ ਉਹ ਐਟ ਦ ਟਾਈਮ ਆਫ ਐਪਲੀਕੇਸ਼ਨ ਦੀ ਰਿਕੁਆਇਰਮੈਂਟ ਹੈ 485 ਦੀ ਲੌਚਮੈਂਟ ਲਈ। ਬਟ ਕੁਛ ਮਾਈਗ੍ਰੇਸ਼ਨ ਕੰਸਲਟੈਂਟਸ ਨੇ ਆਪਣੇ ਫੇਸਬੁੱਕ ਪੇਜ ਤੇ ਇਹ ਪੋਸਟ ਪਾਈਆਂ ਨੇ ਕਿ ਜਿਹੜਾ ਟੈਂਪਰੇਰੀ ਗ੍ਰੈਜੂਏਟ ਜਿਹੜਾ ਸੈਕਟਰ ਹੈ ਜਿੱਥੋਂ ਵੀਜ਼ਾਸ ਗ੍ਰਾਂਟ ਹੁੰਦੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਈਮੇਲ ਆਈ ਹੈ ਕਿ ਜਿਹੜਾ ਕਿ ਬਿਨਾਂ ਇੰਗਲਿਸ਼ ਤੋਂ ਫਾਈਲਸ ਭੈਣ ਭਰਾ ਲੌਂਚ ਕਰ ਸਕਦੇ ਨੇ, ਜੋ ਇਹ ਐਵੀਡੈਂਸ ਦਿੰਦੇ ਨੇ ਕਿ ਉਹਨਾਂ ਨੇ ਬੁੱਕ ਕੀਤਾ ਸੀ ਟੈਸਟ ਤੇ ਬਟ ਉਹਨਾਂ ਦਾ ਕੋਰੋਨਾ ਵਾਇਰਸ ਕਰਕੇ ਕੈਂਸਲ ਹੋ ਗਿਆ, ਕੋਰੋਨਾ ਵਾਇਰਸ ਰਿਸਟ੍ਰਿਕਸ਼ਨ ਕਰਕੇ ਕੈਂਸਲ ਹੋ ਗਿਆ, ਜਾਂ ਫਿਰ ਜੇ ਉਹ ਹੁਣ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹ ਬੁੱਕ ਨਹੀਂ ਕਰ ਪਾ ਰਹੇ। ਬਟ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਹਜੇ ਜਿੰਨੇ ਵੀ ਐਪਲੀਕੈਂਟਸ ਨੇ ਜਾਂ ਸਟੂਡੈਂਟਸ ਨੇ ਜਿਹੜੇ ਕਰ ਰਹੇ ਨੇ ਆਪਣੇ ਸਟੂਡੈਂਟ ਵੀਜ਼ੇ ਤੋਂ ਬਾਅਦ 485 ਤੇ ਜਾ ਰਹੇ ਨੇ, ਮੇਰੀ ਉਹਨਾਂ ਨੂੰ ਇਹੀ ਸਲਾਹ ਹੋਏਗੀ ਕਿ ਹਜੇ ਮੈਂ ਵੀ ਆਪਣੇ ਵੱਲੋਂ ਡਿਪਾਰਟਮੈਂਟ ਨੂੰ ਕੁਐਰੀ ਪਾਈ ਹੋਈ ਹੈ ਜਿਹਦਾ ਕਿ ਰਿਪਲਾਈ ਹਜੇ ਤੱਕ ਨਹੀਂ ਆਇਆ ਹੈ, ਤੇ ਮੇਨਲੀ ਜਿਹੜਾ ਮਾਈਗ੍ਰੇਸ਼ਨ ਇੰਸਟੀਚਿਊਟ ਆਫ ਆਸਟ੍ਰੇਲੀਆ ਹੈ ਜਿਹੜਾ ਰਿਪ੍ਰੈਜੈਂਟ ਕਰਦਾ ਹੈ ਮਾਈਗ੍ਰੇਸ਼ਨ ਕੰਸਲਟੈਂਟਸ ਨੂੰ, ਉਹਨਾਂ ਵੱਲੋਂ ਵੀ ਸਾਨੂੰ ਇਹੀ ਅਪਡੇਟ ਆਇਆ ਕਿ ਜਿਹੜਾ ਇਹ ਇੰਟਰਨੈਟ ਤੇ ਜੋ ਵੀ ਹੈ ਕਿ ਸਿਰਫ ਡਿਪਾਰਟਮੈਂਟ ਵੱਲੋਂ ਇੱਕ ਈਮੇਲ ਆਈ ਹੈ, ਕਿਉਂਕਿ ਜਿਹੜੀ ਇਹਦੀ ਰਿਕੁਆਇਰਮੈਂਟ ਹੈ ਲੈਜਿਸਲੇਟਿਵ ਰਿਕੁਆਇਰਮੈਂਟ ਹੈ। ਸੋ ਜੇ ਇਹਦੇ ਵਿੱਚ ਕੋਈ ਚੇਂਜਸ ਕਰਨੇ ਤਾਂ ਲੈਜਿਸਲੇਸ਼ਨ ਚੇਂਜ ਕਰਨੀ ਪੈਂਦੀ ਹੈ, ਜਿਹੜੀ ਕਿ ਲੈਜਿਸਲੇਸ਼ਨ ਚੇਂਜ ਨਹੀਂ ਹੋਈ ਹੈ ਜਾਂ ਫਿਰ ਡਿਪਾਰਟਮੈਂਟ ਵੱਲੋਂ ਕੋਈ ਆਫੀਸ਼ੀਅਲ ਅਪਡੇਟ ਨਹੀਂ ਆਇਆ ਹੈ। ਸੋ ਇੱਕ ਸਿਰਫ ਇੱਕ ਈਮੇਲ ਆਈ ਹੈ ਜਿਹਦੇ ਵਿੱਚ ਕਿ ਮੈਂ ਥੋੜਾ ਜਿਹਾ ਉਹਨੂੰ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੀ ਵੀ ਉਹਦਾ ਕੀ ਮਤਲਬ ਹੈ। ਇੱਕ ਮਿੰਟ ਮੈਂ ਖੋਲਵਾਂ। ਉਹਨਾਂ ਨੇ ਇਹੀ ਲਿਖਿਆ ਹੈ ਕਿ additional time will be given to subclass 485 applicants to provide english language Cheek. test for time of application Cheek. requirement to be met and he likha hai ki tusi evidence dena hai that you have to provide evidence of appointment booked for english test or provide evidence that you are unable to book a test when the center is closed. So unhone yehi likha hai ki before visa grant obviously tonu ho test da jada result hai overall 6 no band less than 5 in IELTS ਜਾਂ ਫਿਰ ਜੇ ਆਪਾਂ PT ਦੀ ਗੱਲ ਕਰਦੇ ਹਾਂ ਤਾਂ ਓਵਰਆਲ 50 ਵਿਦ ਨੋ ਬੈਂਡ ਲੈਸ ਦੈਨ 36 ਪ੍ਰੋਵਾਈਡ ਕਰਨੇ ਪੈਣਗੇ ਬਿਫੋਰ ਦ ਵੀਜ਼ਾ ਗ੍ਰਾਂਟ। ਸੋ ਅਸੀਂ ਸਟਿਲ ਇੱਕ ਅਫੀਸ਼ੀਅਲ ਕਨਫਰਮੇਸ਼ਨ ਦੀ ਵੇਟ ਕਰ ਰਹੇ ਹਾਂ। ਸੋ ਇਸ ਤੋਂ ਇਲਾਵਾ ਮਤਲਬ ਜੇ ਤੁਹਾਡੇ ਇਸ ਪਰਟੀਕੁਲਰ ਚੀਜ਼ ਦੇ ਰਿਗਾਰਡਿੰਗ ਕੋਈ ਕੁਐਸਚਨ ਹੋਣਗੇ ਉਹ ਮੈਂ ਤੁਹਾਨੂੰ ਐਕਸਪਲੇਨ ਕਰਦਾ। ਮੇਰੀ ਸਟਿਲ ਇਹੀ ਸਲਾਹ ਹੋਏਗੀ ਕਿ ਡਿਪਾਰਟਮੈਂਟ ਵੱਲੋਂ ਜਦ ਤੱਕ ਕੋਈ ਹੋਰ ਅਪਡੇਟ ਨਹੀਂ ਆਉਂਦਾ ਹੈ ਕਿ ਵੀ ਆਪਣੀਆਂ ਐਪਲੀਕੇਸ਼ਨ ਤੁਸੀਂ ਅਵੋਇਡ ਕਰੋ ਲੌਂਚ ਕਰਨੀ, ਕਿਉਂਕਿ ਇੱਕ ਤਾਂ ਇਹਦੀ ਫੀਸ ਕਾਫੀ ਜ਼ਿਆਦਾ ਹੈ, ਨੀਅਰਲੀ $1600 ਜਿਹੜੀ ਹੈ ਫੀਸ ਹੈ ਇਹਦੀ, ਤੇ ਜੇ ਤੁਹਾਨੂੰ ਕਹਿ ਲਓ ਕਿ ਵਿਦਡਰਾਅ ਕਰਕੇ ਦੁਬਾਰਾ ਲੌਂਚ ਕਰਨੀ ਪੈਂਦੀ ਹੈ ਤਾਂ ਇਹੀ ਫੀਸ ਤੁਹਾਨੂੰ ਕਹਿ ਲਓ ਕਿ ਫੇਰ ਪੈ ਜਾਏਗੀ। ਤੇ ਦੂਸਰੀ ਚੀਜ਼ ਇਹ ਕਿ ਵੀ ਲੈਜਿਸਲੇਟਿਵ ਰਿਕੁਆਇਰਮੈਂਟ ਜਿਹੜੀ ਆ, ਕਿਉਂਕਿ ਲੈਜਿਸਲੇਸ਼ਨ ਨਹੀਂ ਚੇਂਜ ਕੀਤੀ ਹੈ ਡਿਪਾਰਟਮੈਂਟ ਨੇ। ਸੋ ਬੀ ਕੇਅਰਫੁਲ ਹੈ ਨਾ ਕਿ ਜੇ ਤੁਸੀਂ ਪ੍ਰੋਸੀਡ ਕਰਦੇ ਹੋ ਐਪਲੀਕੇਸ਼ਨ ਨਾਲ, ਕਿਉਂਕਿ ਤੁਸੀਂ ਯੂ ਵਿਲ ਬੀ ਟੇਕਿੰਗ ਰਿਸਕ। ਤੇ ਜਿਵੇਂ ਹੀ ਅਪਡੇਟ ਆਉਂਦੀ ਹੈ ਸਾਡੇ ਕੋਲ, ਕੋਈ ਅਫੀਸ਼ੀਅਲ ਆਉਂਦੀ ਹੈ ਜਾਂ ਮੇਰੇ ਕੋਲ ਕੋਈ ਈਮੇਲ ਆਉਂਦੀ ਹੈ ਡਿਪਾਰਟਮੈਂਟ ਵੱਲੋਂ, ਤਾਂ ਅਸੀਂ ਫੇਸਬੁੱਕ ਤੇ ਇਸ ਚੀਜ਼ ਦਾ ਅਪਡੇਟ ਪਾ ਦਾਂਗੇ, ਤਾਂ ਤੁਸੀਂ ਜ਼ਰੂਰ ਜੇ ਤੁਸੀਂ ਫੋਲੋ ਕਰਦੇ ਹੋ ਤਾਂ ਯੂ ਵਿਲ ਨੋ। ਠੀਕ ਹੈ ਜੀ। ਤੇ ਬਾਕੀ ਇਸ ਟਾਈਮ ਤੇ ਇਹੀ ਹੈ ਕਿ ਇੱਕ ਹੋਰ ਜਿਹੜਾ ਇੰਪੋਰਟੈਂਟ ਚੀਜ਼ ਸੀਗੀ AFP ਦੇ ਰਿਗਾਰਡਿੰਗ, ਕਿਉਂਕਿ AFP ਡਿਪਾਰਟਮੈਂਟ ਮੋਸਟਲੀ ਵਿਜ਼ਟਰ ਵੀਜ਼ਾ ਜਿਹੜੇ ਪਾ ਰਹੇ ਨੇ ਫਰਦ, ਖਾਸ ਤੌਰ ਤੇ ਆਪਣੇ ਪੇਰੈਂਟਸ ਦਾ, ਉਹਨਾਂ ਤੋਂ ਉਹਨਾਂ ਕਈ ਕਈ ਮਤਲਬ ਕਿ ਪੇਰੈਂਟਸ ਕੋਲ 100 points ਆਫ ID ਨਹੀਂ ਹੈ। ਸੋ ਜੇ ਕਿਸੇ ਕਾਰਨ ਕਰਕੇ ਵੀ ਸਫੀਸ਼ੀਐਂਟ ਐਵੀਡੈਂਸਰੀ ਡਾਕੂਮੈਂਟਸ ਦੇ AFP ਲਈ, ਤਾਂ ਉਹਨਾਂ ਵੀਜ਼ਾ ਨੋਟਿਸ ਨੂੰ 70 points ਦੇ ਰਹੇ ਨੇ। ਸੋ ਜਿਹਦੇ ਕਰਕੇ ਕਿ ਪੁਆਇੰਟਸ ਪੂਰੇ ਕਰਨੇ ਸੌਖੇ ਹੋ ਜਾਣਗੇ। ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਅਪਡੇਟ ਹੈ ਨਾ, ਵੀ ਜਿਹੜੇ ਵੀ ਭੈਣ ਭਰਾ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦਾ ਇੱਥੇ ਵੀਜ਼ਾ ਪਾਇਆ ਹੈ ਅੱਗੇ, ਉਹਨਾਂ ਲਈ ਕਹਿ ਲਓ ਕਿ ਇੰਪੋਰਟੈਂਟ ਅਪਡੇਟ ਹੈ। ਬਾਕੀ ਇੱਕ ਹੋਰ ਡਿਪਾਰਟਮੈਂਟ ਨੇ ਕੀਤੀ ਹੈ ਉਹ ਇਹੀ ਹੈ ਕਿ ਜਿਹੜਾ ਸਬ ਕਲਾਸ 500 ਸਟੂਡੈਂਟ ਵੀਜ਼ਾ ਦੇ ਲਈ ਨਿਲ ਫੀਸ ਡਿਊ ਟੂ ਕੋਵਿਡ, ਜੇ ਤੁਹਾਡੀ ਸਟੱਡੀ ਇੰਪੈਕਟ ਹੋਈ ਹੈ ਤੇ ਤੁਹਾਨੂੰ ਅੱਗੇ ਫਰਦਰ ਵੀਜ਼ਾ ਪਾਉਣਾ ਪੈ ਰਿਹਾ ਹੈ ਕਿਸੇ ਕਾਰਨ ਕਰਕੇ ਨਹੀਂ, ਡਿਊ ਟੂ ਕੋਵਿਡ ਹੀ ਜੇ ਤੁਹਾਨੂੰ ਪਾਉਣਾ ਪੈ ਰਿਹਾ ਹੈ, ਤਾਂ ਤੁਹਾਨੂੰ ਇਹਨਾਂ ਨੇ ਇੱਕ ਫਾਰਮ ਕੱਢਿਆ ਹੈ ਕਿ ਤੁਹਾਨੂੰ ਭਰ ਕੇ ਦੇਣਾ ਪਏਗਾ ਆਪਣੀ ਐਪਲੀਕੇਸ਼ਨ ਦੇ ਨਾਲ, ਤੇ ਫਿਰ ਤੁਸੀਂ 0 ਤੁਹਾਡੇ ਐਪਲੀਕੇਸ਼ਨ ਚਾਰਜਸ ਹੋਣਗੇ ਡਿਪਾਰਟਮੈਂਟ ਦੇ। ਉਹਦੇ ਵਿੱਚ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡਰ ਤੋਂ ਭਰਾਉਣਾ ਪਏਗਾ ਕਿ ਡਿਊ ਟੂ ਕੋਰੋਨਾ ਵਾਇਰਸ ਹੈ ਨਾ ਕਿ ਤੁਹਾਡੀ ਸਟੱਡੀ 9 ਤਰੀਕ ਤੋਂ ਲੈ ਕੇ 9 ਤਰੀਕ ਤੱਕ ਇੰਪੈਕਟ ਹੋਈ ਸੀਗੀ, ਤੇ ਇਹ ਸਬ ਕਲਾਸ 485 ਵੀ ਸੇਮ ਇਹੀ ਚੀਜ਼ ਆ ਵੀ ਜੇ ਤੁਸੀਂ ਆਨਲਾਈਨ ਸਟੱਡੀ ਕੀਤੀ ਸੀ ਤਾਂ ਵੀ ਇੰਨੇ ਤੋਂ ਇੰਨੇ ਉਹ ਸੇਮ ਫਾਰਮ ਜਿਹੜਾ ਹੈ ਕਿ ਉਹ ਤੁਹਾਨੂੰ ਭਰਾ ਕੇ ਦੇਣਾ ਪਏਗਾ। ਇਹਦੇ ਲੈਜਿਸਲੇਟਿਵ ਚੇਂਜਸ ਆ ਗਏ ਨੇ, ਕਹਿਣ ਦਾ ਮਤਲਬ ਜੇ ਤੁਸੀਂ 1 ਫਰਵਰੀ 2020 ਚ ਤੁਹਾਡੇ ਕੋਲ ਵੀਜ਼ਾ ਸੀਗਾ ਸਟੂਡੈਂਟ ਵੀਜ਼ਾ ਤੇ ਉਹ ਕੋਰੋਨਾ ਵਾਇਰਸ ਕਰਕੇ ਤੁਹਾਨੂੰ ਐਕਸਟੈਂਡ ਕਰਨਾ ਪੈ ਰਿਹਾ ਹੈ, ਤਾਂ ਉਹਦੇ ਤੁਹਾਨੂੰ ਕਹਿ ਲਓ ਕਿ ਨਿਲ ਚਾਰਜਸ ਹੋਣਗੇ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਲਈ। ਸੋ ਇਹ ਸਾਰੇ ਜਿਹੜੇ ਇੰਪੋਰਟੈਂਟ ਅਪਡੇਟਸ ਨੇ। ਸੋ ਮੇਰੇ ਹਿਸਾਬ ਨਾਲ ਜੇ ਤੁਹਾਡੇ ਕੁਐਸਚਨ ਇਹਨਾਂ ਅਪਡੇਟਸ ਦੇ ਕਹਿ ਲਓ ਕਿ ਇਰਦ ਗਿਰਦ ਘੁੰਮਦੇ ਨੇ ਤਾਂ ਤੁਸੀਂ
ਜੀ
ਬਿਲਕੁਲ, ਤੇ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਡਿਟੇਲਡ 491-190 ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਜ਼ਰੂਰ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਵੀਡੀਓਜ਼ ਦੇਖਿਓ, ਉਹਦੇ ਵਿੱਚ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਦੱਸ ਸਕਾਂ। ਤੇ ਬਾਕੀ ਜਿਹੜੀਆਂ ਸਟੇਟਸ ਦੇ ਬਾਰੇ ਮੈਂ ਜੋ ਵੀ ਬੋਲਿਆ ਹੈ ਵੀਡੀਓ ਦੇ ਵਿੱਚ, ਸਾਡੇ ਕੋਲ ਹਜੇ ਤੱਕ ਸਿਰਫ ਓਨਾ ਹੀ ਅਪਡੇਟ ਹੈ। ਬਾਕੀ ਫਰਦਰ ਕਦੋਂ ਸਟੇਟਸ ਖੁੱਲਣਗੀਆਂ, ਪ੍ਰੋਬੇਬਿਲਿਟੀ ਇਹੀ ਹੈ ਕਿ ਵੀ ਹੁਣ ਜਲਦੀ ਖੁੱਲਣੀਆਂ ਚਾਹੀਦੀਆਂ ਨੇ ਜੇ ਉਹਨਾਂ ਨੂੰ ਐਲੋਕੇਸ਼ਨ ਹੋ ਗਈ ਹੈ, ਮੇਬੀ ਵਿਦਇਨ ਫਿਊ ਵੀਕਸ, ਕਪਲ ਆਫ ਵੀਕਸ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ। ਬਟ ਇਹਦੇ ਵਿੱਚ ਜਿਹੜੀ ਧਿਆਨ ਦੇਣ ਵਾਲੀ ਗੱਲ ਇਹੀ ਹੈ ਸਿਰਫ ਕ੍ਰਿਟੀਕਲ ਸੈਕਟਰ ਨੂੰ ਹੀ ਕਹਿ ਲਓ ਕਿ ਇਨਵੀਟੇਸ਼ਨ ਆਉਣਗੇ। ਹਾਂਜੀ ਹਾਂਜੀ, ਤੇ ਬਾਕੀ ਜਿਹੜੀਆਂ ਨਵੀਂ ਲਿਸਟ ਆਉਣੀ ਹੈ ਜਾਂ ਫਿਰ ਕਹਿ ਲਓ ਕਿ ਨਵੀਆਂ ਐਲੋਕੇਸ਼ਨ ਬਾਰੇ ਜਿਹੜੀ ਡਿਟੇਲਡ ਇਨਫੋਰਮੇਸ਼ਨ ਹੈ 189 ਬਾਰੇ ਜਾਂ ਫਿਰ ਹੋਰ ਵੀਜ਼ਾ ਜਿਹੜੇ ਪਰਮਾਨੈਂਟ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਜਿਹੜੀ ਅਪਡੇਟ ਆਏਗਾ ਐਕਚੁਅਲ ਜਿਹੜਾ ਕਿ ਸੋਲਿਡ ਅਪਡੇਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ 6 ਅਕਟੂਬਰ 2020 ਨੂੰ ਜਦੋਂ ਬਜਟ ਨਵਾਂ ਆਪਣਾ ਫੈਡਰਲ ਬਜਟ ਦੀ ਅਨਾਊਂਸਮੈਂਟ ਹੋਣੀ ਹੈ ਉਹਦੇ ਵਿੱਚ ਹੀ ਉਹ ਨੰਬਰ ਆਉਣਗੇ ਤੇ ਉਸ ਐਕਚੁਅਲ ਚ ਆਪਣਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਪ੍ਰੋਪਰ ਤਰੀਕੇ ਨਾਲ ਖੁੱਲੇਗਾ।
ਜੀ ਅੱਛਾ ਪ੍ਰਭਜੀਤ ਜੀ, ਬਹੁਤ ਸਾਰੇ ਦੋਸਤਾਂ ਦੇ ਸਵਾਲ ਲਗਾਤਾਰ ਸਾਡੇ ਕੋਲ ਪਹੁੰਚ ਰਹੇ ਆ, ਹੋ ਸਕਦਾ ਹੈ ਬਹੁਤ ਸਾਰੇ ਜਵਾਬ ਜਿਹੜੇ ਆ ਉਹ ਜਿਹੜੀ ਪਹਿਲੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਆ ਔਰ ਉਹ ਅਪਡੇਟਸ ਜਾਂ ਉਹ ਜਾਣਕਾਰੀ ਜਿਹੜੀ ਆ ਉਹਦੇ ਵਿੱਚੋਂ ਉਹਨਾਂ ਦੇ ਜਵਾਬ ਜਿਹੜੇ ਮਿਲ ਸਕਦੇ ਹੋਣ, ਪਰ ਇਸ ਵੇਲੇ ਸਾਡੇ ਲਈ ਉਹਨਾਂ ਦੇ ਜਿਹੜੇ ਸਵਾਲ ਉਹ ਸ਼ਾਮਲ ਕਰਨੇ ਮੈਨੂੰ ਲੱਗਦਾ ਵੀ ਜ਼ਰੂਰੀ ਵੀ ਹੈ ਔਰ ਅਸੀਂ ਉਹਨਾਂ ਦੇ ਸਵਾਲ ਸ਼ਾਮਲ ਕਰਦੇ ਹਾਂ। ਪਰ ਫਿਲਹਾਲ ਇੱਕ ਕਾਲਰ ਵੀ ਸਾਡੇ ਨਾਲ ਬਣੇ ਹੋਏ ਨੇ, ਸਭ ਤੋਂ ਪਹਿਲਾਂ ਆਪਾਂ ਕਾਲਰ ਨੂੰ ਸ਼ਾਮਲ ਕਰ ਲੈਂਦੇ ਹਾਂ ਤੇ ਕਾਲਰ ਤੋਂ ਬਾਅਦ ਫਿਰ ਜਿਹੜੇ ਸਵਾਲ ਦੋਸਤਾਂ ਦੇ ਵੀ ਸ਼ਾਮਲ ਕਰਦੇ ਹਾਂ। ਸਾਡੇ ਨਾਲ ਕਾਲਰ ਬਣੇ ਹੋਏ ਨੇ 905 ਤੋਂ। ਹਾਂਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਮੈਮ, ਸਤਿ ਸ੍ਰੀ ਅਕਾਲ, ਮੇਰਾ ਨਾਮ ਪਵਨ ਹੈ
ਜੀ।
ਮੈਮ ਮੈਂ ਪੁੱਛਣਾ ਸੀ ਮੈਮ ਕੋਲੋਂ ਕਿ ਮੈਂ ਨਰਸਿੰਗ ਬੈਚਲਰ ਆਫ ਨਰਸਿੰਗ ਚ ਐਡਮਿਸ਼ਨ ਲੈਣੀ ਸੀ ਤੇ ਮੈਂ ਇੰਡੀਆ ਤੋਂ ਡਿਪਲੋਮਾ ਆਫ ਨਰਸਿੰਗ ਕੀਤਾ ਹੋਇਆ ਪਹਿਲਾਂ ਤੇ ਮੇਰੇ ਕੋਲ ਆਸਟ੍ਰੇਲੀਅਨ 3 ਸਾਲ ਦੀ ਸਟੱਡੀ ਹੈਗੀ ਆ ਤੇ ਮੈਮ ਨੂੰ ਪੁੱਛਣਾ ਸੀ ਰਿਕੁਆਇਰਮੈਂਟ ਤੇ ਮੈਂ ਮਤਲਬ ਮੇਰੇ ਕੋਲ ਪਰਮਾਨੈਂਟ ਰੈਜੀਡੈਂਸੀ ਵੀ ਹੈਗੀ ਆ, ਮੈਂ PR ਆ ਤੇ ਮੈਮ ਨੂੰ ਪੁੱਛਣਾ ਸੀ ਕੀ ਰਿਕੁਆਇਰਮੈਂਟ ਹੈਗੀ ਆ ਐਡਮਿਸ਼ਨ ਦੀਆਂ, ਲਾਈਕ ਕੋਈ ਚਾਂਸਿਸ ਹੈਗਾ ਕਿ ਮੈਂ ਜੋ ਡਿਪਲੋਮਾ ਕੀਤਾ ਉਹਦਾ ਬੈਨੀਫਿਟ ਮੈਨੂੰ ਇੱਥੇ ਮਿਲ ਸਕੇ।
ਦੇਖੋ ਡਿਪਲੋਮਾ ਤੁਸੀਂ ਕਦੋਂ ਕੀਤਾ ਹੈ ਉਹਦੇ ਤੇ ਵੀ ਬਹੁਤ ਡਿਪੈਂਡ ਕਰਦਾ ਹੈ, ਜੇ ਬਹੁਤ ਜ਼ਿਆਦਾ ਪੁਰਾਣਾ ਕੀਤਾ ਹੋਵੇ ਦੇਰ ਇਜ਼ ਅ ਸਰਟਨ ਟਾਈਮ ਫਰੇਮ ਜਿਹੜਾ ਕਿ ਯੂਨੀਵਰਸਿਟੀਜ਼ ਅਸੈਪਟ ਕਰਦੀਆਂ ਨੇ, ਐਗਜੈਕਟਲੀ ਮੈਨੂੰ ਨਹੀਂ ਯਾਦ ਹੈਗਾ, ਆਈ ਥਿੰਕ 7 to 8 years ਤੋਂ ਬਾਅਦ ਮੇਰੇ ਹਿਸਾਬ ਨਾਲ ਉਹ ਅਸੈਪਟ ਕਰਨਾ ਬੰਦ ਕਰ ਦਿੰਦੇ ਨੇ ਉਸ ਚੀਜ਼ ਨੂੰ, ਤੇ ਜੇ ਤੁਹਾਡੇ ਉਹਦਾ ਇਹੀ ਹੈ ਬੈਨੀਫਿਟ ਮਿਲ ਸਕਦਾ ਤੁਹਾਨੂੰ ਡਿਪਲੋਮੇ ਦਾ ਕਿ ਤੁਹਾਨੂੰ ਕ੍ਰੈਡਿਟਸ ਦੇ ਕੁਛ ਯੂਨੀਵਰਸਿਟੀਜ਼ ਕ੍ਰੈਡਿਟ ਦਿੰਦੀਆਂ ਨੇ ਤੇ ਕੁਛ ਨਹੀਂ ਦਿੰਦੀਆਂ ਵੀ ਤੁਹਾਨੂੰ ਹਰੇਕ ਕਹਿ ਲਓ ਕਿ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਜਿਹੜੀ ਸਟੇਟ ਉੱਥੇ ਨੰਬਰ ਆਫ ਯੂਨੀਵਰਸਿਟੀਜ਼ ਚ ਟਰਾਈ ਕਰਨਾ ਪਏਗਾ ਕਿ ਕੌਣ ਤੁਹਾਨੂੰ ਕ੍ਰੈਡਿਟ ਦੇ ਰਿਹਾ ਹੈ ਤਾਂ ਓਬਵੀਅਸਲੀ ਰਿਕੁਆਇਰਮੈਂਟ ਜਿਹੜੀ ਹੈ 7 ਇੰਚ ਵਗੈਰਾ ਦੀ ਆਈ ਥਿੰਕ ਉਹੀ ਰਹੇਗੀ ਤੁਹਾਡੇ ਲਈ ਭਾਵੇਂ ਤੁਸੀਂ ਪਰਮਾਨੈਂਟ ਰੈਜੀਡੈਂਟ ਵੀ ਹੋ ਕਿਉਂਕਿ ਜਦੋਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਵੀ ਲੈਣ ਜਾਂਦੇ ਹੋ ਉਦੋਂ ਉਹੀ ਰਿਕੁਆਇਰਮੈਂਟਸ ਨੇ ਭਾਵੇਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਭਾਵੇਂ ਤੁਸੀਂ ਸਮਝੋ ਮੇਰੀ ਗੱਲ ਜਿੱਥੇ ਤੁਸੀਂ PR ਹੋ ਜਾਂ ਫਿਰ
3 ਸਾਲ ਦੀ ਸਟੱਡੀ ਹੈਗੀ ਆਸਟ੍ਰੇਲੀਆ ਦੀ ਮਤਲਬ ਉਹਦੇ ਵਿੱਚ ਵੀ ਐਡਮਿਸ਼ਨ ਦਿੰਦੇ ਕਿ 7 ਚਾਹੀਦੇ ਉਹਦੇ ਵਾਸਤੇ ਨਹੀਂ ਮੈਂ ਜਿਵੇਂ ਦੇਖੋ 3 ਸਾਲ ਦੀ ਸਟੱਡੀ ਹੈਗੀ ਆਸਟ੍ਰੇਲੀਆ ਦੀ ਮਤਲਬ ਫਿਰ ਵੀ ਉਹਦੇ ਲਈ ਵੀ 7
ਐਜ਼ ਅ ਡੋਮੈਸਟਿਕ ਸਟੂਡੈਂਟ ਆਈ ਡੋਂਟ ਨੋ ਮੈਨੂੰ ਨਹੀਂ ਪਤਾ ਹੈਗਾ ਡੋਮੈਸਟਿਕ ਕਿਉਂਕਿ ਅਸੀਂ ਸਿਰਫ ਇੰਟਰਨੈਸ਼ਨਲ ਨਾਲ ਡੀਲ ਕਰਦੇ ਹਾਂ ਸੋ ਇੰਡੀਵਿਜੁਅਲੀ ਤੁਹਾਨੂੰ ਅਪਲਾਈ ਕਰਕੇ ਦੇਖਣਾ ਪਏਗਾ ਯੂਨੀਵਰਸਿਟੀਜ਼ ਵਿੱਚ ਕਿਉਂਕਿ ਜੇ 5 ਈਅਰਸ ਦੀ ਸਟੱਡੀ ਕੀਤੀ ਹੋਵੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਤਾਂ ਦੇਰ ਇਜ਼ ਅ ਐਗਜ਼ਾਮਪਸ਼ਨ ਆਫ ਇੰਗਲਿਸ਼ ਜਿਹੜੀ ਤੁਹਾਨੂੰ ਐਫਰਾ ਦਿੰਦੀ ਹੈ ਰਜਿਸਟ੍ਰੇਸ਼ਨ ਬਾਡੀ ਹੈ ਜਿਹੜੀ ਨਰਸਿਸ ਦੀ ਬਟ ਜਿਹੜਾ ਇਸ ਟਾਈਮ ਤੇ ਇੰਟਰਨੈਸ਼ਨਲ ਤੁਹਾਨੂੰ 7 ਈਅਰਸ ਤੋਂ ਬਿਨਾਂ ਐਡਮਿਸ਼ਨ ਨਹੀਂ ਦੇ ਰਹੇ ਹੈਗੇ ਠੀਕ ਹੈ ਜੀ ਸੋ ਤੁਹਾਨੂੰ ਯੂ ਵਿਲ ਹੈਵ ਟੂ ਕੰਟੈਕਟ ਦ ਯੂਨੀਵਰਸਿਟੀਜ਼ ਇੰਡੀਵਿਜੁਅਲੀ ਤੁਹਾਨੂੰ ਆਪਣੀਆਂ ਦੇਖਣਾ ਪਏਗਾ ਕਿ ਤੁਹਾਨੂੰ ਕੋਈ ਐਗਜ਼ਾਮਪਸ਼ਨ ਉਹ ਦੇ ਰਹੇ ਨੇ ਕਿ ਨਹੀਂ ਕਿਉਂਕਿ ਨਰਸਿੰਗ ਦੇ ਵਿੱਚ ਜਿਹੜੀ ਐਡਮਿਸ਼ਨ ਹੈ ਬੜੀ ਕੰਪੀਟੀਟਿਵ ਹੋਈ ਪਈ ਹੈ ਇਸ ਟਾਈਮ ਤੇ ਸੋ ਯੂ ਵਿਲ ਹੈਵ ਟੂ ਟਰਾਈ ਹਿਟ ਐਂਡ ਟਰਾਈ ਹੈ ਨਾ ਵੀ ਹਿਟ ਐਂਡ ਟਰਾਈ ਕਰਨਾ ਪਊਗਾ ਵੀ ਕਿਤੋਂ ਤੁਹਾਨੂੰ ਐਗਜ਼ਾਮਪਸ਼ਨ ਮਿਲ ਜਾਵੇ ਠੀਕ ਹੈ ਜੀ
ਹਾਂਜੀ ਹਾਂਜੀ ਠੀਕ ਹੈ ਓਕੇ ਥੈਂਕ ਯੂ ਮੈਮ ਥੈਂਕ ਯੂ
ਹਾਂਜੀ ਹਾਂਜੀ
ਜੀ ਗੁਡ ਲੱਕ ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਫੇਸਬੁੱਕ ਤੇ ਸਾਡੇ ਨਾਲ ਵਿਊਅਰ ਜੁੜੇ ਹੋਏ ਨੇ ਕਿਰਨ ਸ਼ਰਮਾ ਕਿਰਨ ਸ਼ਰਮਾ ਪੁੱਛਣਾ ਚਾਹ ਰਹੇ ਨੇ ਕਹਿੰਦੇ ਮੈਮ ਹਾਊ ਲੌਂਗ ਇਜ਼ ਇਟ ਟੇਕਿੰਗ ਦਿਸ ਡੇਜ਼ ਫਾਰ 491 ਵਿਕਟੋਰੀਆ ਗ੍ਰਾਂਟ ਫਾਰ ਅਕਾਊਂਟੈਂਟਸ ਐਵਰੀਥਿੰਗ ਸਬਮਿਟਡ 2 ਵੀਕਸ ਅਗੋ ਜੀ
ਦੇਖੋ ਸਿਰਫ ਕ੍ਰਿਟੀਕਲ ਸੈਕਟਰ ਵਾਲਿਆਂ ਨੂੰ ਹੀ ਪ੍ਰਾਇਓਰਟੀ ਮਿਲ ਰਹੀ ਹੈ ਬਾਕੀਆਂ ਨੂੰ 6 ਮਹੀਨੇ ਤੋਂ ਵੱਧ ਹੀ ਟਾਈਮ ਲੱਗ ਰਿਹਾ ਹੈ
ਜੀ ਤੇ ਇਹਨਾਂ ਨੇ ਕਿਹਾ ਜੀ ਮੈਡੀਕਲ ਵੀ ਡਨ ਹੈ ਵੈਸੇ ਕਿਰਨ ਸ਼ਰਮਾ ਜੀ ਸ਼ੁਰੂਆਤ ਚ ਵੀ ਅਸੀਂ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਸੋ ਦੋਸਤੋ ਪਹਿਲਾਂ ਤੋਂ ਪ੍ਰੋਗਰਾਮ ਜੇ ਤੁਸੀਂ ਸੁਣਨਾ ਚਾਹੋ ਤਾਂ ਜਦੋਂ ਇਹ ਵੀਡੀਓ ਖਤਮ ਹੋਏਗੀ ਬੰਦ ਹੋਏਗੀ ਉਸ ਤੋਂ ਬਾਅਦ ਤੁਸੀਂ ਦੁਬਾਰਾ ਸਾਰਾ ਪ੍ਰੋਗਰਾਮ ਸੁਣ ਸਕਦੇ ਹੋ ਕੌਰ ਗੁਰਿੰਦਰ ਅੱਗੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ ਇਹਨਾਂ ਦਾ ਸਵਾਲ ਸ਼ਾਮਲ ਕਰਦੇ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗੁਰਿੰਦਰ ਜੀ ਇਹਨਾਂ ਦਾ ਸਵਾਲ ਹੈ ਕਹਿੰਦੇ ਮੈਂ 25 ਆਵਰਸ ਪੀਜ਼ਾ ਸ਼ੋਪ ਤੇ ਕਰਦੀ ਹਾਂ ਤੇ 10 ਆਵਰਸ ਮੈਨਿਊ ਲੌਗ ਤੇ ਸ਼ੋਅ ਕਰਨੇ 887 ਲਈ ਔਖਾ ਪ੍ਰੋਸੈਸ ਤਾਂ ਨਹੀਂ ਕੇਸ ਆਫਿਸਰ ਲਈ
ਦੇਖੋ ਐਸ ਲੌਂਗ ਐਸ ਤੁਸੀਂ ਆਪਣੇ ਆਵਰਸ ਜਸਟੀਫਾਈ ਕਰ ਸਕਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ
ਜੀ ਅਗਲਾ ਸਵਾਲ ਭਾਵਨਾ ਰਾਜੀਵ ਜੀ ਅਗਲਾ ਸਵਾਲ ਭਾਵਨਾ ਰਾਜੀਵ ਪੁੰਜ ਹੋਰਾਂ ਦਾ ਸ਼ਾਮਲ ਕਰਦੇ ਆ ਇਸ ਦੇ ਨਾਲ ਹੀ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਸਾਡੇ ਨਾਲ ਬਣੇ ਰਹੋ ਬਹੁਤ ਜਲਦ ਅਸੀਂ ਤੁਹਾਡਾ ਜਿਹੜਾ ਸਵਾਲ ਆ ਔਨ ਏਅਰ ਕਰਾਂਗੇ ਭਾਵਨਾ ਰਾਜੀਵ ਪੁੰਜ ਪੁੱਛ ਰਹੇ ਨੇ ਕਹਿੰਦੇ ਅਪਲਾਈਡ ਔਨ ਵੀਜ਼ਾ ਸਪੋਂਸਰਸ਼ਿਪ ਇਨ ਮਾਰਚ 105 ਪੁਆਇੰਟਸ ਅੰਡਰ ਜਨਰਲ ਅਕਾਊਂਟਿੰਗ ਵੈਨ ਆਈ ਕੈਨ ਐਕਸਪੈਕਟ ਇਨਵੀਟੇਸ਼ਨ
ਕਿੰਨਾ ਕਿਹਾ 105 ਪੁਆਇੰਟਸ ਤੇ ਕਦੋਂ ਲਾਂਚ ਕੀਤੀ ਇਹਨਾਂ ਨੇ
105 ਇਹ ਨਹੀਂ ਇਹਨਾਂ ਨੇ ਦੱਸਿਆ ਪਰ ਵੈਸੇ ਦੱਸਿਆ ਜੀ ਕਿ 491 ਵੀਜ਼ਾ ਜਿਹੜਾ ਮਾਰਚ ਦੇ ਵਿੱਚ ਸੌਰੀ ਕੀਤੀ ਹੈ ਜੀ ਮਾਰਚ ਦੇ ਵਿੱਚ
491 ਦੀ ਗੱਲ ਕਰ ਰਹੇ ਨੇ ਜੀ ਕਿ 189 ਦੀ
ਨਹੀਂ ਲਿਖਿਆ ਤਾਂ 491 ਅਪਲਾਈਡ ਕਹਿੰਦੇ 491 ਵੀਜ਼ਾ ਸਪੌਂਸਰਸ਼ਿਪ ਇਨ ਮਾਰਚ 105 ਪੁਆਇੰਟਸ 105
ਬੜਾ ਮੁਸ਼ਕਲ ਹੈ ਜੀ ਇਹਨਾਂ ਦਾ ਜਿਹੜਾ ਸਵਾਲ ਹੈ ਬਿਲਕੁਲ ਵੀ ਕਲੀਅਰ ਨਹੀਂ ਹੈ ਕਿਉਂਕਿ 491 ਦੋ ਤਰ੍ਹਾਂ ਦੇ ਨੇ ਇੱਕ ਸਟੇਟ ਸਪੋਂਸਰਡ ਇੱਕ ਫੈਮਿਲੀ ਸਪੋਂਸਰਡ ਕਿਹੜੀ ਸਟੇਟ ਚ ਕੀਤਾ ਹੈ ਕਦੋਂ ਕੀਤਾ ਹੈ ਸੋ ਇਟਸ ਵੈਰੀ ਹਾਰਡ
ਟੂ ਕਮੈਂਟ ਬ੍ਰਿਸਬੇਨ ਦੇ ਵਿੱਚ ਰੀਜਨਲ ਏਰੀਆ ਜੀ ਕਹਿੰਦੇ ਉੱਥੋਂ ਸ਼ਾਇਦ ਉਹਦੇ ਲਈ ਕੀਤਾ ਇਹਨਾਂ ਨੇ
ਉੱਥੇ ਜੀ ਨੋਮੀਨੇਸ਼ਨ ਸਿਸਟਮ ਤੇ ਸਾਰੀਆਂ ਹੀ ਬੰਦ ਨੇ ਮੈਨੂੰ ਨਹੀਂ ਪਤਾ ਵੀ ਕਿ ਇਹਨਾਂ ਦਾ ਸਵਾਲ ਹਜੇ ਵੀ ਕਲੀਅਰ ਨਹੀਂ ਹੈਗਾ ਕਿਉਂਕਿ ਨੋਮੀਨੇਸ਼ਨ ਸਾਰੀਆਂ ਸਟੇਟਸ ਦੀਆਂ ਬੰਦ ਨੇ ਸੋ ਜਿਨ੍ਹਾਂ ਨੇ ਪੁਰਾਣੀ ਲਿਸਟ ਦੇ ਹਿਸਾਬ ਨਾਲ ਲਾਂਚ ਕੀਤੇ ਹੋਏ ਸੀ ਉਹਨਾਂ ਨੇ ਇਨਵੀਟੇਸ਼ਨ ਆਉਣਗੇ ਕਿ ਨਹੀਂ ਵੀ ਡੋਂਟ ਨੋ
ਤੁਸੀਂ ਥੋੜਾ ਜਿਹਾ ਆਪਣਾ ਸਵਾਲ ਪਹਿਲਾਂ ਜ਼ਰੂਰ ਸਪਸ਼ਟ ਕਰੋ ਕਿਉਂਕਿ ਸਵਾਲ ਜਿਹੜਾ ਥੋੜਾ ਜਿਹਾ ਤੁਹਾਡਾ ਕਨਫਿਊਜ਼ਿੰਗ ਪੈਦਾ ਕਰ ਰਿਹਾ ਸੋ ਪਲੀਜ਼ ਥੋੜਾ ਜਿਹਾ ਸਵਾਲ ਜਿਹੜਾ ਹੋਰ ਸਪਸ਼ਟ ਕਰਿਓ ਇਸ ਤੋਂ ਬਾਅਦ ਸਾਡੇ ਨਾਲ ਨੀਟਾ ਸੈਣੀ ਜੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਨੀਟਾ ਜੀ ਤੇ ਅਗਲੇ ਜਿਹੜੇ ਸਾਡੇ ਨਾਲ ਜੁੜੇ ਨੇ ਸਿਮਰਜੀਤ ਸਿੰਘ ਫੇਸਬੁੱਕ ਵਿਊਅਰ ਜੁੜੇ ਨੇ, ਉਹਨਾਂ ਦਾ ਸਵਾਲ ਜਲਦ ਸ਼ਾਮਲ ਕਰਾਂਗੇ, ਪਰ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। 917 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਹੈਲੋ ਮੈਮ, ਮੈਮ ਮੇਰਾ ਨਾਮ ਸੁਖਮਨ ਆ ਤੇ ਮੈਂ ਵੈਸਟਰਨ ਆਸਟ੍ਰੇਲੀਆ ਤੋਂ ਗੱਲ ਕਰਦੀ ਪਈ ਆ।
ਜੀ ਸੁਖਮਨ ਜੀ, ਕੀ ਸਵਾਲ ਹੈ?
ਮੈਮ ਮੇਰਾ ਕੁਐਸਚਨ ਐਕਚੁਅਲੀ ਇਜ਼ ਰਿਲੇਟਡ ਟੂ ਵਰਕਿੰਗ ਰਾਈਟਸ ਆ।
ਜੀ
ਮੈਮ, ਮੈਂ ਐਕਚੁਅਲੀ ਸਟੂਡੈਂਟ ਵੀਜ਼ੇ ਤੇ ਆ ਤੇ ਮੈਮ ਜਿਵੇਂ ਕੋਵਿਡ-19 ਚੱਲਦਾ ਪਿਆ ਵਾ ਮੈਮ, ਉਹਦੇ ਵਿੱਚ ਮੈਮ ਆਪਾਂ ਜਿੱਦਾਂ 40 hours ਮਤਲਬ ਪਰ ਵੀਕ ਕਰ ਸਕਦੇ ਆ ਜਾਂ ਨਹੀਂ, ਸਟਿਲ 20 hours ਹੀ ਕਰ ਸਕਦੇ ਆ?
ਜੀ 40 hours ਪਰ ਫੋਰਟਨਾਈਟ ਜੀ।
ਮੈਮ ਜਿਵੇਂ ਵੈਸਟਰਨ ਆਸਟ੍ਰੇਲੀਆ ਚ ਇਸ ਟਾਈਮ ਸਾਰੀ ਸਿਚੁਏਸ਼ਨ ਕਲੀਅਰ ਆ ਮੈਮ, ਤੇ ਮੈਮ ਵੈਸਟਰਨ ਆਸਟ੍ਰੇਲੀਆ ਚ ਅਲਾਊਡ ਆ ਕਿ ਆਪਾਂ ਪਰ ਵੀਕ ਮੈਮ ਜਿੱਦਾਂ ਫੁੱਲ ਟਾਈਮ ਕਰ ਸਕਦੇ ਆ ਸਟੂਡੈਂਟ ਵੀਜ਼ੇ ਤੇ?
ਨਹੀਂ ਜੀ, ਇਹ ਜੀ ਕੋਈ ਰਿਕੁਆਇਰਮੈਂਟ ਸਾਰੇ ਸੈਕਟਰਸ ਲਈ ਨਹੀਂ ਹੈਗੀ ਇਹ ਚੀਜ਼ ਕਿ ਤੁਸੀਂ 40 hours ਪਰ ਫੋਰਟਨਾਈਟ ਤੋਂ ਵੱਧ ਕੰਮ ਕਰ ਸਕੋਗੇ। ਜਸਟ ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਉਹਨਾਂ ਨੇ ਕਹਿ ਲਓ ਕਿ ਡਿਪਾਰਟਮੈਂਟ ਨੇ ਰਿਲੀਜ਼ ਕੀਤੀਆਂ ਸੀ ਜਿਹੜੀਆਂ ਗਾਈਡਲਾਈਨਸ, ਉਹਦੇ ਵਿੱਚ ਹੈਲਥ ਸੈਕਟਰ ਵਾਲੇ ਮੇਨਲੀ ਇਸ ਟਾਈਮ ਤੇ ਜਿਹੜੇ ਕਰ ਰਹੇ ਨੇ, ਬਾਕੀ ਆਈ ਥਿੰਕ ਮੋਸਟਲੀ ਸਾਰੇ ਸੈਕਟਰ ਬੰਦ ਹੋ ਚੁੱਕੀ ਹੈ।
ਮੈਮ ਮੈਂ ਐਕਚੁਅਲੀ ਹੈਲਥ ਸੈਕਟਰ ਚ ਕੰਮ ਕਰਦੀ ਹਾਂ, ਮੈਮ ਮਤਲਬ ਕਿ ਮੈਮ ਫੁੱਲ ਟਾਈਮ ਵਰਕ ਰਾਈਟ ਆਪਾਂ ਕਰ ਸਕਦੇ ਜਾਂ ਨਹੀਂ ਕਰ ਸਕਦੇ?
ਦੇਖੋ ਇਹ ਤੁਹਾਨੂੰ ਡਿਪਾਰਟਮੈਂਟ ਦੀ ਵੈਬਸਾਈਟ ਤੇ ਕਰਨਾ ਪਏਗਾ, ਪਰ ਵੈਸੇ ਇਸ ਟਾਈਮ ਤੇ ਜਿਹੜੇ ਹੈਲਥ ਸੈਕਟਰ ਲਈ ਸਟਿਲ ਜਿਹੜੇ ਹੈਲਥ ਸੈਕਟਰ ਵਾਲੇ ਫੁੱਲ ਟਾਈਮ ਕਰ ਰਹੇ ਨੇ, ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ।
ਓਕੇ ਓਕੇ ਮੈਮ,
ਠੀਕ
ਹੈ। ਓਕੇ ਥੈਂਕ ਯੂ ਮੈਮ
ਜੀ।
ਹਾਂਜੀ ਥੈਂਕ ਯੂ ਮੈਮ,
ਗੁੱਡ ਲੱਕ ਜੀ। ਅਗਲਾ ਸਵਾਲ ਸਿਮਰਜੀਤ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਆ। ਇਹ ਕਹਿੰਦੇ ਆਈ ਹੈਵ ਸਕਿੱਲ ਅਸੈਸਮੈਂਟ ਆਫ ਇੰਜੀਨੀਅਰਿੰਗ ਟੈਕਨੋਲੋਜਿਸਟ ਤੇ ਗੋਟ 80 points ਆਫ ਮਾਈ ਓਨ, ਲਿਵਿੰਗ ਇਨ ਨਿਊ ਸਾਊਥ ਵੇਲਸ ਰੀਜਨਲ, ਬਟ ਆਈ ਡੋਂਟ ਹੈਵ ਜੋਬ ਇਨ ਫੀਲਡ, ਵਟ ਆਰ ਦਾ ਚਾਂਸਿਸ ਫਾਰ 491?
ਦੇਖੋ 491 ਦੇ ਇਨਵੀਟੇਸ਼ਨ ਸਿਰਫ ਰਹਿਣ ਵਾਲਿਆਂ ਨੂੰ ਆਏ ਜ਼ਰੂਰ ਸੀਗੇ, ਬਟ ਹੁਣ ਜਿਹੜੀ ਨਵੀਂ ਲਿਸਟ ਆਏਗੀ ਉਹਦੇ ਵਿੱਚ, ਕਿਉਂਕਿ ਨਿਊ ਸਾਊਥ ਵੇਲਸ ਆਪਣੀਆਂ ਗਾਈਡਲਾਈਨਸ ਜਾਂ ਫਿਰ ਲਿਸਟ ਜ਼ਰੂਰ ਅਪਡੇਟ ਕਰ ਰਿਹਾ ਹੈ, ਉਹਨਾਂ ਦੀ ਵੈਬਸਾਈਟ ਤੇ ਵੀ ਇਨਫੋਰਮੇਸ਼ਨ ਅਵੇਲੇਬਲ ਹੈ, ਸੋ ਤੁਹਾਨੂੰ ਵੇਟ ਕਰਨੀ ਪਏਗੀ ਨਵੀਆਂ ਗਾਈਡਲਾਈਨਸ ਦੀ। ਟਰਾਈ ਕਰਦੇ ਰਹੋ ਕਿ ਆਪਣੀ ਫੀਲਡ ਵਿੱਚ ਜੋਬ ਲੱਭਣ ਦੀ, ਕਿਉਂਕਿ ਮੇਨਲੀ ਜਿਹੜੇ ਆਪਣੀ ਫੀਲਡ ਵਿੱਚ ਜੋਬ ਕਰ ਰਹੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਅੱਜ ਨਹੀਂ ਤਾਂ ਕੱਲ੍ਹ ਨੂੰ ਤਾਂ ਹੋ ਹੀ ਜਾਏਗਾ। ਬਾਕੀ ਰਹੀ ਗੱਲ ਕੀ ਤੁਹਾਡਾ ਕੋਈ ਹੱਲ ਹੋਏਗਾ ਕਿ ਨਹੀਂ, ਇਫ ਯੂਅਰ ਆਕੂਪੇਸ਼ਨ ਇਜ਼ ਔਨ ਦ ਲਿਸਟ ਜਿਹੜੀ ਨਵੀਂ ਲਿਸਟ ਰਿਲੀਜ਼ ਕਰੇਗਾ ਨਿਊ ਸਾਊਥ ਵੇਲਸ, ਤਾਂ ਫਿਰ ਤੁਹਾਡਾ ਕੋਈ ਨਾ ਕੋਈ ਹੱਲ 491 ਦੇ ਵਿੱਚ ਨਿਕਲ ਸਕਦਾ ਹੈ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਆਕਾਸ਼ਦੀਪ ਕਰ ਰਹੇ ਨੇ। ਆਕਾਸ਼ਦੀਪ ਸਤਿ ਸ਼੍ਰੀ ਅਕਾਲ ਵੀ ਬੁਲਾ ਰਹੇ ਨੇ ਪਹਿਲਾਂ, ਸਤਿ ਸ਼੍ਰੀ ਅਕਾਲ ਆਕਾਸ਼ਦੀਪ ਜੀ। ਕਹਿੰਦੇ ਆਈ ਰੀਸੈਂਟਲੀ ਮੇਡ 95 points, ਆਈ ਹੈਵ ਡਨ ਐਮ ਪੀ ਏ ਐਂਡ ਮਾਈ 485 ਹੈਜ਼ ਆਲਸੋ ਫਿਨਿਸ਼ਡ, ਨਾਓ ਆਈ ਐਮ ਅਗੇਨ ਔਨ ਸਟੂਡੈਂਟ ਵੀਜ਼ਾ ਐਂਡ ਡੂਇੰਗ ਡਿਪਲੋਮਾ ਇਨ ਬਿਜ਼ਨਸ, ਵਟ ਆਰ ਦਾ ਆਪਸ਼ਨ ਫਾਰ ਮੀ ਟੂ ਟਾਰਗੇਟ 189 ਔਰ 190? ਆਈ ਡੋਂਟ ਵਾਂਟ ਟੂ ਗੋ ਇਨ ਰੀਜਨਲ, ਪਲੀਜ਼ ਸੁਜੈਸਟ ਮੀ ਦਾ ਫਾਸਟੈਸਟ ਵੇ ਟੂ ਗੈਟ ਪੀ ਆਰ, ਲਾਈਕ ਵਿਚ ਕੋਰਸ ਆਈ ਸ਼ੁਡ ਟੇਕ ਔਰ ਸਟੇਟ ਸਪੋਂਸਰਸ਼ਿਪ ਰਾਈਟ ਨਾਓ, ਆਈ ਐਮ ਇਨ ਵਿਕਟੋਰੀਆ। ਕਹਿੰਦੇ
ਇਹਨਾਂ ਦੀ ਆਕੂਪੇਸ਼ਨ ਕੀ ਦੱਸੀ ਹੈ ਇਹਨਾਂ ਨੇ ਸਟਾਰਟਿੰਗ ਵਿੱਚ?
ਇਹਨਾਂ ਨੇ ਐਮ ਪੀ ਏ ਦੱਸੀ ਹੈ ਜੀ, ਇਹਨਾਂ ਨੇ ਸ਼ਾਇਦ ਐਮ ਪੀ ਏ ਕੀਤੀ ਹੋਈ ਹੈ ਆਕਾਸ਼ਦੀਪ ਨੇ, ਔਰ ਇਹਨਾਂ ਨੇ ਨਾਲ ਦੱਸਿਆ 485 ਇਹਨਾਂ ਦਾ ਫਿਨਿਸ਼ ਹੋ ਗਿਆ ਹੈ।
ਨਹੀਂ ਜੀ, ਡਿਪਲੋਮਾ ਇਨ ਬਿਜ਼ਨਸ, ਹਾਂਜੀ ਜੀ ਮੈਂ ਸਮਝ ਗਈ, ਅਕਾਊਂਟੈਂਟਸ 189-190 ਇਨਵੀਟੇਸ਼ਨ ਆਏਗਾ ਕਿ ਨਹੀਂ, ਇਟਸ ਅ ਬਿਗ ਕੁਐਸਚਨ ਮਾਰਕ, ਕਿਉਂਕਿ ਜਿਹੜੇ ਮੇਨਲੀ ਇਸ ਟਾਈਮ ਤੇ 189 ਤੇ 190 ਦੇ ਇਨਵੀਟੇਸ਼ਨ ਆ ਰਹੇ ਉਹ ਸਿਰਫ ਕ੍ਰਿਟੀਕਲ ਸੈਕਟਰ ਚ, ਮੈਂ ਬਾਰ ਬਾਰ ਇਹੀ ਕਹੂੰਗੀ ਕਿ ਕ੍ਰਿਟੀਕਲ ਸੈਕਟਰ ਚ ਆ ਰਹੇ ਨੇ, ਜੇ ਤੁਸੀਂ ਰੀਜਨਲ ਚ ਨਹੀਂ ਜਾਣਾ ਚਾਹੁੰਦੇ ਤਾਂ ਮੈਨੂੰ ਤੁਹਾਡਾ, ਕਿਉਂਕਿ ਤੁਹਾਡੇ ਕੋਲ ਸਵਾਏ ਅਕਾਊਂਟੈਂਟ ਤੋਂ ਹੋਰ ਕੁਛ ਹੈ ਨੀ, ਸੋ ਇਟਸ ਵੈਰੀ ਹਾਰਡ ਕਿ ਹੁਣ ਜਿਹੜੀ ਤੁਸੀਂ ਨਵੀਂ ਸਟੱਡੀ ਕਰਦੇ ਹੋ ਮੇਨਲੀ ਜਿਹੜੀਆਂ ਨਰਸਿਸ ਨੇ ਉਹਨਾਂ ਨੂੰ ਹੀ 190 ਜਾਂ ਫਿਰ 189 ਦੇ ਇਨਵੀਟੇਸ਼ਨ ਆ ਰਹੇ ਨੇ, ਪਰ ਉਹ ਅੱਜ ਦੀ ਤਰੀਕ ਚ ਆ ਰਹੇ ਨੇ, ਜੇ ਤੁਸੀਂ ਅੱਜ ਦੀ ਤਰੀਕ ਚ ਸਟੱਡੀ ਸਟਾਰਟ ਕਰਦੇ ਹੋ 2 ਸਾਲ ਬਾਅਦ ਜਾਂ ਫਿਰ 3 ਸਾਲ ਬਾਅਦ ਫਿਨਿਸ਼ ਹੋਏਗੀ, ਉਦੋਂ ਕੀ ਹੋਏਗਾ, ਵੀ ਡੋਂਟ ਈਵਨ ਨੋ, ਸੋ ਇਟਸ ਵੈਰੀ ਹਾਰਡ ਟੂ ਸੇ ਕਿ ਤੁਹਾਨੂੰ ਪੀ ਆਰ ਸਿੱਧੀ ਅਸੀਂ ਕਿਵੇਂ ਕਰਾ ਦਈਏ, ਬਟ ਹਾਂ ਪਰ ਜੇ ਤੁਸੀਂ 491 ਵਗੈਰਾ ਆਪਣਾ ਦੇਖ ਸਕਦੇ ਹੋ ਜਿਵੇਂ ਹੀ ਹੁਣ ਸਟੇਟਸ ਖੁੱਲਦੀਆਂ ਨੇ ਅਕਤੂਬਰ ਵਿੱਚ, ਤਾਂ 491 ਕੈਟੇਗਰੀ ਵਗੈਰਾ ਦੇਖ ਸਕਦੇ ਹੋ ਤੁਸੀਂ। ਬਾਕੀ ਰਹੀ ਗੱਲ 189 ਦੀ, ਉਹ ਤਾਂ ਅਕਾਊਂਟੈਂਟਸ ਲਈ ਕਾਫੀ ਹਾਈ ਪੁਆਇੰਟਸ ਤੇ ਅਰਾਊਂਡ 900 ਤੱਕ ਜਿਹੜੀ ਕਿ ਕੱਟ ਆਫ ਗਈ ਹੋਈ ਸੀਗੀ ਜਦੋਂ ਇਨਵੀਟੇਸ਼ਨ ਆਉਣੇ ਬੰਦ ਹੋਏ ਨੇ ਅਕਾਊਂਟੈਂਟਸ ਲਈ। ਸੋ ਜੇ ਤੁਹਾਡੇ ਉਹ ਹੈਗੇ ਨੇ ਤਾਂ ਮੇ ਬੀ ਦੇਰ ਇਜ਼ ਅ ਸਲਾਈਟ ਚਾਂਸ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਵੇ
ਜੀ। ਇਸ ਤੋਂ ਬਾਅਦ ਅਗਲੀ ਸਾਂਝ ਈਮੇਲ ਦੇ ਜ਼ਰੀਏ ਸਾਡੇ ਨਾਲ ਪਾਈ ਆ ਦੀਪਾ ਗਿੱਧਾ ਆਈਡੀ ਤੋਂ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਪਹਿਲਾਂ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਮਾਈ ਮਦਰ ਹੇਅਰ ਇਨ ਆਸਟ੍ਰੇਲੀਅਨ ਹੇਅਰ ਇਨ ਆਸਟ੍ਰੇਲੀਆ ਔਨ ਟੂਰਿਸਟ ਵੀਜ਼ਾ, ਸ਼ੀ ਹੈਵ 1 year ਵੀਜ਼ਾ ਐਂਡ 6 months ਮੈਕਸੀਮਮ ਸਟੇ, ਸੋ ਨੀਡ ਟੂ ਰੀਅਪਲਾਈ ਟੂਰਿਸਟ ਵੀਜ਼ਾ। ਵੀਜ਼ਾ ਕੰਡੀਸ਼ਨ 8101 ਨੋ ਵਰਕ ਐਂਡ 201 ਮੈਕਸੀਮਮ 3 months ਸਟੱਡੀ। ਸੋ ਮੇਰਾ ਖਿਆਲ ਇਹੀ ਪੁੱਛਣਾ ਚਾਹ ਰਹੇ ਨੇ ਕਿ ਉਹਨਾਂ ਨੂੰ ਰੀਅਪਲਾਈ ਜਿਹੜਾ ਆ ਉਹ ਕਰਨਾ ਪੈਣਾ ਜੀ ਟੂਰਿਸਟ ਵੀਜ਼ਾ ਜਿਹੜਾ।
ਹਾਂਜੀ, ਜਦੋਂ ਤੁਹਾਡੇ ਮਦਰ ਦੇ 6 months ਫਿਨਿਸ਼ ਹੋਣ ਵਾਲੇ ਹੋਣਗੇ, ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਨਵਾਂ ਟੂਰਿਸਟ ਵੀਜ਼ਾ, ਜੇ ਉਹ ਨਹੀਂ ਕਿਸੇ ਕਾਰਨ ਕਰਕੇ ਟਰੈਵਲ ਕਰ ਪਾ ਰਹੇ ਤਾਂ ਉਹ ਤੁਹਾਨੂੰ ਉਹਨਾਂ ਦੀ ਐਕਸਪਾਇਰੀ ਤੋਂ ਵੀਵੋ ਚੈੱਕ ਕਰ ਲਿਓ ਜੀ ਉਹਨਾਂ ਦਾ ਕੀ ਐਕਸਪਾਇਰੀ ਡੇਟ ਹੈ, ਤਾਂ ਉਸ ਤੋਂ ਪਹਿਲਾਂ ਪਹਿਲਾਂ ਨਵਾਂ ਵਿਜ਼ਟਰ ਵੀਜ਼ਾ ਤੁਹਾਨੂੰ ਲਾਂਚ ਕਰਨਾ ਪਏਗਾ
ਜੀ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 772 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਗੁਡ ਈਵਨਿੰਗ ਮੈਡਮ। ਮੈਡਮ ਮੈਂ ਅਹਿਮਦ ਸਿਡਨੀ ਸੇ ਬੋਲ ਰਹਾ ਹੂੰ। ਮੇਰਾ ਕੁਸ਼ਚਨ ਬਹੁਤ ਬੜਾ ਹੈ ਪਰ ਮੈਂ ਇਸਕੋ ਸ਼ਾਰਟ ਫਾਰਮ ਮੈਂ ਬੋਲ ਦੇਣਾ ਹੂੰ ਕਿ ਮੇਰਾ ਸਟੂਡੈਂਟ ਨੇ ਮੈਂ ਆਨਸ਼ੋਰ ਵਿਜ਼ਿਟਰ ਵੀਜ਼ਾ ਅਪਲਾਈ ਕੀਆ ਥਾ ਜੋ ਰਿਫਿਊਜ਼ ਹੋ ਚੁਕਾ ਹੈ, ਤੋ ਔਰ ਮੇਰਾ AAT ਵੀ ਰਿਫਿਊਜ਼ ਹੋ ਗਿਆ। ਮੈਂ ਫੈਡਰਲ ਅਪਲਾਈ ਕੀਆ ਪਰ ਮੇਕੋ ਸਟੂਡੈਂਟ ਵੀਜ਼ਾ ਪੇ ਜਾਣਾ ਹੈ ਪਰ ਅਭੀ ਮੈਂ ਬ੍ਰਿਜਿੰਗ ਵੀਜ਼ਾ A ਪੇ ਹੂੰ, ਤੋ ਸਟੂਡੈਂਟ ਵੀਜ਼ਾ ਅਪਲਾਈ ਕਰਨੇ ਕੇ ਲਿਏ ਬ੍ਰਿਜਿੰਗ ਸਭ B ਲੈ ਕੇ ਜਾ ਸਕਤੇ ਪਰ ਅਭੀ ਤੋ ਪੂਰਾ ਬਾਰਡਰਸ ਕਲੋਜ਼ ਹੈ ਨਾ, ਤੋ ਮੈਂ ਕਿਸੀ ਔਰ ਵੀਜ਼ੇ ਪੇ ਜਾ ਸਕਤਾ ਹੂੰ, ਜੈਸੇ ਕਿ ਮੇਰੇ ਪਾਸ ਸਬਸਟੈਂਸ਼ੀਅਲ ਵੀਜ਼ਾ ਨਹੀਂ ਹੈ ਨਾ ਸਟੂਡੈਂਟ ਵੀਜ਼ਾ ਅਪਲਾਈ ਕਰਨੇ ਕੇ ਲਿਏ, ਜੈਸੇ ਕਿ 408 ਅਪਲਾਈ ਕਰ ਸਕਤਾ ਹੂੰ ਕਿ ਮੈਂ ਪੁੱਛਣਾ ਥਾ ਕੁਸ਼ਚਨ।
ਨਹੀਂ ਜੀ, ਯੂ ਕੈਨੋਟ ਅਪਲਾਈ 408 ਬਿਕੋਜ਼ ਯੂ ਆਰ ਸੈਕਸ਼ਨ 48 ਬਾਰਡ। ਓਕੇ, ਸੋ ਆਪਕੇ ਲਈ ਲਾਈਕ ਯੂ ਨੋ ਯੂ ਡੋਂਟ ਹੈਵ ਐਨੀ ਆਪਸ਼ਨਸ ਅਦਰ ਦੈਨ ਗੋਇੰਗ ਆਫਸ਼ੋਰ ਐਂਡ ਟੇਕ ਬਾਈ ਗੈਟਿੰਗ ਅਪਲਾਈਂਗ ਫਾਰ ਬ੍ਰਿਜਿੰਗ ਵੀਜ਼ਾ ਬੀ ਫਸਟ, ਗੋਇੰਗ ਆਫਸ਼ੋਰ ਐਂਡ ਲਾਜਿੰਗ ਅਨਦਰ ਐਪਲੀਕੇਸ਼ਨ ਫਾਰ ਸਟੂਡੈਂਟ ਵੀਜ਼ਾ। ਬਟ because you said you already have a refusal for visitor visa and your case is in federal court, so you have like you know high probability that your visa won't be granted, student visa, so you will have to look for other options if you can. Yeah,
okay, so I have to go offshore and then apply.
Ji,
yes, because you are section 48
bar. Thank you ma'am.
There are only yeah okay,
thank you madam.
Good luck ji.
Okay, thank you.
ਅਗਲਾ ਸਵਾਲ ਰਵਜੋਤ ਸਿੱਧੂ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਰਵਜੋਤ ਸਿੱਧੂ ਪੁੱਛਣਾ ਚਾਹ ਰਹੇ ਨੇ, ਕਹਿੰਦੇ ਵਟ ਅਬਾਊਟ ਲਾਈਵ ਸਟਾਕ ਫਾਰਮਰਸ ਪਰਮਾਨੈਂਟ ਰੈਜ਼ੀਡੈਂਸੀ, ਐਜੂਕੇਸ਼ਨ ਔਰ ਐਕਸਪੀਰੀਅੰਸ ਰਿਕੁਆਇਰਮੈਂਟਸ, ਕਹਿੰਦੇ ਇਹਦੀਆਂ ਦੱਸਿਓ ਜੀ।
ਐਜੂਕੇਸ਼ਨ ਰਿਕੁਆਇਰਮੈਂਟ ਮਿਨੀਮਮ ਬੈਚਲਰ ਰਿਕੁਆਇਰਮੈਂਟ ਐਂਡ ਡਿਪੈਂਡਿੰਗ ਔਨ ਇਫ ਯੂ ਹੈਵ ਡਨ ਬੈਚਲਰ ਇਨ ਐਗਰੀਕਲਚਰ, ਜੇ ਤੁਸੀਂ ਬੈਚਲਰ ਐਗਰੀਕਲਚਰ ਸੈਕਟਰ ਚ ਕੀਤੀ ਹੈ ਤਾਂ ਪੋਸਟ ਕੁਆਲੀਫਿਕੇਸ਼ਨ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ, ਨਹੀਂ ਤਾਂ ਫਿਰ 3 ਸਾਲ ਦੇ ਐਕਸਪੀਰੀਅੰਸ ਦੀ ਵੀ ਰਿਕੁਆਇਰਮੈਂਟ ਹੈ। ਸੋ ਇਟ ਡਿਪੈਂਡਸ ਕਿ ਤੁਹਾਡੇ ਕੀ ਪਿੱਛੋਂ ਬੈਕਗਰਾਉਂਡ ਕੀ ਹੈ, ਕਿਉਂਕਿ ਜੇ ਤੁਹਾਡੀ ਰੈਲੇਵੈਂਟ ਬੈਚਲਰ ਹੈ ਤਾਂ ਫਿਰ ਤੁਹਾਡੀ ਸਿਰਫ 1 ਸਾਲ ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਸਕਿੱਲ ਅਸੈਸਮੈਂਟ ਕਰਾਉਣ ਲਈ। ਸੋਰੀ, ਬਾਕੀ ਹੁਣ ਤੁਹਾਡਾ ਕਿਸ ਤਰੀਕੇ ਨਾਲ PR ਪਏਗੀ, ਨੰਬਰ ਆਫ ਆਪਸ਼ਨਸ ਨੇ, ਸੋ ਤੁਹਾਡੇ ਪੂਰੇ ਕੇਸ ਦੀ ਅਸੈਸਮੈਂਟ ਤੋਂ ਬਾਅਦ ਹੀ ਮੈਂ ਦੱਸ ਸਕਦੀ ਹਾਂ ਵੀ ਕਿਹੜੇ ਕਿਹੜੇ ਵੀਜ਼ਾ ਲਾਂਚ ਹੋ ਸਕਦੇ ਆ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸੌਰਵ ਗਰਗ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਇੱਧਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਪਲੀਜ਼। ਸੌਰਵ ਗਰਗ ਪੁੱਛਣਾ ਚਾਹ ਰਹੇ ਨੇ, ਕਹਿੰਦੇ ਕਰੰਟਲੀ ਹਾਊ ਮਚ ਟਾਈਮ ਇਟ ਵਿਲ ਟੇਕ ਟੂ ਗ੍ਰਾਂਟ ਦਾ ਵੀਜ਼ਾ 482, ਆਕੂਪੇਸ਼ਨ ਇਹਨਾਂ ਦਾ ਜੀ ਮਕੈਨੀਕਲ ਏਅਰ ਨੇ।
ਵੈਸੇ ਦੇਖੋ ਡਿਪਾਰਟਮੈਂਟ ਜੀ ਜਿਹੜਾ ਓਫੀਸ਼ੀਅਲੀ ਟਾਈਮ ਸ਼ੋ ਹੋ ਰਿਹਾ 482 ਦਾ, 2-3 ਮਹੀਨੇ ਸ਼ੋ ਹੋ ਰਿਹਾ। ਡਿਪਾਰਟਮੈਂਟ ਨੇ ਕੋਵਿਡ ਕਰਕੇ ਕਾਫੀ ਸਾਰੀਆਂ ਐਪਲੀਕੇਸ਼ਨ ਕਹਿ ਲਓ ਕਿ ਇੰਪਲੋਇਰ ਸਪੋਂਸਰਡ ਵਾਲੀਆਂ ਹੋਲਡ ਤੇ ਪਾ ਦਿੱਤੀਆਂ ਸੀ, ਪਰ ਹੁਣ ਉਹਨਾਂ ਨੇ ਗ੍ਰਾਂਟ ਦੇਣੇ ਸ਼ੁਰੂ ਕਰ ਦਿੱਤੇ ਨੇ, ਸੋ ਮੈਕਸੀਮਮ 3 ਮਹੀਨੇ ਲਗਾ ਕੇ ਚੱਲੋ ਤਾਂ
ਠੀਕ। ਅਗਲਾ ਸਵਾਲ ਦਵਿੰਦਰ ਚੀਮਾ ਦਾ ਸ਼ਾਮਿਲ ਕਰਦੇ ਹਾਂ। ਦਵਿੰਦਰ ਚੀਮਾ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਵੇਟਿੰਗ ਫਾਰ 3090 ਫਰੋਮ 26 months, ਨੋ ਰਿਸਪੋਂਸ, ਵੀ ਗੋਇੰਗ ਟੂ ਅਪਲਾਈ ਪ੍ਰਾਇਓਰਿਟੀ ਨੈਕਸਟ ਥਰਸਡੇ ਬਿਕੋਜ਼ ਮਾਈ My wife going to depression, we getting psychiatric and psychiatric certificate and GP certificate, and due to depression she is unable to work properly and got second and last warning from work. We going to attach that warning letter with priority letter. What do you think, can we get priority?
देखो बिल्कुल ट्राई कर दे रहो, मैं तो इवन के भी कहूंगी कि तुसी ट्रैवल एग्जाम्पशन अप्लाई करने की कोशिश करो, क्योंकि जे तुसी ट्रैवल एग्जाम्पशन अप्लाई कर दे हो ता डिपार्टमेंट मेनली यह जे केसेस दे विच कह लो कि प्रायोरिटी तुहानू मिल सकती है। ते सब तो पहला तुसी अपने कंसल्टेंट दे थ्रू या जे तुसी खुद एप्लीकेशन कर रहे हो डिपार्टमेंट नू एक ईमेल सेंड करो, जो भी तुहाडे सरकमस्टांसिस ने वो उन्हां दे अटैचमेंट्स नाल लगा के उन्हां नू ईमेल करो कि आ मेरी सिचुएशन है मेरी वाइफ की, भी प्लीज मेरा वीजा जिहड़ा कि जल्दी ग्रांट किया जाए। तो मेरे हिसाब नाल डिपार्टमेंट पॉजिटिवली तुहाडे केस नू देखना चाहिए उन्हां नू फिर
जी। इस तो बाद अगला सवाल शेखर महला कर रहे ने। शेखर जी पूछना चाह रहे ने, कहंदे मैम प्लीज टेल मी द चांसेस 190-80 पॉइंट्स दे उत्ते न्यू साउथ वेल्स बेकर वर्किंग इन फील्ड।
इन्होंने 190 तो पूछे जी, 190 है ना। देखो
हां जी 190 पॉइंट्स पे, हां जी
इस टाइम ते जेडी सिचुएशन है बहुत ही वोलेटाइल आ, सो वी डोंट इवन नो कि नवी लिस्ट न्यू साउथ वेल्स दी की होएगी। जे बेकर उन्हां दी लिस्ट ते आंदा है नवी लिस्ट ते ता 80 पॉइंट्स ते मेरे हिसाब नाल तुहाडे कुछ चांसेस ने, बट अगेन मैं ही कहूंगी कि कीप एन आई भी उन्हां दी लिस्ट ते भी तुहाडी ऑक्यूपेशन होवे, क्योंकि नहीं तो फिर तुहानू होर जिहड़ियां ऑप्शंस एक्सप्लोर करनियां पैणगियां जिहदे विच कि 491 एक ऑप्शन है
जी। ਸਾਡੇ ਨਾਲ ਕੁਛ ਦੋਸਤ ਟੈਲੀਗ੍ਰਾਮ ਦੇ ਜ਼ਰੀਏ ਈਮੇਲ ਦੇ ਜ਼ਰੀਏ ਵੀ ਬਣੇ ਹੋਏ ਨੇ, ਤੁਹਾਡੇ ਸਵਾਲ ਵੀ ਬਹੁਤ ਜਲਦ ਸ਼ਾਮਲ ਕਰਾਂਗੇ। ਇਸ ਵੇਲੇ ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ 310 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਮੈਮ ਸਤਿ ਸ੍ਰੀ ਅਕਾਲ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਹਾਂਜੀ ਮੈਮ ਮੈਂ ਗਗਨ ਬੋਲ ਰਿਹਾ ਜੀ।
ਜੀ ਗਗਨ
ਮੇਰਾ ਪ੍ਰਭਜੀਤ ਮੈਮ ਨੂੰ ਇਹ ਕੁਐਸਚਨ ਹੈ ਕਿ ਰਾਈਟ ਨਾਓ ਮੇਰਾ ਨਾ ਸਟੂਡੈਂਟ ਵੀਜ਼ਾ ਐਕਸਪਾਇਰ ਹੋਣਾ 15 September ਨੂੰ, ਤੇ ਮੈਮ ਮੈਂ ਐਕਚੁਅਲੀ ਪੀਟੀ ਐਗਜ਼ਾਮ ਭਰਿਆ ਹੋਇਆ ਸੀਗਾ 4 September ਦਾ, ਤੇ ਮੈਮ ਉਹਨਾਂ ਨੇ ਮੇਰਾ ਮਤਲਬ ਪੀਟੀ ਐਗਜ਼ਾਮ ਹੁਣ ਕੈਂਸਲ ਕਰਤਾ ਤੇ ਉਹਨਾਂ ਨੇ 10 December ਚ ਡੇਟ ਦੇਤੀ। ਸੋ ਰਿਗਾਰਡਿੰਗ ਦੈਟ ਮੈਨੂੰ ਹੁਣ ਕੀ ਕਰਨਾ ਚਾਹੀਦਾ, ਕੀ ਆਪਸ਼ਨ ਹੈ ਮੇਰੇ ਕੋਲ? ਟੀ ਆਰ ਲੌਂਚ ਕਰਨੀ ਸੀ ਮੈਮ।
ਟੀ ਆਰ ਲੌਂਚ ਕਰਨੀ ਸੀ ਤੁਸੀਂ?
ਹਾਂਜੀ ਹਾਂਜੀ 485 ਵੀਜ਼ਾ ਲੌਂਚ ਕਰਨਾ ਸੀ ਮੈਂ।
ਦੇਖੋ ਇਹਦੇ ਰਿਗਾਰਡਿੰਗ ਮੈਂ ਸਟਾਰਟਿੰਗ ਹਾਂਜੀ ਹਾਂਜੀ ਇਹਦੇ ਰਿਗਾਰਡਿੰਗ ਮੈਂ ਸਟਾਰਟਿੰਗ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਜਿਹੜੀ ਇੱਕ ਈਮੇਲ ਫਲੋਟ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਡਿਪਾਰਟਮੈਂਟ ਵੱਲੋਂ ਆਈ ਹੈ ਉਹ ਈਮੇਲ, ਜਿਹਦੇ ਵਿੱਚ ਕਿ ਉਹਨਾਂ ਨੇ ਇਹੀ ਕਿਹਾ ਹੈ ਕਿ ਜੇ ਤੁਹਾਡੇ ਕੋਲ ਪਰੂਫ ਹੈਗਾ ਕਿ ਤੁਹਾਡਾ ਕੈਂਸਲ ਹੋ ਗਿਆ ਪਰ ਤੁਸੀਂ ਦੇਣਾ ਸੀ ਉਹਦਾ ਪਰੂਫ ਤੁਸੀਂ ਲਗਾ ਦਿੰਦੇ ਹੋ ਤਾਂ 485 ਤੁਸੀਂ ਲੌਂਚ ਕਰ ਸਕਦੇ ਹੋ, ਬਟ ਸਟਿਲ ਵਾਰਨਿੰਗ ਇਹੀ ਹੈ ਕਿ ਕਿਉਂਕਿ ਜਿਹੜਾ ਐਟ ਦਾ ਟਾਈਮ ਆਫ ਐਪਲੀਕੇਸ਼ਨ ਕ੍ਰਾਈਟੀਰੀਆ ਹੁੰਦਾ ਹੈ ਇੰਗਲਿਸ਼ ਦੀ ਜਿਹੜੀ ਵੀ ਤੁਹਾਡਾ ਜਿਹੜਾ ਸਕੋਰ ਹੈ ਉਹ ਆਇਆ ਹੋਣਾ ਚਾਹੀਦਾ ਹੈ ਜਦੋਂ ਤੁਹਾਡਾ ਜਦੋਂ ਤੁਸੀਂ ਫਾਈਲ ਲੌਂਚ ਕਰਨੀ ਹੈ, ਤੇ ਉਹਦੀਆਂ ਹਜੇ ਕੋਈ ਲੈਜਿਸਲੇਟਿਵ ਚੇਂਜਿਸ ਨਹੀਂ ਕੀਤੀਆਂ ਨੇ ਡਿਪਾਰਟਮੈਂਟ ਨੇ, ਸੋ ਉਹ ਕਦੋਂ ਹੋਣਗੀਆਂ ਜਾਂ ਹੋਣਗੀਆਂ ਵੀ ਕਿ ਨਹੀਂ ਜਾਂ ਕਿਸ ਤਰੀਕੇ ਨਾਲ ਜੇ ਜਸਟ ਡਿਪਾਰਟਮੈਂਟ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਆਪਣੀ ਲੈਜਿਸਲੇਸ਼ਨ ਨੂੰ ਸਾਈਡ ਤੇ ਰੱਖ ਕੇ ਇਹ ਕਹਿ ਰਿਹਾ ਕਿ ਵੀ ਕੋਈ ਨਹੀਂ ਅਸੀਂ ਤੁਹਾਨੂੰ 485 ਦੇ ਦਾਂਗੇ, ਪਰ ਐਕਚੁਅਲ ਚ ਇਹ ਇਲੀਗਲ ਐਡਵਾਈਸ ਹੈ ਡਿਪਾਰਟਮੈਂਟ ਵੱਲੋਂ ਵੀ ਜੇ ਕੋਈ ਵੀ ਈਮੇਲ ਆਈ ਹੈ। ਸੋ ਇਹਦਾ ਮੈਂ ਇਹੀ ਕਹੂੰਗੀ ਕਿ ਤੁਸੀਂ ਜੇ ਸਾਡਾ ਫੇਸਬੁੱਕ ਪੇਜ ਲਾਈਕ ਕੀਤਾ ਹੋਇਆ ਤਾਂ ਅਸੀਂ ਮੈਂ ਵੀ ਡਿਪਾਰਟਮੈਂਟ ਨੂੰ ਕੇਰੀ ਪਾਈ ਹੋਈ ਹੈ ਤੇ ਜਿਵੇਂ ਹੀ ਅਪਡੇਟ ਕੋਈ ਆਉਂਦਾ ਹੈ ਤਾਂ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ, ਬਟ ਹਜੇ ਮੈਨੂੰ ਇਹ ਚੀਜ਼ ਰਿਸਕੀ ਲੱਗ ਰਹੀ ਹੈ। ਮੈਂ ਆਪਣੇ ਸਾਰੇ ਐਪਲੀਕੈਂਟਸ ਨੂੰ ਇਹੀ ਕਹਿ ਰਹੀ ਹਾਂ ਕਿ ਤੁਸੀਂ ਆਪਣੀ ਕਿਉਂਕਿ ਤੁਹਾਡੇ ਕੋਲ ਹਜੇ ਸਟਿਲ ਟਾਈਮ ਹੈ 4 September ਤੱਕ ਦਾ, ਵੀ ਤੁਸੀਂ ਉਦੋਂ ਤੱਕ ਥੋੜਾ ਜਿਹਾ ਐਂਡ ਵੇਟ ਕਰੋ ਹਜੇ ਜਿਨ੍ਹਾਂ ਦਾ ਟਾਈਮ ਫਰੇਮ ਪਿਆ ਹੈ, ਬਾਕੀ ਜਿਨ੍ਹਾਂ ਦਾ ਨਹੀਂ ਹੈ ਟਾਈਮ ਫਰੇਮ ਉਹਨਾਂ ਨੂੰ ਮੈਂ ਇਹੀ ਸਲਾਹ ਦੇ ਰਹੀ ਹਾਂ ਕਿ ਜੇ ਕੋਈ ਹੋਰ ਵੀਜ਼ਾ ਲੌਂਚ ਕਰ ਸਕਦੇ ਹੋ ਇਨ ਦਾ ਮੀਨ ਟਾਈਮ, ਕਿਉਂਕਿ 485 ਦੀ ਫੀਸ ਵੀ ਬਹੁਤ ਜ਼ਿਆਦਾ ਹੈ, ਜਸਟ ਇਨ ਕੇਸ ਕੁਛ ਵੀ ਹੁੰਦਾ ਹੈ ਜਾਂ ਫਿਰ ਅੱਗੇ ਫਰਦਰ ਰਿਫਿਊਜ਼ ਹੁੰਦਾ ਹੈ ਤਾਂ ਸਿਚੁਏਸ਼ਨ ਬਹੁਤ ਹੀ ਮੁਸ਼ਕਲ ਬਣ ਜਾਏਗੀ
ਜੀ।
ਠੀਕ ਹੈ
ਗੁਡ ਲੱਕ
ਜੀ। ਠੀਕ ਹੈ ਜੀ
ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ। ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ ਜੱਸੀ ਬਰਾੜਹੁਰੀ। ਸੋ ਇਹਨਾਂ ਦਾ ਸਵਾਲ ਹੈ ਜੀ ਕਿ ਸ਼ਾਇਦ ਇਹਨਾਂ ਦੀ ਆਈਡੀ ਤੋਂ ਸੁਖਵਿੰਦਰ ਐਡੀਲੇਟ ਤੋਂ ਕਰ ਰਹੇ ਨੇ, ਕਹਿੰਦੇ ਪਲੀਜ਼ ਮੇਰਾ ਕੁਐਸਚਨ ਹੈ ਜੀ ਕਿ ਮੈਂ 457 ਵੀਜ਼ਾ ਫੈਬਰੀ 2017 ਨੂੰ ਅਪਲਾਈ ਕੀਤਾ ਸੀ ਵਿਦ ਟਰਾਂਸਪੋਰਟ ਫਲੀਟ ਮੈਨੇਜਰ, ਪਰ ਅਪ੍ਰੈਲ 2017 ਵਿੱਚ ਆਕੂਪੇਸ਼ਨ ਰਿਮੂਵ ਕਰਨ ਕਰਕੇ ਜੂਨ 2018 ਨੂੰ ਨੋਮੀਨੇਸ਼ਨ ਰਿਫਿਊਜ਼ ਕਰ ਦਿੱਤੀ। ਫਿਰ ਮੈਮ ਕਹਿੰਦੇ ਮੈਂ ਸੇਮ ਵੀਜ਼ਾ ਐਪਲੀਕੇਸ਼ਨ ਅੰਡਰ ਐਜ਼ ਅ ਟਰਾਂਸਪੋਰਟ ਕੰਪਨੀ ਮੈਨੇਜਰ ਦੀ ਨੋਮੀਨੇਸ਼ਨ ਅਪਲਾਈ ਕਰ ਦਿੱਤੀ ਜੁਲਾਈ 2017 ਚ, ਤੇ ਨਵੰਬਰ 2017 ਚ ਮੈਨੂੰ 2 ਸਾਲ ਦਾ ਵੀਜ਼ਾ ਮਿਲ ਗਿਆ ਐਜ਼ ਅ ਟਰਾਂਸਪੋਰਟ ਕੰਪਨੀ ਮੈਨੇਜਰ। ਕੀ ਮੈਂ ਸਬ ਕਲਾਸ 186 ENS 2 ਸਾਲ ਬਾਅਦ ਅਪਲਾਈ ਕਰ ਸਕਦਾ ਜਾਂ 3 ਸਾਲ ਬਾਅਦ? ਤੇ ਦੂਸਰਾ ਜਿਹੜਾ ਸਵਾਲ ਹੈ, ਕਹਿੰਦੇ ਹੁਣ ਮੇਰੇ ਕੋਲ ਬ੍ਰਿਜਿੰਗ ਵੀਜ਼ਾ A ਹੈ ਔਨ 482, ਕੀ ਮੈਨੂੰ 186 ENS ਬ੍ਰਿਜਿੰਗ ਵੀਜ਼ਾ A ਤੇ ਅਪਲਾਈ ਕਰਨਾ ਚਾਹੀਦਾ ਜਾਂ ਫਿਰ 482 ਦੀ ਵੇਟ ਕਰ ਲਵਾਂ?
ਸੋਰੀ, ਪਹਿਲਾਂ ਮੈਂ ਤੁਹਾਨੂੰ ਥੋੜਾ ਰਿਪੀਟ ਹੀ ਕਰਨਾ ਪਏਗਾ ਇਹਨਾਂ ਦਾ ਸਵਾਲ, ਕਿਉਂਕਿ ਇਹ ਥੋੜੇ ਜਿਹੇ ਕੰਪਲੀਕੇਟਿਡ ਸਵਾਲ ਨੇ। ਪਹਿਲਾਂ ਇਹਨਾਂ ਨੇ ਸਵਾਲ ਕਿਹਾ ਸੀਗਾ ਕਿ ਮਈ
ਇਹਨਾਂ ਨੇ 457 ਜਿਹੜਾ ਜੀ 457 ਜਿਹੜਾ ਪਹਿਲਾਂ ਤਾਂ ਫੈਬਰੀ 2017 ਨੂੰ ਕਹਿੰਦੇ ਅਪਲਾਈ ਕੀਤਾ ਸੀਗਾ, ਤੇ ਫਿਰ ਅਪ੍ਰੈਲ 2017 ਚ ਆਕੂਪੇਸ਼ਨ ਰਿਮੂਵ ਕਰਨ ਕਰਕੇ ਫਿਰ ਇਹਨਾਂ ਨੇ ਜੂਨ 2017 ਨੂੰ ਨੋਮੀਨੇਸ਼ਨ ਜਿਹੜੀ ਕਹਿੰਦੇ ਇਹਨਾਂ ਦੀ ਰਿਫਿਊਜ਼ ਹੋ ਗਈ ਸੀ। ਤੇ ਫਿਰ ਕਹਿੰਦੇ ਸੇਮ ਵੀਜ਼ਾ ਐਪਲੀਕੇਸ਼ਨ ਜਿਹੜੀ ਆ ਅੰਡਰ ਐਜ਼ ਅ ਟਰਾਂਸਪੋਰਟ ਕੰਪਨੀ ਮੈਨੇਜਰ ਦੀ ਨੋਮੀਨੇਸ਼ਨ ਜਿਹੜੀ ਆ ਫਿਰ ਅਪਲਾਈ ਕਰ ਦਿੱਤੀ ਜੁਲਾਈ 2017 ਦੇ ਵਿੱਚ। ਪਹਿਲਾਂ ਜੂਨ ਦੇ ਵਿੱਚ ਰਿਫਿਊਜ਼ ਕਰ ਦਿੱਤੀ ਸੀ ਤੇ ਬਾਅਦ ਚ ਕਹਿੰਦੇ 2017 ਚ ਜੁਲਾਈ ਚ ਦੁਬਾਰਾ ਇਹਨਾਂ
ਨੇ। ਮੈਂ ਤੁਹਾਨੂੰ ਇੰਟਰਪਟ ਕਰਾਂਗੀ ਭੈਣ ਜੀ, ਇਹਨਾਂ ਨੂੰ ਕਹੋ ਕਿ ਇਹਨਾਂ ਨੂੰ ਮੇਰੇ ਨਾਲ ਟਾਈਮ ਵੀ ਬਣਾਉਣਾ ਪਏਗਾ, ਕਿਉਂਕਿ ਜਿਹੜਾ ਇਹਨਾਂ ਨੇ ਮੈਸੇਜ ਲਿਖਿਆ ਹੈ ਇਹਦੇ ਵਿੱਚੋਂ ਮੈਨੂੰ ਕੁਛ ਵੀ ਕਲੀਅਰ ਨਹੀਂ ਹੋ ਰਿਹਾ, ਕਿਉਂਕਿ ਜਿਹੜਾ ਇਹਨਾਂ ਦਾ ਸਵਾਲ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ, ਉਹਦੇ ਲਈ ਜਿਹੜੀਆਂ ਡੇਟਸ ਨੇ ਉਹ ਬਹੁਤ ਇੰਪੋਰਟੈਂਟ ਨੇ। ਸੋ ਬੇਸਿਕਲੀ ਅਪ੍ਰੈਲ 2017 ਵਿੱਚ ਮੇਜਰ ਜਿਹੜੇ 457 ਵੀਜ਼ਾ ਦੇ ਜਿਹੜੇ ਕਹਿ ਲਓ ਕਿ ਚੇਂਜਿਸ ਅਨਾਊਂਸ ਹੋਏ ਸੀਗੇ, ਉਹਨਾਂ ਨੇ ਕਹਿ ਲਓ ਕਿ ਉਹਦੇ ਵਿੱਚ ਬਹੁਤ ਇੰਪੈਕਟ ਪਿਆ ਸੀ 457 ਵੀਜ਼ਾ ਹੋਲਡਰਸ ਤੇ ਜਾਂ ਫਿਰ ਜਿਹੜੇ ਹੁਣ ਕਰੰਟਲੀ 482 ਵੀਜ਼ਾ ਹੋਲਡਰਸ ਨੇ। ਸੋ ਇਟ ਡਿਪੈਂਡਸ ਹੈ ਨਾ ਕਿ ਜਿਹੜਾ ਇਹ ਸਵਾਲ ਕਰ ਰਹੇ ਨੇ ਉਹਦਾ ਆਨਸਰ ਦੇਣ ਲਈ ਮੇਰੇ ਕੋਲ ਐਗਜੈਕਟ ਡੇਟਸ ਹੋਣੀਆਂ ਚਾਹੀਦੀਆਂ ਨੇ ਵੀ ਵੀਜ਼ਾ ਇਹਨਾਂ ਦਾ ਕਿਸ ਡੇਟ ਨੂੰ ਲਾਂਚ ਹੋਇਆ ਸੀ, ਆਕੂਪੇਸ਼ਨ ਕੀ ਹੈ, ਠੀਕ ਹੈ, ਤੇ ਇਹਨਾਂ ਦਾ ENS ਪੈ ਸਕਦਾ ਹੈ ਕਿ ਨਹੀਂ। ਸੋ ਆਈ ਨੀਡ ਐਗਜੈਕਟ ਇਨਫੋਰਮੇਸ਼ਨ, ਸੋ ਇਹਨਾਂ ਲਈ ਇਸ ਲਈ ਤਾਂ ਇਹਨਾਂ ਨੂੰ ਮੇਰੇ ਨਾਲ ਟਾਈਮ ਹੀ ਬਣਾਉਣਾ ਪਏਗਾ ਸੋ ਦੈਟ ਮੈਂ ਕਿ ਡਿਟੇਲ ਵਿੱਚ ਇਹਨਾਂ ਨਾਲ ਡਿਸਕਸ਼ਨ ਕਰ ਸਕਾਂ
ਜੀ। ਕੁਝ ਦੋਸਤ ਈਮੇਲ ਦੇ ਜ਼ਰੀਏ ਸਾਡੇ ਨਾਲ ਬਣੇ ਨੇ। ਅਗਲੇ ਦੋਸਤ ਨੇ ਗੁਰਜੀਤ ਸਿੰਘ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਐਡੀਲੇਟ ਤੋਂ ਕਹਿੰਦੇ ਮੈਂ ਜੁੜਿਆ ਤੇ ਆਈ ਵਾਂਟ ਟੂ ਨੋ 887 ਵੀਜ਼ਾ ਪ੍ਰੋਸੈਸਿੰਗ ਟਾਈਮ ਔਨ ਸ਼ੋਰ।
12 ਮਹੀਨੇ ਤੋਂ ਜ਼ਿਆਦਾ ਲੱਗ ਰਿਹਾ ਜੀ।
ਉਧਰ ਕੰਬੋਜ ਪੁੱਛ ਰਹੇ ਨੇ, ਪਹਿਲਾਂ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਰਜਿੰਦਰ ਜੀ, ਕਹਿੰਦੇ ਹਾਊ ਲੌਂਗ ਸਿਟੀਜ਼ਨਸ਼ਿਪ ਐਪਲੀਕੇਸ਼ਨ ਟੇਕਿੰਗ ਨਾਓਡੇਜ਼ ਇਨ ਵੈਸਟਰਨ ਆਸਟ੍ਰੇਲੀਆ ਜੀ?
ਸਿਟੀਜ਼ਨਸ਼ਿਪ ਐਪਲੀਕੇਸ਼ਨ ਜੀ ਉਹੀ 1.5 ਤੋਂ 2 ਸਾਲ ਦਾ ਟਾਈਮ ਚੱਲ ਰਿਹਾ।
ਹੈਲੋ
ਜੀ, ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਅਸੀਂ ਤੁਹਾਨੂੰ ਵੀ ਔਨ ਏਅਰ ਕਰਦੇ ਹਾਂ। ਫਿਲਹਾਲ 2 ਸਵਾਲ ਜਿਹੜੇ ਆ ਅਸੀਂ ਸ਼ਾਮਲ ਕਰਾਂਗੇ ਫੇਸਬੁੱਕ ਵਿਊਵਰਸ ਦੇ। ਫੇਸਬੁੱਕ ਵਿਊਵਰਸ ਦੇ ਵਿੱਚੋਂ ਸਿੰਘ ਗੈਰੀ ਸਾਡੇ ਨਾਲ ਅੱਗੇ ਜੁੜੇ ਨੇ। ਸਿੰਘ ਗੈਰੀ ਪੁੱਛ ਰਹੇ ਨੇ ਸੈਕਸ਼ਨ 48 ਚ ਕੋਈ ਐਕਸੈਪਸ਼ਨ ਹੋਵੇਗੀ ਜੀ?
ਹਾਂਜੀ ਬਿਲਕੁਲ ਜੀ, ਸੈਕਸ਼ਨ 48 ਦੀਆਂ ਐਕਸੈਪਸ਼ਨ ਹੈਗੀਆਂ ਨੇ, ਪਾਰਟਨਰ ਵੀਜ਼ਾ, ਪ੍ਰੋਟੈਕਸ਼ਨ ਵੀਜ਼ਾ, ਮੈਡੀਕਲ ਟ੍ਰੀਟਮੈਂਟ ਵੀਜ਼ਾ, ਹੋਰ ਵੀ ਕਹਿੰਦੇ ਕਿ ਲਿਸਟ ਤੇ ਵੀਜ਼ਾ ਆਉਂਦੇ ਨੇ, ਇਹਨਾਂ ਤੋਂ ਇਲਾਵਾ ਤੁਸੀਂ ਕੋਈ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਹੈਗੇ।
ਠੀਕ, ਅਗਲਾ ਸਵਾਲ ਅਨਮੋਲ ਭਾਟੀਆ ਹੋਰਾਂ ਦਾ ਸ਼ਾਮਲ ਕਰਦੇ ਹਾਂ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਅਨਮੋਲ ਜੀ, ਕਹਿੰਦੇ ਮੈਮ ਆਈ ਐਮ ਕਰੰਟਲੀ ਸਟੱਡਿੰਗ ਇਨ ਡਾਰਵਿਨ ਇਨ ਡਿਪਲੋਮਾ ਆਫ ਲੀਡਰਸ਼ਿਪ ਐਂਡ ਮੈਨੇਜਮੈਂਟ ਔਨ ਸਟੂਡੈਂਟ ਵੀਜ਼ਾ ਆਫਟਰ ਫਿਨਿਸ਼ਿੰਗ ਮਾਈ TR ਐਂਡ ਆਈ ਹੈਵ ਅਪਲਾਈਡ EOI ਐਟ 90 points ਇਨ ਵਿਕਟੋਰੀਆ। ਪਲੀਜ਼ ਥੋੜਾ ਜਿਹਾ ਗਾਈਡ ਕਰੋਗੇ ਅੱਗੇ ਕੀ ਕੀਤਾ ਜਾ ਸਕਦਾ ਆ, ਕੀ ਬਣੇਗਾ,
ਕਿ ਇਹਨਾਂ ਨੇ ਸਟੱਡੀ ਕਿਹੜੀ ਕੀਤੀ ਹੋਈ ਹੈ?
ਇਹਨਾਂ ਨੇ ਡਿਪਲੋਮਾ ਆਫ ਲੀਡਰਸ਼ਿਪ ਐਂਡ ਮੈਨੇਜਮੈਂਟ, ਹਾਂਜੀ,
ਆਫਟਰ ਫਿਨਿਸ਼ਿੰਗ
TR ਜਿਹੜੀ ਆ ਕਹਿੰਦੇ ਫਿਨਿਸ਼ ਕਰਕੇ ਇਹਨਾਂ ਨੇ ਆਈਫ ਅਪਲਾਈਡ EOI 90 points।
ਆਕੂਪੇਸ਼ਨ ਬਾਰੇ ਨਹੀਂ ਦੱਸਿਆ ਇਹਨਾਂ ਨੇ ਜੀ
ਜੀ
ਆਕੂਪੇਸ਼ਨ ਤਾਂ ਦੱਸਿਆ ਨਹੀਂ
ਮੋਲ ਜੀ, ਤੁਸੀਂ ਜੀ ਅਸੀਂ ਇਹਨਾਂ ਦਾ ਸਵਾਲ ਜਿਹੜਾ ਦੁਬਾਰਾ ਲਵਾਂਗੇ ਜੇਕਰ ਸਾਡੇ ਪ੍ਰੋਗਰਾਮ ਦੌਰਾਨ ਸਾਡੇ ਕੋਲ ਪਹੁੰਚਦਾ। ਅਨਮੋਲ ਜੀ ਥੋੜਾ ਜਿਹਾ ਆਪਣੇ ਆਕੂਪੇਸ਼ਨ ਦੇ ਬਾਰੇ ਜ਼ਰੂਰ ਐਡ ਕਰਿਓ ਤੇ ਉਸ ਤੋਂ ਬਾਅਦ ਤੁਹਾਨੂੰ ਸ਼ਾਮਲ ਕਰਾਂਗੇ। ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ 002 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਬਹੁਤ ਵਧੀਆ, ਕੌਣ ਬੋਲ ਰਹੇ ਹੋ?
ਹਾਂਜੀ ਮੈਂ ਪਵਨੀਤ ਬੋਲ ਰਿਹਾ ਵਿਕਟੋਰੀਆ ਤੋਂ।
ਹਾਂਜੀ ਪਵਨੀਤ ਜੀ।
ਹਾਂਜੀ ਮੇਰਾ ਕੁਐਸਚਨ ਸੀ, ਮੇਰੀ ਮਾਰਚ ਚ 186 ਦੀ ਨੋਮੀਨੇਸ਼ਨ ਅਪਰੂਵ ਹੋ ਗਈ ਸੀ ਤੇ ਮਾਰਚ ਚ ਹੀ ਮੈਂ ਵੀਜ਼ਾ ਪਾਤਾ ਸੀ 186 ਦਾ, 14th ਮਾਰਚ ਨੂੰ ਪਾਤਾ ਸੀ ਤੇ ਕਦ ਤੱਕ ਐਜ਼ ਸ਼ੈਫ ਕਦ ਤੱਕ ਆ ਸਕਦਾ ਕੋਈ ਕੀ ਆ, ਕਿਉਂਕਿ ਸਾਰੇ ਕਹਿੰਦੇ 1-2 ਮਹੀਨੇ ਦੀ ਗੱਲ ਆ ਬਟ ਹੁਣ ਟਾਈਮ ਬਹੁਤ ਲੱਗ ਗਿਆ।
ਹਾਂਜੀ ਤੁਹਾਨੂੰ ਵੀ ਪਤਾ ਹੀ ਹੈ ਕਿ ਦੇਖੋ ਪਵਨੀਤ ਜੀ ਇਸ ਟਾਈਮ ਤੇ ਕੋਵਿਡ ਵਾਲੀ ਸਿਚੁਏਸ਼ਨ ਕਰਕੇ ਜਿਹੜਾ ਡਿਪਾਰਟਮੈਂਟ ਨੇ ਜਿਹੜੇ ਇੰਪਲੋਈ ਸਪੋਂਸਰਡ ਵੀਜ਼ਾ ਸੀਗੇ ਥੋੜੀ ਦੇਰ ਲਈ ਹੋਲਡ ਤੇ ਪਾ ਲਏ ਸੀਗੇ, ਗ੍ਰਾਂਟ ਨਹੀਂ ਕਰ ਰਹੇ ਸੀਗੇ, ਬਟ ਹੁਣ ਉਹਨਾਂ ਨੇ ਗ੍ਰਾਂਟ ਸ਼ੁਰੂ ਕਰ ਦਿੱਤੀਆਂ ਨੇ, ਹੋਪਫੁਲੀ ਤੁਹਾਡਾ ਵੀਜ਼ਾ ਕਿਸੇ ਵੀ ਟਾਈਮ ਆਉਂਦਾ ਹੋਏਗਾ। ਠੀਕ ਹੈ ਜੀ,
ਠੀਕ ਹੈ ਜੀ, ਥੈਂਕ ਯੂ,
ਬੀ ਪੋਜ਼ਿਟਿਵ, ਧੰਨਵਾਦ।
ਓਕੇ ਜੀ,
ਅਗਲਾ ਸਵਾਲ ਸ਼ਾਮਲ ਕਰ ਅੰਮ੍ਰਿਤ ਸਿੰਘ ਹੋਰਾਂ ਦਾ। ਅੰਮ੍ਰਿਤ ਸਿੰਘ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਂ ਮਾਈ 6 ਨੋਮੀਨੇਸ਼ਨ ਰਿਫਿਊਜ਼ਲ AAT ਸਬਮਿਸ਼ਨ ਸਬਮਿਟਡ ਇਨ ਮਾਰਚ ਬਟ ਆਫਟਰ ਦੈਟ ਨੋ ਅਪਡੇਟ ਨੋ ਹੀਅਰਿੰਗ ਡੇਟ, ਵੈਨ ਮਾਈ ਮਾਈਗ੍ਰੇਸ਼ਨ ਏਜੰਟ ਕਾਲ AAT ਦੇ ਸੈਡ ਇਟ ਵਿਲ ਟੇਕ 6 ਮੰਥਸ ਔਰ ਮੋਰ ਨੋਟ ਸ਼ੋਰ ਬਟ ਯੂ ਸੁਜੈਸਟ ਮੀ, ਨਿਊ ਸਾਊਥ ਵੇਲਸ ਸਿਡਨੀ ਤੋਂ ਜੁੜੇ ਨੇ ਜੀ ਇਹ।
ਦੇਖੋ ਜੀ AAT ਦਾ ਇਸ ਟਾਈਮ ਤੇ ਐਨੀਵੇਅਰ ਬਿਟਵੀਨ ਕਈ ਕਈ ਕੇਸਿਸ ਵਿੱਚ 24 ਮਹੀਨਿਆਂ ਤੋਂ ਵੀ ਵੱਧ ਲੱਗ ਰਹੇ ਨੇ, ਸੋ
ਜੀ
ਤੁਸੀਂ ਅੰਦਾਜ਼ਾ ਲਾ ਲਓ ਕਿ ਤੁਸੀਂ ਕਦੋਂ ਲਾਂਚ ਕੀਤੀ ਸੀ AAT, ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਟਾਈਮ ਹੋਰ ਲੱਗ ਸਕਦਾ।
ਜੀ ਬਿਲਕੁਲ, ਅਗਲਾ ਸਵਾਲ ਕ੍ਰਾਂਤੀਵੀਰ ਕੌਰ ਹੋਰਾਂ ਦਾ ਸ਼ਾਮਲ ਕਰਦੇ ਆ। ਕ੍ਰਾਂਤੀਵੀਰ ਪੁੱਛਣਾ ਚਾਹ ਰਹੇ ਨੇ, ਕਹਿੰਦੇ ਵੀ ਅਪਲਾਈਡ 190 ਵੀਜ਼ਾ ਔਨ ਸ਼ੋਰ ਸਾਊਥ ਆਸਟ੍ਰੇਲੀਆ ਸ਼ੈਫ ਇਨ ਜੁਲਾਈ, ਆਲ ਡਾਕੂਮੈਂਟਸ ਡਨ, ਮੈਡੀਕਲ ਬੁੱਕ ਫਾਰ ਦਿਸ ਮੰਥ, ਹਾਊ ਲੌਂਗ ਇਟ ਵੁੱਡ ਟੇਕ, ਆਲਸੋ ਚਾਈਲਡ 2 years old ਇਜ ਆਫ ਸ਼ੋਰ, ਵੈਂਟ ਔਨ ਬ੍ਰਿਜਿੰਗ ਬੀ, ਇਜ ਨਾਟ ਇਨਕਲੂਡਿਡ ਇਨ ਫਾਈਲ ਐਜ ਇਟ ਟੇਕਸ ਲੌਂਗਰ ਟੂ ਪ੍ਰੋਸੈਸ ਆਫ ਸ਼ੋਰ, ਹਾਊ ਟੂ ਗੈਟ ਹਿਮ ਹੇਅਰ। ਜੀ
ਦੇਖੋ ਜੇ 190 ਵਾਂਸ ਗ੍ਰਾਂਟ ਹੋ ਗਿਆ ਤਾਂ ਚਾਈਲਡ ਵੀਜ਼ਾ ਪਾਉਣਾ ਪਏਗਾ ਬੱਚੇ ਦਾ, ਉਹਨੂੰ ਬੱਚੇ ਨੂੰ ਐਡ ਕਰ ਲਓ ਵਿੱਚ ਐਪਲੀਕੇਸ਼ਨ ਦੇ, ਤੇ ਬਾਕੀ ਰਹੀ ਗੱਲ ਵੀ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਕ੍ਰਿਟੀਕਲ ਸੈਕਟਰ ਤੋਂ ਇਲਾਵਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਲੱਗ ਰਿਹਾ 190 ਨੂੰ, ਸੋ 7-8 ਮਹੀਨੇ ਤੋਂ ਬਾਅਦ ਵੀ ਲੱਗ ਸਕਦੇ ਨੇ।
ਠੀਕ, ਤੇ ਇਸ ਤੋਂ ਬਾਅਦ ਕੁਛ ਦੋਸਤ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਰਹੇ ਨੇ, ਤੁਹਾਡੇ ਵੀ ਸਵਾਲ ਸ਼ਾਮਲ ਕਰਾਂਗੇ। ਫਿਲਹਾਲ ਇੱਕ ਹੋਰ ਸਵਾਲ ਜਿਹੜਾ ਆ ਉਹ ਅਸੀਂ ਫੇਸਬੁੱਕ ਵਿਊਅਰ ਦਾ ਸ਼ਾਮਲ ਕਰਦੇ ਹਾਂ, ਉਸ ਤੋਂ ਬਾਅਦ ਕਾਲਰ ਜਿਹੜੇ ਆ ਉਹਨਾਂ ਦੀ ਕਾਲ ਲਵਾਂਗੇ। ਵਿਊਅਰ ਸਾਡੇ ਨਾਲ ਅੱਗੇ ਜੁੜੇ ਨੇ ਸੁਨੈਰਾ ਨੇਹਾ, ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਵਟ ਅਬਾਊਟ ਦਾ ਚਾਂਸਿਸ ਅਕਾਊਂਟਿੰਗ ਫਾਰ 491 ਵੀਜ਼ਾ ਇਨ ਵਿਕਟੋਰੀਆ ਐਂਡ ਅਦਰ ਸਟੇਟਸ ਵਿਦ ਔਰ ਵਿਦਆਊਟ ਐਕਸਪੀਰੀਅੰਸ, ਵਟ ਆਰ ਦਾ ਅਦਰ ਆਪਸ਼ਨਸ ਇਫ TR ਇਜ਼ ਫਿਨਿਸ਼ਿੰਗ ਇਨ ਨਵੰਬਰ 2020।
ਦੇਖੋ ਜੇ TR ਫਿਨਿਸ਼ ਹੋ ਰਹੀ ਹੈ ਤਾਂ ਮੇਨਲੀ ਆਪਸ਼ਨਸ ਇਹੀ ਨੇ ਕਿ ਸਟੂਡੈਂਟ ਵੀਜ਼ਾ ਪਾ ਸਕਦੇ ਹੋ, ਜੇ ਕ੍ਰਿਟੀਕਲ ਸੈਕਟਰ ਚ ਕੰਮ ਕਰਦੇ ਹੋ 4-8 ਪਾ ਸਕਦੇ ਹੋ, ਵਿਜ਼ਟਰ ਵੀਜ਼ਾ ਪਾ ਸਕਦੇ ਹੋ। ਸੋ ਤੁਹਾਡਾ ਪਰਟੀਕੁਲਰ ਕੇਸ ਮੈਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਕੀ ਐਕਸਪੀਰੀਅੰਸ ਵਗੈਰਾ ਹੈ, ਤੇ ਇੰਪਲੋਇਰ ਸਪੋਂਸਰਡ ਵੀਜ਼ਾ ਵੀ ਆਪਸ਼ਨ ਅਵੇਲੇਬਲ ਹੁੰਦੀਆਂ ਨੇ। ਬਾਕੀ ਰਹੀ ਗੱਲ ਕਿ 491 ਕਿੱਥੇ ਮਿਲੇਗਾ ਕਿਵੇਂ ਮਿਲੇਗਾ ਇਸ ਬਾਰੇ ਕਹਿ ਲਓ ਕਿ ਕਮੈਂਟ ਮੈਂ ਉਦੋਂ ਹੀ ਕਰ ਸਕਦੀ ਹਾਂ ਹੁਣ ਜਦੋਂ ਨਵੀਆਂ ਲਿਸਟ ਰਿਲੀਜ਼ ਹੋਣਗੀਆਂ ਸਟੇਟਸ ਦੀਆਂ, ਤੇ ਜਾਂ ਫਿਰ ਨਵੀਆਂ ਗਾਈਡਲਾਈਨਸ ਰਿਲੀਜ਼ ਕਰਨਗੇ, ਉਸ ਤੋਂ ਬਾਅਦ ਮੈਂ ਥੋੜਾ ਜਿਹਾ ਅੰਦਾਜ਼ਾ ਦੱਸ ਸਕਦੀ ਹਾਂ, ਕਿਉਂਕਿ ਇਸ ਟਾਈਮ ਤੇ ਜਿਹੜੇ ਇਨਵੀਟੇਸ਼ਨ ਆ ਰਹੇ ਨੇ ਤੇ ਜਾਂ ਫਿਰ ਜੋ ਹਦਾਇਤਾਂ ਨੇ ਸਟੇਟਸ ਨੂੰ ਉਹ ਸਿਰਫ ਕ੍ਰਿਟੀਕਲ ਸੈਕਟਰ ਦੇ ਰਿਗਾਰਡਿੰਗ ਹੀ ਨੇ, ਤੇ ਬਾਕੀ ਇਹ ਜਿਹੜੇ ਬਾਕੀ ਆਕੂਪੇਸ਼ਨ ਦੇ ਰਿਗਾਰਡਿੰਗ ਜਿਹੜੇ ਵੀ ਅਪਡੇਟ ਆਉਣ ਦੇ ਆਸਾਰ ਨੇ ਜਿਹੜੇ ਉਹ ਅਕਟੂਬਰ ਦੇ ਵਿੱਚ ਨੇ। ਸੋ ਤੁਸੀਂ ਸਾਡਾ ਫੇਸਬੁੱਕ ਪੇਜ ਲਾਈਕ ਐਂਡ ਫੋਲੋ ਕਰ ਸਕਦੇ ਹੋ, ਉਹਦੇ ਤੇ ਅਸੀਂ ਲਗਾਤਾਰ ਅਪਡੇਟਸ ਪਾਉਂਦੇ ਰਹਿੰਦੇ ਹਾਂ, ਤੇ ਜਿਵੇਂ ਹੀ ਕੋਈ ਅਪਡੇਟ ਆਏਗਾ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ।
ਜੀ ਅਗਲਾ ਸਵਾਲ ਰਮਨਦੀਪ ਸਿੰਘ ਮਾਨ ਹੋਰਾਂ ਦਾ ਸ਼ਾਮਲ ਕਰਦੇ ਆ, ਇਹ ਪੁੱਛ ਰਹੇ ਨੇ ਫਾਰ ਵਿਕਟੋਰੀਆ 491 ਫੈਮਿਲੀ ਸਪੋਂਸਰਸ਼ਿਪ, ਇਜ਼ ਦੇਅਰ ਐਨੀ ਟਾਈਮ ਫਾਰ ਫੈਮਿਲੀ ਮੈਂਬਰ ਟੂ ਸਟੇ ਇਨ ਰੀਜਨਲ ਵਿਕਟੋਰੀਆ?
ਦੇਖੋ ਐਜ ਸੱਚ ਲੈਜਿਸਲੇਸ਼ਨ ਦੇ ਵਿੱਚ ਕੋਈ ਟਾਈਮ ਫਰੇਮ ਨਹੀਂ ਲਿਖਿਆ ਹੋਇਆ, ਬਟ ਓਬਵੀਅਸਲੀ ਜੇ ਉਹ ਰੀਜਨਲ ਏਰੀਆ ਨੂੰ ਆਪਣਾ ਹੋਮ ਕਹਿੰਦੇ ਨੇ, ਫਾਰ ਐਗਜ਼ਾਮਪਲ ਉਹਨਾਂ ਕੋਲ ਸਾਰੇ ਐਵੀਡੈਂਸ ਨੇ ਕਿ ਓਰੀਜਨਲ ਏਰੀਆ ਦੇ ਵਿੱਚ ਸਟੇ ਕਰ ਰਹੇ ਨੇ, ਤਾਂ ਦੈਟਸ ਇਟ, ਹੋਰ ਹਜੇ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਕਿੰਨੀ ਦੇਰ ਤੋਂ ਰਹਿੰਦੇ ਹੋਣੇ ਚਾਹੀਦੇ ਨੇ, ਹਜੇ ਕੋਈ ਡੈਫੀਨੇਸ਼ਨ ਕਹਿ ਲਓ ਪਰਟੀਕੁਲਰ ਡਿਪਾਰਟਮੈਂਟ ਨੇ ਨਹੀਂ ਦਿੱਤੀ ਹੈ।
ਜੀ ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ 264 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਮ ਮੇਰਾ ਨਾਮ ਵਿਕਰਮ ਹੈ, ਮੈਂ ਮੈਲਬਨ ਤੋਂ ਬੋਲ ਰਿਹਾ ਹਾਂ।
ਜੀ ਵਿਕਰਮ, ਕੀ ਸਵਾਲ ਹੈ?
ਹਾਂਜੀ, ਮੇਰਾ ਮੈਡਮ ਨੂੰ ਸਵਾਲ ਸੀਗਾ। ਮੈਮ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵਿਕਰਮ ਜੀ।
ਮੈਮ ਮੇਰਾ ਸਵਾਲ ਸੀਗਾ, ਮੇਰਾ ਨਾ 485 ਵੀਜ਼ਾ ਸੀਗਾ ਪੋਸਟ ਸਟੱਡੀ ਵਰਕ ਪਰਮਿਟ, ਤੇ ਨਾ ਮੇਰੀ ਵਾਈਫ ਦਾ ਸਬਸੀਕੁਐਂਟ ਐਂਟਰੈਂਟ ਗ੍ਰਾਂਟ ਹੋਇਆ ਸੀਗਾ
ਜੀ,
ਤੇ ਉਹਨਾਂ ਦਾ ਗ੍ਰਾਂਟ ਹੋਇਆ ਸੀਗਾ ਕੋਵਿਡ ਤੋਂ ਪਹਿਲਾਂ 10 ਮਾਰਚ ਨੂੰ, ਬਟ ਅਨਫੋਰਚੁਨੇਟਲੀ ਕੋਵਿਡ ਕਰਕੇ ਟਰੈਵਲ ਰਿਸਟ੍ਰਿਕਸ਼ਨ ਕਰਕੇ ਉਹ ਆ ਨਹੀਂ ਪਾਏ
ਜੀ,
ਤੇ ਉਹਨਾਂ ਦੀ ਜਿਹੜੀ ਇਨੀਸ਼ੀਅਲ ਡੇਟ ਨਾ ਅਰਾਈਵ ਬਾਏ ਫਸਟ ਐਂਟਰੀ ਜਿਹੜੀ ਹੈਗੀ ਆ ਉਹ 10 ਸਤੰਬਰ ਨੂੰ ਹੈਗੀ ਆ, ਨੈਕਸਟ ਮੰਥ, ਤੇ ਵੀਜ਼ਾ ਵੈਲਿਡ ਹੈਗਾ ਆ ਨੈਕਸਟ ਮਹੀਨਾ। ਮੈਂ ਕੱਲ ਡਿਪਾਰਟਮੈਂਟ ਨੂੰ ਫੋਨ ਵੀ ਕੀਤਾ ਸੀਗਾ ਬਟ ਮੈਨੂੰ ਕੋਈ ਸੈਟਿਸਫੈਕਟਰੀ ਆਂਸਰ ਨਹੀਂ ਮਿਲਿਆ, ਕਿਉਂਕਿ ਉਹ ਮੈਨੂੰ ਲੱਗਦਾ ਕੋਈ ਟ੍ਰੇਨਿੰਗ ਹੋਣੀ ਜਿਹੜੀ ਬੈਠੀ ਹੋਣੀ ਉੱਥੇ, ਕੋਈ ਉਹਨੂੰ ਕੁਛ ਪਤਾ ਹੀ ਨਹੀਂ, 5 ਮਿੰਟ ਹੋਲਡ ਤੇ ਪਾ ਕੇ ਦੁਬਾਰਾ ਆ ਕੇ ਕੋਈ ਸੈਟਿਸਫੈਕਟਰੀ ਆਂਸਰ ਨਹੀਂ।
ਹਾਂਜੀ, ਕੋਈ ਗੱਲ ਨੀ, ਇਸ ਚੀਜ਼ ਦਾ ਆਂਸਰ ਦੇਖੋ ਤੁਹਾਨੂੰ ਇੱਕ ਕੰਮ ਕਰਨਾ ਪਏਗਾ, ਤੁਸੀਂ ਡਿਪਾਰਟਮੈਂਟ ਨੂੰ ਗ੍ਰੈਜੂਏਟ ਸੈਕਟਰ ਵਿੱਚ ਈਮੇਲ ਸੈਂਡ ਕਰੋ ਤੇ ਉਹਨਾਂ ਨੂੰ ਆਪਣੀ ਸਿਚੁਏਸ਼ਨ ਦੱਸੋ, ਕਿਉਂਕਿ ਸਾਡੇ ਕੋਲ ਇੰਸਟਰਕਸ਼ਨ ਹੈਗੀਆਂ ਨੇ GSM ਵੀਜ਼ਾ ਜਿਹੜੇ ਨੇ ਮੇਨਲੀ, ਬਟ ਉਹਦੇ ਵਿੱਚ 485 ਮੈਂਸ਼ਨਡ ਨਹੀਂ ਹੈ, ਕਿ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਹੈ ਕਿ ਡਿਪਾਰਟਮੈਂਟ ਜਿਹੜੀ ਇਹ ਜਿਹੜੀ ਲਾਸਟ ਡੇਟ ਟੂ ਐਂਟਰੀ ਹੈ ਇਸ ਚੀਜ਼ ਨੂੰ ਕਹਿ ਲਓ ਕਿ ਵੀ ਉਹ ਕਰ ਦੇਗਾ, ਵੀ ਕੰਸਿਡਰ ਨਹੀਂ ਕਰੇਗਾ ਵੀ ਲਾਸਟ ਡੇਟ ਜਿਹੜੀ ਐਂਟਰੀ ਹੈ ਵੀ ਉਸ ਤੋਂ ਬਿਯੋਂਡ ਵੀ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਆਉਣ ਦਿੱਤਾ ਜਾਏਗਾ ਵਾਂਸ ਟਰੈਵਲ ਰਿਸਟ੍ਰਿਕਸ਼ਨਸ ਆਰ ਲਿਫਟਿਡ। ਬਟ 485 ਵੈਸੇ ਤਾਂ 485 GSM ਕੈਟੇਗਰੀ ਦੇ ਅੰਡਰ ਹੀ ਆਉਂਦਾ ਹੈ, ਬਟ ਪਰਟੀਕੁਲਰਲੀ 485 ਜਿਹੜੀ ਡਿਪਾਰਟਮੈਂਟ ਤੋਂ ਪਰਟੀਕੁਲਰ ਨੋਟਿਸ ਆਇਆ ਹੈ ਉਹਦੇ ਵਿੱਚ ਮੈਂਸ਼ਨ ਨਹੀਂ ਹੈ। ਸੋ ਮੇਰੀ ਸਲਾਹ ਤੁਹਾਨੂੰ ਇਹੀ ਹੋਏਗੀ ਕਿ ਡਿਪਾਰਟਮੈਂਟ ਨੂੰ ਇੱਕ ਈਮੇਲ ਸੈਂਡ ਕਰੋ ਤਾਂ ਵੇਟ ਕਰੋ ਉਹਦੇ ਰਿਪਲਾਈ ਦੀ, ਠੀਕ ਹੈ ਜੀ? ਤਾਂ ਮੋਸਟ ਪ੍ਰੋਬੇਬਲੀ ਡਿਪਾਰਟਮੈਂਟ ਤੁਹਾਨੂੰ ਇਹੀ ਕਹੇਗਾ ਕਿ ਡਿਊ ਟੂ ਕੋਵਿਡ ਅਭੀ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਫਿਰ ਉਹ ਈਮੇਲ ਦਾ ਤੁਸੀਂ ਪ੍ਰਿੰਟ ਆਊਟ ਜਦੋਂ ਵੀ ਉਹ ਟਰੈਵਲ ਕਰਨਗੇ, ਠੀਕ ਹੈ ਜੀ, ਉਹ ਨਾਲ ਰੱਖਣਾ ਹੈ, ਠੀਕ ਹੈ ਜੀ?
ਜੀ ਮੈਮ
ਜੀ,
ਹਾਂਜੀ, ਥੈਂਕ ਯੂ ਸੋ ਮਚ ਮੈਮ। ਇੱਕ ਹੋਰ ਮੇਰਾ ਸਵਾਲ ਸੀ, ਛੋਟਾ ਜਿਹਾ, ਬਸ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ ਮੈਮ। ਮੇਰੇ 80 ਪੁਆਇੰਟਸ ਨੇ ਮੋਟਰ ਮਕੈਨਿਕ ਦੇ ਵਿੱਚ ਇੰਕਲੂਡ, ਨਾਟ ਇੰਕਲੂਡਡ 5 ਪੁਆਇੰਟ ਫਰਮ ਸਟੇਟ ਨਿਊ ਸਾਊਥ ਵੇਲਸ, ਟੋਟਲ ਮੇਰੇ 85 ਬਣਦੇ ਆ, ਚਾਂਸਿਸ ਹੈਗੇ ਨੇ ਮੈਮ ਕੋਈ?
ਵੇਟ ਹੀ ਕਰੋ ਜੀ, ਨਵੀਂ ਲਿਸਟ ਦੇ, ਨਵੀਂ ਲਿਸਟ ਦੀ ਵੇਟ ਕਰੋ, ਠੀਕ ਹੈ ਜੀ?
ਜੀ ਜੀ ਮੈਮ, ਠੀਕ ਹੈ।
ਵੈਸੇ ਤੁਹਾਡੇ 80 ਪੁਆਇੰਟਸ ਅੱਛੇ ਨੇ, ਤੁਹਾਨੂੰ ਇਨਵੀਟੇਸ਼ਨ ਆ ਜਾਣਾ ਚਾਹੀਦਾ, ਠੀਕ ਹੈ ਜੀ? ਲਿਸਟ ਦੇ ਮੋਟਰ ਮਕੈਨਿਕ ਹੁੰਦਾ, ਆਪਣੇ ਸੈਕਟਰ ਵਿੱਚ ਕੰਮ ਕਰਦੇ ਰਹੋ।
ਓਕੇ, ਥੈਂਕ ਯੂ ਸੋ ਮਚ ਮੈਮ,
ਠੀਕ ਹੈ ਜੀ।
ਹਾਂਜੀ ਮੈਮ, ਥੈਂਕ ਯੂ ਸੋ ਮਚ, ਥੈਂਕ ਯੂ
ਜੀ, ਓਕੇ, ਥੈਂਕ ਯੂ, ਗੁੱਡ ਲੱਕ ਜੀ, ਗੁੱਡ ਲੱਕ। ਅਗਲਾ ਸਵਾਲ ਸ਼ਾਮਲ ਕਰਦੇ ਆ ਜੀ, ਈਮੇਲ ਦੇ ਜ਼ਰੀਏ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ। ਭਗਵੰਤ ਬਾਤਿਸ਼ ਜੁੜੇ ਨੇ ਔਰ ਸਤਿ ਸ੍ਰੀ ਅਕਾਲ ਪਹਿਲਾਂ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਆਈ ਐਮ ਔਨ 491 ਵੀਜ਼ਾ, ਆਈ ਵਾਂਟ ਟੂ ਨੋ ਇਫ ਆਈ ਗੋ ਔਨ ਜੋਬ ਕੀਪਰ 750 ਪਰ ਵੀਕ, ਇਸ ਦਿਸ ਅਮਾਊਂਟ ਵਿਲ ਕਾਊਂਟ ਔਨ 491 ਵੀਜ਼ਾ ਟੂ ਸ਼ੋ 54,000 ਫੋਰ 3 ਈਅਰਸ, ਐਂਡ ਆਲਸੋ ਆਈ ਵਾਂਟ ਟੂ ਨੋ ਕੈਨ ਡੂ ਮੈਨੂਲੋਗ ਇਨ ਰੀਜਨਲ ਇਫ ਮਾਈ ABN ਰਜਿਸਟਰਡ ਇਨ ਰੀਜਨਲ।
ਬਿਲਕੁਲ ਜੀ, ਤੁਹਾਡਾ ABN ਰਜਿਸਟਰਡ ਇਨ ਰੀਜਨਲ ਆ ਤਾਂ ਤੁਸੀਂ ਯੂਜ ਕਰ ਸਕਦੇ ਹੋ ਉਹਦੇ ਤੇ ਜਿਹੜਾ ਵੀ ਕੰਮ ਕੀਤਾ ਹੋਇਆ ਹੈ। ਬਾਕੀ ਆਹ ਜਿਹੜੇ ਤੁਸੀਂ ਜਿਹੜਾ ਦੂਸਰਾ ਪਹਿਲਾ ਸਵਾਲ ਸੀ ਤੁਹਾਡਾ ਜੋਬ ਕੀਪਰ ਵਾਲਾ, ਵੀ ਇਹ ਤੁਹਾਡਾ ਅਕਾਊਂਟ ਹੋਏਗਾ ਕਿ ਨਹੀਂ, ਇਹਦਾ ਮੈਂ ਤੁਹਾਨੂੰ ਪੱਕਾ ਆਨਸਰ ਨਹੀਂ ਕੋਈ ਦੇ ਸਕਦੀ ਹੈਗੀ, ਕਿਉਂਕਿ ਡਿਪਾਰਟਮੈਂਟ ਦੀ ਕੀ ਅਪਰੋਚ ਹੋਏਗੀ ਇਹ ਦੱਸਣਾ ਮੁਸ਼ਕਿਲ ਹੈ। ਬਾਕੀ ਤੁਸੀਂ ਇੱਕ ਵਾਰ ਆਪਣੇ ਅਕਾਊਂਟੈਂਟ ਨਾਲ ਜ਼ਰੂਰ ਚੈੱਕ ਕਰਿਓ ਤੇ ਮੈਂ ਵੀ ਖੁਦ ਵੀ ਚੈੱਕ ਕਰਾਂਗੀ ਕਿ ਜੇ ਜਿਹੜੀਆਂ ਇਹ ਪੇਮੈਂਟਸ ਤੁਹਾਡੇ ਕਹਿ ਲਓ ਕਿ ਉਹਦੇ ਵਿੱਚ ਯੂਜ਼ ਹੁੰਦੀਆਂ ਨੇ, ਜੇ ਤੁਹਾਡੀ ਇਨਕਮ ਐਸ ਪਾਰਟ ਆਫ ਇਨਕਮ ਗਿਣੀਆਂ ਜਾਂਦੀਆਂ ਨੇ ਜਦੋਂ ਤੁਸੀਂ ਟੈਕਸ ਫਾਈਲ ਕਰਦੇ ਹੋ, ਤਾਂ ਫਿਰ ਤੁਸੀਂ ਇਹਨੂੰ 53,900 ਦੀ ਜਿਹੜੀ ਰਿਕੁਆਇਰਮੈਂਟ ਹੈ 191 ਵੀਜ਼ਾ ਲਈ PR ਲਈ, ਤਾਂ ਫਿਰ ਇਹਨੂੰ ਤੁਸੀਂ ਕਹਿ ਲਓ ਕਿ ਅਮਾਊਂਟ ਨੂੰ ਯੂਜ਼ ਕਰ ਸਕੋਗੇ। ਬਟ ਇੱਕ ਵਾਰ ਆਪਣੇ ਅਕਾਊਂਟੈਂਟ ਨਾਲ ਜ਼ਰੂਰ ਕਨਫਰਮ ਕਰ ਲਿਓ
ਜੀ। ਬਿਲਕੁਲ, ਅਗਲਾ ਸਵਾਲ ਪੁੱਛ ਰਹੇ ਨੇ ਦੁਬਾਰਾ ਦੀਪਾ ਗਿੱਦਾ ਜੀ, ਕਹਿੰਦੇ ਮੈਮ ਆਈ ਰੀਸੈਂਟਲੀ ਈਮੇਲ ਯੂ ਰਿਗਾਰਡਿੰਗ ਮਾਈ ਮਦਰ ਵਿਜ਼ਟਰ ਵੀਜ਼ਾ, ਮਾਈ ਮਦਰ ਵੀਜ਼ਾ ਵਾਸ ਗ੍ਰਾਂਟ ਔਨ 9th January 2020, ਇਟਸ 1 year ਵੀਜ਼ਾ ਐਂਡ 6 months ਸਟੇ ਈਚ ਟਾਈਮ, ਫਸਟ 6 months ਵਿਲ ਕੰਪਲੀਟ ਇਨ 11th September, ਸੋ ਆਫਟਰ 6 months ਨੀਡ ਟੂ ਰੀਅਪਲਾਈ ਵੀਜ਼ਾ ਅਗੇਨ ਔਰ ਸ਼ੀ ਕੈਨ ਸਟੇ ਔਨ ਸੇਮ ਵੀਜ਼ਾ ਫਾਰ 1 year ਇਨ ਆਸਟ੍ਰੇਲੀਆ।
ਦੀਪ ਗਿੱਦਾ ਜੀ, ਵੀਵੋ ਚੈੱਕ ਕਰੋ ਆਪਣੇ ਮੰਮੀ ਦਾ, ਠੀਕ ਹੈ ਜੀ। ਉਹਦੇ ਵਿੱਚ ਜਿਹੜੀ ਵੀਜ਼ਾ ਐਕਸਪਾਇਰੀ ਡੇਟ ਆ ਰਹੀ ਆ, ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਨਵਾਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਪਏਗਾ, ਭਾਵੇਂ ਤੁਹਾਡੇ ਕੋਲ ਹਜੇ ਹੋਰ ਵੀਜ਼ਾ ਪਿਆ ਹੈ, ਠੀਕ ਹੈ, ਭਾਵੇਂ 6 ਮਹੀਨੇ ਦਾ ਹੋਰ ਵੀ ਪਿਆ ਹੋਵੇ, ਸਾਲ ਦਾ ਵੀ ਹੋਰ ਪਿਆ ਹੋਵੇ। ਜਿਹੜੀ ਵੀਵੋ ਦੇ ਉੱਤੇ ਕੋਈ ਵੀ ਹੋਰ ਵੀ ਜੇ ਭੈਣ ਭਰਾ ਸੁਣ ਰਹੇ ਨੇ, ਉਹਨਾਂ ਨੂੰ ਵੀ ਮੈਂ ਇਹੀ ਕਹੂੰਗੀ, ਜਿਨ੍ਹਾਂ ਦੇ ਪੇਰੈਂਟਸ ਇੱਥੇ ਨੇ ਤੇ ਵਿਜ਼ਿਟਰ ਵੀਜ਼ਾ ਤੇ ਫਸ ਗਏ ਨੇ ਇੱਥੇ ਕੋਵਿਡ ਕਰਕੇ, ਤੇ ਫਰਦਰ ਉਹਨਾਂ ਨੂੰ ਵੀਜ਼ਾ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਨਵਾਂ ਵੀਜ਼ਾ ਅਪਲਾਈ ਕਰਨਾ ਪਏਗਾ, ਠੀਕ ਹੈ ਜੀ। ਸੋ ਤੁਹਾਨੂੰ ਵੀ ਮੈਂ ਇਹੀ ਕਹੂੰਗੀ ਕਿ ਜਿਵੇਂ ਹੀ ਉਹਨਾਂ ਦੇ 6 ਮੰਥਸ ਫਿਨਿਸ਼ ਹੁੰਦੇ ਨੇ, 6 ਮੰਥਸ ਫਿਨਿਸ਼ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਨਵਾਂ ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਪਏਗਾ। ਡੂ ਅ ਵੀਵੋ ਚੈੱਕ, ਵੀਵੋ ਚੈੱਕ ਦੇ ਵਿੱਚ ਉਹਨਾਂ ਦੀ ਐਕਸਪਾਇਰੀ ਡੇਟ ਆਏਗੀ, ਉਹ ਐਕਸਪਾਇਰੀ ਡੇਟ ਤੋਂ ਪਹਿਲਾਂ ਪਹਿਲਾਂ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਰਾਹੁਲ ਸੱਪਲ ਜੀ ਕਰ ਰਹੇ ਨੇ ਜੀ। ਰਾਹੁਲ ਜੀ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਆਈ ਵਾਂਟ ਟੂ ਅਪਲਾਈ ਟੀ ਆਰ, ਕੈਨ ਯੂ ਟੈਲ ਮੀ ਪ੍ਰੋਸੈਸ ਐਂਡ ਪ੍ਰੋਸੀਜਰ, ਐਂਡ ਆਈ ਡਿਡ ਇਟ ਮਾਈ ਪੀ ਟੀ ਈ ਇਨ ਨਵੰਬਰ 2017, ਇਜ਼ ਇਟ ਵੈਲਿਡ ਟੂ ਅਪਲਾਈ ਟੀ ਆਰ? ਬੜਾ ਪੁਰਾਣਾ ਹੈ ਜੀ।
ਹਾਂਜੀ ਹਾਂਜੀ ਹਾਂਜੀ, ਨਵੰਬਰ 17 ਤੋਂ ਲੈ ਕੇ ਨਵੰਬਰ 20 ਤੱਕ ਤੁਹਾਡਾ ਇਹ 17 ਤੋਂ 18 ਤੋਂ 19 ਤੋਂ 20, ਹਾਂਜੀ 3 ਸਾਲਾਂ ਲਈ ਵੈਲਿਡ ਹੁੰਦਾ ਹੈ ਇਹ ਸਕੋਰ ਟੀ ਆਰ ਲਈ। ਸੋ ਸਟਿਲ ਤੁਸੀਂ ਜਿਹੜੀ ਨਵੰਬਰ ਜਿਹਨੂੰ ਦਿੱਤਾ ਸੀਗਾ ਇਹ ਟੈਸਟ, ਠੀਕ ਹੈ, ਉਸ ਤੋਂ ਪਹਿਲਾਂ ਪਹਿਲਾਂ ਇਸ ਨਵੰਬਰ ਦੇ ਵਿੱਚ ਤੁਸੀਂ, ਇਸ ਨਵੰਬਰ ਤੋਂ ਪਹਿਲਾਂ ਪਹਿਲਾਂ ਤੁਸੀਂ ਕਹਿ ਲਓ ਕਿ ਨਵੰਬਰ 2020 ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ 485 ਦੀ ਫਾਈਲ ਇਸ ਸਕੋਰ ਦੇ ਬੇਸ ਤੇ ਲਾਂਚ ਕਰ ਸਕਦੇ ਹੋ। ਬਾਕੀ ਦੇ ਟੀ ਆਰ ਦੇ ਰਿਗਾਰਡਿੰਗ ਤੁਹਾਡੇ ਕੋਈ ਹੋਰ ਕੁਐਸਚਨਸ ਨੇ, ਤੁਸੀਂ ਸਾਡੇ ਆਫਿਸ ਵਿੱਚ ਕੰਟੈਕਟ ਕਰ ਲਿਓ ਤੇ ਤੁਹਾਨੂੰ ਦੱਸ ਦਾਂਗੇ ਕਿ ਤੁਸੀਂ ਅੱਗੇ ਕਰਨਾ ਹੈ।
ਜੀ ਜੀ। ਸੋ ਇਹਦੇ ਨਾਲ ਹੀ ਕੁਛ ਹੋਰ ਸਵਾਲ ਜਿਹੜੇ ਆ ਭਾਵਨਾ ਰਜੀਵ ਪੁੰਜ ਹੋਰਾਂ ਨੂੰ ਅਸੀਂ ਪੁੱਛਿਆ ਸੀਗਾ ਕਿ ਤੁਸੀਂ ਥੋੜਾ ਜਿਹਾ ਸਾਨੂੰ ਆਪਣਾ ਸਵਾਲ ਸਪਸ਼ਟ ਕਰੋ, ਤੇ ਇਹਨਾਂ ਨੇ ਸ਼ਾਇਦ ਹੋਰ ਐਡ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕੀਤੀ ਆ ਭਾਵਨਾ ਹੋਰਾਂ ਨੇ। ਇਹਨਾਂ ਦਾ ਜਿਹੜਾ ਸਵਾਲ ਹੈ ਉਹ ਅਸੀਂ ਪਿਛਲੇ ਜਿਹੜੇ ਸਵਾਲਾਂ ਦੇ ਨਾਲ ਜੋੜ ਕੇ ਫਿਰ ਦੇਖਣਾ ਪੈਣਾ, ਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਕੁਛ ਹੋਰ ਦੋਸਤ ਬਣੇ ਹੋਏ ਨੇ, ਪਹਿਲਾਂ ਮੈਂ ਉਹਨਾਂ ਦੇ ਸਵਾਲ, ਸਮਾਂ ਸਾਡੇ ਕੋਲ ਬੜਾ ਥੋੜਾ ਬਚਿਆ। ਡੌਕ ਪਵਨ ਸਿਕਰੀ ਇਹ ਸਵਾਲ ਕਰ ਰਹੇ ਨੇ ਅਗਲਾ, ਕਹਿੰਦੇ ਆਈ ਆਲਰੇਡੀ ਅਪਲਾਈਡ ਫਾਰ ਨੋਮੀਨੇਸ਼ਨ ਫਾਰ ਸਾਊਥ ਆਸਟ੍ਰੇਲੀਆ ਵਿਦ 95 ਪੁਆਇੰਟਸ ਫਾਰ ਦਾ ਕੈਟੇਗਰੀ ਕੰਪਲੀਮੈਂਟਰੀ ਹੈਲਥ ਥੈਰੇਪਿਸਟ ਆਫਸ਼ੋਰ ਇਨ ਦਾ ਮੰਥ ਆਫ ਅਪ੍ਰੈਲ, ਵੈਨ ਆਈ ਵਿਲ ਗੈਟ ਮਾਈ ਨੋਮੀਨੇਸ਼ਨ ਜੀ?
ਦੇਖੋ ਆਫਸ਼ੋਰ ਫਾਈਲਸ ਕਦੋਂ ਪ੍ਰੋਸੈਸ ਕਰਨੀਆਂ ਸ਼ੁਰੂ ਕਰਨਗੇ ਇਸ ਬਾਰੇ ਕਮੈਂਟ ਕਰਨਾ ਬੜਾ ਮੁਸ਼ਕਲ ਆ। ਸੋ ਤੁਹਾਨੂੰ ਸਾਊਥ ਆਸਟ੍ਰੇਲੀਆ ਦੇ ਅਪਡੇਟਸ ਦੀ ਹੀ ਵੇਟ ਕਰਨੀ
ਜੀ। ਪ੍ਰਭਜੀਤ ਜੀ ਆਵਾਜ਼ ਤੁਹਾਡੀ ਅਖੀਰ ਦੇ ਵਿੱਚ ਕੱਟੀ ਗਈ ਹੈ। ਖੈਰ ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਸ਼ਰਮਾ ਜੀ ਕਰ ਰਹੇ ਨੇ। ਆਸ਼ੂਸ਼ ਸ਼ਰਮਾ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਆਸ਼ੂ ਜੀ, ਕਹਿੰਦੇ ਮੈਮ ਆਈ ਹੈਵ ਕੁੱਕ ਅਸੈਸਮੈਂਟ ਡਨ ਐਂਡ ਸਬਮਿਟਡ ਮਾਈ ਈਓਆਈ ਇਨ ਨਿਊ ਸਾਊਥ ਵੇਲਸ ਵਿਦ 70 ਪੁਆਇੰਟਸ, ਇਜ਼ ਇਟ ਪੋਸੀਬਿਲਿਟੀਜ਼ ਫਾਰ ਕੁੱਕ ਇਨ ਅਕਤੂਬਰ ਇਨਵੀਟੇਸ਼ਨ ਆਈਦਰ 190 ਔਰ 491?
ਦੇਖੋ ਨਿਊ ਸਾਊਥ ਵੇਲਸ ਇਸ ਟਾਈਮ ਤੇ ਇਨਵੀਟੇਸ਼ਨ ਨਹੀਂ ਦੇ ਰਿਹਾ, ਤੇ ਬਾਕੀ 70 ਪੁਆਇੰਟਸ ਤੇ ਕੁੱਕ ਦੀ ਜਿਹੜੇ ਚਾਂਸਿਸ ਨੇ ਬਹੁਤ ਘੱਟ ਨੇ ਜੀ, ਬਿਲਕੁਲ ਮੈਂ ਤਾਂ ਇਹੀ ਕਹੂੰਗੀ ਕਿ ਨਿਲ ਚਾਂਸਿਸ ਨੇ, ਬਟ ਯੂ ਨੈਵਰ ਨੋ। ਮੈਂ ਕਦੇ ਵੀ ਐ ਨੀ ਕਹਿੰਦੀ ਹੁੰਦੀ ਕਿ 100% ਹੈ ਹੀ ਨਹੀਂ ਗੇ, ਕਿਉਂਕਿ ਯੂ ਨੈਵਰ ਨੋ ਜਦੋਂ ਆਕੂਪੇਸ਼ਨ ਲਿਸਟ ਨਵੀਂ ਉਹ ਰਿਲੀਜ਼ ਕਰਦੇ ਨੇ। ਤੇ ਵੈਸੇ ਇਸ ਟਾਈਮ ਤੇ ਜੋ ਕ੍ਰਾਈਟੀਰੀਆ ਬਣਿਆ ਹੋਇਆ ਹੈ ਕੋਵਿਡ ਕਰਕੇ, ਮੈਨੂੰ ਨੀ ਲੱਗਦਾ ਕਿ ਇਹਨਾਂ ਪੁਆਇੰਟਸ ਤੇ ਇਨਵੀਟੇਸ਼ਨ ਆਉਂਦੇ ਸਾਰ ਨੇ। ਤੁਸੀਂ ਹੋਰ ਵੀਜ਼ਾ ਕੈਟੇਗਰੀਜ਼ ਨੇ ਜਿਵੇਂ 491 ਵਗੈਰਾ ਵੱਲ ਧਿਆਨ ਦਿਓ, ਜੇ ਤੁਸੀਂ 70 ਪੁਆਇੰਟਸ ਤੇ ਓਰੀਜਨਲ ਏਰੀਆ ਕੈਟੇਗਰੀ ਬਾਰੇ
ਜੀ। ਜੀ ਅੱਗੇ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਵੀ ਸ਼ਾਮਲ ਕਰਦੀ ਆ। ਭਾਵਨਾ ਜੀ ਪੁੰਜ ਪੁੱਛਣਾ ਚਾਹ ਰਹੇ ਨੇ, ਅਪਲਾਈਡ 491 ਵੀਜ਼ਾ ਫੈਮਿਲੀ ਸਪੋਂਸਰਸ਼ਿਪ ਇਨ ਮਾਰਚ 105 ਪੁਆਇੰਟਸ ਅੰਡਰ ਜਨਰਲ ਅਕਾਊਂਟਿੰਗ ਐਂਡ ਵਟ ਇਜ਼ ਸਕੋਪ ਫਾਰ ਸੇਮ ਸਿਨੈਰੀਓ ਫਾਰ 190 ਇਨ ਬ੍ਰਿਸਬੇਨ ਜੀ? ਹੁਣ ਸਵਾਲ ਜਿਹੜਾ ਇਹਨਾਂ ਨੇ ਸਪਸ਼ਟ ਕੀਤਾ ਜੀ।
ਦੇਖੋ ਜਿਹੜੇ ਹਾਂਜੀ ਬਿਲਕੁਲ ਜੀ, ਅਕਾਊਂਟੈਂਟ ਦਾ ਫੈਮਿਲੀ ਸਪੋਂਸਰਡ ਕੈਟੇਗਰੀ ਦਾ ਦੇ ਇਨਵੀਟੇਸ਼ਨ ਨਹੀਂ ਆ ਰਹੇ, ਤੇ ਆਉਣ ਦੇ ਅਸਾਰ ਵੀ ਬਹੁਤ, ਮਤਲਬ ਮੈਂ ਤਾਂ ਇਹੀ ਕਹੂੰਗੀ ਕਿ ਨਹੀਂ ਨੇ, ਹੈ ਨੀ ਗੇ। ਤੇ ਬਾਕੀ ਰਹੀ ਗੱਲ ਬ੍ਰਿਸਬੇਨ ਤੋਂ, 491 ਨਹੀਂ ਹੋ ਸਕਦਾ, ਯੂ ਸ਼ੁਡ ਬੀ ਲਿਵਿੰਗ ਇਨ ਰੀਜਨਲ ਏਰੀਆ, ਤੇ ਜੇ ਉਹਨਾਂ ਦੀਆਂ ਰਿਕੁਆਇਰਮੈਂਟਸ ਤੁਸੀਂ ਮੀਟ ਕਰਦੇ ਹੋ 491 ਦੀਆਂ ਕੁਈਨਸਲੈਂਡ, ਤਾਂ ਹੀ ਤੁਹਾਨੂੰ ਇਨਵੀਟੇਸ਼ਨ ਆਏਗਾ, ਠੀਕ ਹੈ ਜੀ। ਸੋ ਮੇ ਬੀ ਹੁਣ ਤੁਹਾਨੂੰ ਆਪਣੀਆਂ ਕਹਿ ਲਓ ਕਿ ਆਪਸ਼ਨਸ ਰੀਕਨਸੀਡਰ ਕਰਨ ਦੀ ਲੋੜ ਪਏਗੀ ਮੇਰੇ ਇਸ ਕਹਿ ਲਓ ਕਿ ਆਨਸਰ ਤੋਂ ਬਾਅਦ।
ਠੀਕ, ਕਾਲਰ ਨੂੰ ਸ਼ਾਮਿਲ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਗੁਰਜੋਬਨਜੀਤ ਸਿੰਘ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਤਿ ਸ੍ਰੀ ਅਕਾਲ।
ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਸੀਗਾ, ਮੇਰੇ ਵਾਈਫ ਨੇ ਨਾ ਬੀ ਐਸ ਸੀ ਨਰਸਿੰਗ ਕੀਤੀ 2014 ਦੇ ਲਾਸਟ ਵਿੱਚ ਇੰਡੀਆ ਤੋਂ, ਤੇ ਉਹਨਾਂ ਨੇ ਆਰ ਐਨ ਲਈ ਅਪਲਾਈ ਕਰਨਾ ਸੀ, ਉਹਨਾਂ ਨੂੰ ਲਗਭਗ 6 ਸਾਲ ਹੋ ਚੁੱਕੇ ਆ, ਉਹ ਸਟਿਲ ਆ ਕਰ ਸਕਦੇ ਆ ਬੀ ਐਸ ਸੀ ਜੇ ਡਿਗਰੀ ਉਹਨਾਂ ਕੀਤੀ ਇੰਡੀਆ ਤੋਂ ਉਹਦੇ ਬੇਸਿਸ ਤੇ।
ਬਿਲਕੁਲ ਕਰ ਸਕਦੇ ਆ ਜੀ, ਬਾਕੀ ਰਿਕੁਆਇਰਮੈਂਟ ਤੁਸੀਂ ਇਸ ਤਰ੍ਹਾਂ ਦੀਆਂ ਮੀਟ ਕਰ ਰਹੇ ਹੋ।
ਹਾਂਜੀ, ਕਿਉਂਕਿ ਮੈਨੂੰ ਕਿਸੇ ਨੇ ਕਿਹਾ ਜੀ ਜੇ ਤੁਹਾਨੂੰ 5 ਸਾਲ ਤੋਂ ਉੱਪਰ ਹੋ ਗਿਆ ਬੀ ਐਸ ਸੀ ਨਰਸਿੰਗ ਕੀਤਿਆਂ ਨੂੰ ਇੰਡੀਆ ਤੋਂ, ਦੁਬਾਰਾ ਇੱਥੇ ਡਿਪਲੋਮਾ ਕਰਨਾ ਪਊਗਾ, ਫਿਰ 7 ਇੰਚ ਲੈਣੇ ਪੈਣਗੇ, ਤੇ ਉਸ ਤੋਂ ਬਾਅਦ ਜੋ ਵੀ ਬ੍ਰਿਜਿੰਗ ਕੋਰਸ ਹੁੰਦਾ ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਤੁਹਾਨੂੰ ਡਿਪਲੋਮਾ ਕਰਨਾ ਪਊਗਾ, ਕਿਉਂਕਿ ਉਹਨੂੰ 5 ਸਾਲ ਤੋਂ ਉੱਪਰ ਹੋ ਗਿਆ ਤੇ ਉਹ ਤੁਹਾਡੀ ਡਿਗਰੀ ਕਾਊਂਟ ਨਹੀਂ ਹੋਗੀ।
ਨਹੀਂ ਨਹੀਂ ਨਹੀਂ, ਐ ਨਹੀਂ ਹੁੰਦਾ, ਡਿਗਰੀ ਕਾਊਂਟ ਹੋ ਜਾਂਦੀ ਆ, ਬਟ ਰੀਸੈਂਟ ਐਕਸਪੀਰੀਅੰਸ ਚਾਹੀਦਾ ਹੁੰਦਾ ਉਹਨਾਂ ਨੂੰ। ਠੀਕ ਹੈ, ਜੇ ਐਕਸਪੀਰੀਅੰਸ ਹੈ ਰੀਸੈਂਟ, ਤੇ ਬਾਕੀ ਰਹੀ ਗੱਲ 7 ਇੰਚ ਦੀ, ਉਹ ਸਾਰਾ ਕੁਛ ਤਾਂ ਚਾਹੀਦਾ ਹੀ ਚਾਹੀਦਾ ਹੈ। ਬਾਕੀ ਆਇਰਨ ਪ੍ਰੋਗਰਾਮ ਵਾਲਾ ਤਾਂ ਪ੍ਰੋਗਰਾਮ ਖਤਮ ਹੋ ਗਿਆ ਹੁਣ, ਤੇ ਆਇਰਨ ਪ੍ਰੋਗਰਾਮ ਦੀ ਬਜਾਏ ਐਨਕਲੈਕਸ ਟੈਸਟ ਤੇ ਓਸਕੀ ਟੈਸਟ ਜਿਹੜਾ ਕਿ ਪ੍ਰੈਕਟੀਕਲ ਐਂਡ ਐਮਸੀਕਿਊ ਟੈਸਟ, ਉਹ ਕਲੀਅਰ ਕਰਨੇ ਪੈਣਗੇ ਉਹਨਾਂ। ਇੰਡੀਆ ਪਹਿਲਾਂ 3 ਮਹੀਨੇ ਦਾ ਐਕਸਪੀਰੀਅੰਸ ਕਰਨਾ ਪਏਗਾ, ਆਪਣੀ ਨਰਸਿੰਗ ਦੀ ਰਜਿਸਟ੍ਰੇਸ਼ਨ ਉਹਨਾਂ ਕੋਲ ਹੋਏਗੀ, ਇੰਡੀਆ ਜਾ ਕੇ 3 ਮਹੀਨੇ ਦਾ ਐਕਸਪੀਰੀਅੰਸ ਕਰਨਗੇ, ਉਸ ਤੋਂ ਬਾਅਦ ਹੀ ਉਹ ਇੱਥੇ ਅਪਲਾਈ ਕਰ ਸਕਦੇ ਆ। ਠੀਕ ਹੈ ਜੀ,
ਠੀਕ ਹੈ, ਥੈਂਕ ਯੂ ਵੈਰੀ
ਮਚ, ਥੈਂਕ ਯੂ। ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਸ਼ਾਮਿਲ ਕਰਦੇ ਆ, ਜੇ ਜੇ ਸਿੰਘ ਆਈ ਡੀ ਤੋਂ ਸਾਡੇ ਨਾਲ ਜੁੜੇ ਨੇ, ਵਿਊਵਰ ਨੇ ਫੇਸਬੁੱਕ ਤੋਂ, ਔਰ 189 ਇਨ ਵਿਕਟੋਰੀਆ ਦਾ ਕਹਿੰਦੇ ਕੀ ਸਕੋਪ ਆ ਫਿਊਚਰ ਦੇ ਵਿੱਚ ਇਨ ਬਿਜ਼ਨਸ ਐਨਾਲਿਸਟ ਦੇ ਤੌਰ ਤੇ।
ਦੇਖੋ ਜਿਹੜਾ 189 ਹੈ ਜੀ, ਉਹ ਕਿਸੇ ਰੀਜਨ ਨਾਲ ਕਨੈਕਟਿਡ ਨਹੀਂ ਹੈ, ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੂੰਗੀ। 189 ਤੁਸੀਂ ਕਿਤੋਂ ਵੀ ਕਹਿ ਲਓ ਕਿ ਤੁਹਾਨੂੰ ਮਿਲ ਸਕਦਾ, ਯੂ ਕੈਨ ਬੀ ਲਿਵਿੰਗ ਐਨੀਵੇਅਰ ਇਨ ਦਾ ਵਰਲਡ 189 ਲਈ। 189 ਦਾ ਇੱਕੋ ਚੀਜ਼ ਜਿਹੜੀ ਹੁੰਦੀ ਹੈ ਇੰਪੋਰਟੈਂਟ ਹੁੰਦੀ ਹੈ, ਪੁਆਇੰਟਸ ਹੁੰਦੇ ਨੇ। ਬਾਕੀ ਰਹੀ ਗੱਲ ਬਿਜ਼ਨਸ ਐਨਾਲਿਸਟ ਕੈਟੇਗਰੀ ਦਾ, 189 ਕਦੋਂ ਆਉਣਾ ਸ਼ੁਰੂ ਹੋਏਗਾ, ਕਿਉਂਕਿ ਜਿਹੜੇ ਕਰੰਟਲੀ ਇਨਵੀਟੇਸ਼ਨ ਆ ਰਹੇ ਨੇ ਸਿਰਫ ਕ੍ਰਿਟੀਕਲ ਸੈਕਟਰ ਵਿੱਚ ਆ ਰਹੇ ਨੇ, ਤੇ ਹੁਣ ਜਿਹੜਾ ਬਾਕੀ ਓਕੂਪੇਸ਼ਨ ਦਾ ਕੀ ਬਣੇਗਾ, ਇਹ ਅਕਤੂਬਰ ਦੇ ਵਿੱਚ ਹੀ ਕਲੈਰਿਟੀ ਕਹਿ ਲਓ ਕਿ ਗੌਰਮੈਂਟ ਵੱਲੋਂ ਮਿਲੇਗੀ। ਸੋ ਉਦੋਂ ਤੱਕ ਤੁਸੀਂ ਵੇਟ ਕਰੋ, ਤੇ ਜਾਂ ਫਿਰ ਜੇ ਉਸ ਤੋਂ ਪਹਿਲਾਂ ਕੋਈ ਅਪਡੇਟ ਆਉਂਦਾ ਤਾਂ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ ਸਾਡੇ ਫੇਸਬੁੱਕ ਪੇਜ ਤੇ, ਤੁਸੀਂ ਉਹਨੂੰ ਜ਼ਰੂਰ ਲਾਈਕ ਤੇ ਫੋਲੋ ਕਰ ਲਿਓ
ਜੀ। 3 ਮਿੰਟ ਦਾ ਸਮਾਂ ਬਚਿਆ, ਮੈਂ ਕੋਸ਼ਿਸ਼ ਕਰਦੀ ਹਾਂ ਜਿੰਨੇ ਸਵਾਲ ਅਸੀਂ ਸ਼ਾਮਿਲ ਕਰ ਸੀ ਕਿ ਕਿਰਨ ਸੇਖੋਂ ਅਗਲਾ ਸਵਾਲ ਕਰ ਰਹੇ ਨੇ। ਕਿਰਨ ਸੇਖੋਂ ਕਹਿੰਦੇ ਮਾਈ ਪੀ ਟੀ ਇਜ਼ ਡਿਲੇਡ ਡਿਊ ਟੂ ਕੋਵਿਡ-19, ਮਾਈ ਵੀਜ਼ਾ ਇਜ਼ ਐਕਸਪਾਇਰਿੰਗ ਔਨ 16 September, ਵਟ ਸ਼ੁਡ ਆਈ ਡੂ। ਸੋ ਪਹਿਲਾਂ ਸ਼ੁਰੂਆਤ ਦੇ ਵਿੱਚ ਜੋ ਤੁਸੀਂ ਇਨਫੋਰਮੇਸ਼ਨ ਸਾਂਝੀ ਕੀਤੀ ਸੀ, ਜਾਣਕਾਰੀ ਸਾਂਝੀ ਕੀਤੀ ਸੀ, ਮੈਨੂੰ ਲੱਗਦਾ ਉਹਨਾਂ ਦੇ ਨਾਲ ਹੀ ਰਿਲੇਟਡ ਇਹਨਾਂ ਦਾ ਸਵਾਲ
ਵਿੱਚ ਜਵਾਬ ਹੈ ਜੀ।
ਜੀ ਜੀ ਜੀ, ਤੇ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਸੌਰਾਭ, ਇਸ ਆਈ ਡੀ ਤੋਂ ਜੁੜੇ ਨੇ ਅਗਲੇ ਸਾਡੇ ਵਿਊਵਰ। ਸੈਕਸ਼ਨ 48 ਦੇ ਵੇਵ ਆਫ ਹੋਣ ਦੇ ਚਾਂਸਿਸ ਕਿੰਨੇ ਨੇ? 491 ਵੀਜ਼ਾ ਦੀ ਨੋਮੀਨੇਸ਼ਨ ਮੇਰੇ ਕੋਲ ਹੈ, ਐਜ਼ ਐਨ ਅਕਾਊਂਟੈਂਟ ਵਟ ਯੂ ਸੁਜੈਸਟ ਨੀਡ ਟੂ ਗੋ ਆਫ ਸ਼ੋਰ, ਸੈਕਸ਼ਨ 48 ਕੈਨ ਬੀ ਵੇਵਡ ਆਫ ਔਨ ਸ਼ੋਰ।
ਅੰਡਰ ਲੈਜਿਸਲੇਸ਼ਨ ਮੈਂ ਇੱਥੇ ਦੱਸ ਦਿੰਦੀ ਕਿ ਸੈਕਸ਼ਨ 48 ਦਾ ਕੋਈ ਵੇਵਰ ਨਹੀਂ ਹੁੰਦਾ, ਸੋ ਤੁਹਾਨੂੰ ਆਫਸ਼ੋਰ ਜਾ ਕੇ ਹੀ ਆਪਣਾ ਕੇਸ ਲੌਂਚ ਕਰਨਾ ਪਏਗਾ
ਜੀ। ਅਨਮੋਲ ਭਾਟੀਆ ਜੀ ਕਹਿੰਦੇ ਲੋਸ DOI ਇਨ ਅਕਾਊਂਟਿੰਗ ਫੀਲਡ, ਸ਼ਾਇਦ ਇਹਨਾਂ ਦਾ ਜਿਹੜਾ ਸਵਾਲ ਉਹ ਪਹਿਲਾਂ ਸਾਡੇ ਕੋਲ ਪਹੁੰਚਿਆ ਸੀਗਾ ਔਰ ਉਸ ਦੇ ਨਾਲ ਜੋੜ ਕੇ ਇਸ ਦੇ ਜਵਾਬ ਨੂੰ ਦੇਖਣਾ ਪੈਣਾ। ਅਨਮੋਲ ਜੀ, ਮੈਂ ਇੱਥੇ ਇਹੀ ਤੁਹਾਨੂੰ ਕਹਿਣਾ ਚਾਹਾਂਗੀ ਕਿ ਤੁਸੀਂ ਜਿਹੜਾ ਆਪਣਾ ਕੇਸ ਹੈ ਉਹ ਵੀਜ਼ਾ ਐਡ ਦੇ ਆਫਿਸ ਦੇ ਵਿੱਚ ਕਾਲ ਕਰਕੇ ਜ਼ਰੂਰ ਆਪਣਾ ਡਿਸਕਸ ਕਰ ਸਕਦੇ ਹੋ ਪ੍ਰਭਜੀਤ ਕੌਰ ਜੀ ਦੇ ਨਾਲ, ਕਿਉਂਕਿ ਇਸ ਵੇਲੇ ਸਮਾਂ ਸਾਡੇ ਕੋਲ ਬਹੁਤ ਘੱਟ ਹੈ। ਸਰਬਜੀਤ ਸੈਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ। 190 ਲਈ ਮਿਨੀਮਮ ਪੁਆਇੰਟ ਕਹਿੰਦੇ ਕੀ ਨੇ ਕੁਇਨਸਲੈਂਡ ਚ ਫੋਰ ਪੇਸਟਰੀ ਕੁੱਕ ਜੀ? ਥੈਂਕਸ ਇਨ ਐਡਵਾਂਸ।
ਦੇਖੋ ਜਿਹੜਾ ਕੁਇਨਸਲੈਂਡ ਹੈ ਉਹ ਕਹਿ ਲਓ ਕਿ ਆਪਣੇ ਇਨਵੀਟੇਸ਼ਨਸ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਨਹੀਂ ਦਿੰਦਾ ਹੈ। ਬਾਕੀ ਪੇਸਟਰੀ ਕੁੱਕ ਜੇ ਆਉਣ ਵਾਲੀ ਲਿਸਟ ਤੇ ਆਉਂਦਾ ਹੈ ਤਾਂ ਮੇਨਲੀ ਜਿਹੜਾ ਕੁਇਨਸਲੈਂਡ ਹੈ 190 ਦੇ ਇਨਵੀਟੇਸ਼ਨਸ ਦੇ ਮਾਮਲੇ ਚ ਕਾਫੀ ਕਹਿ ਲਓ ਕਿ ਕੰਜੂਸ ਹੈ, ਮੇਨਲੀ ਹਾਈ ਪੁਆਇੰਟ ਕੈਟੇਗਰੀ ਵਾਲਿਆਂ ਨੂੰ ਹੀ ਦਿੰਦਾ ਹੈ। ਬਟ ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟ ਸਾਰੀਆਂ ਮੀਟ ਕਰਦੇ ਹੋ, ਕਿਉਂਕਿ ਪੇਸਟਰੀ ਕੁੱਕ ਕੈਟੇਗਰੀ ਇੱਕ ਇਹੋ ਜਿਹੀ ਹੈ ਜਿਹੜੀ ਕਿ ਬਹੁਤ ਘੱਟ ਐਪਲੀਕੈਂਟਸ ਨੇ ਇਸ ਟਾਈਮ ਤੇ ਜਿਹੜੇ ਪੇਸਟਰੀ ਕੁੱਕ ਕੋਰਸ ਕਰ ਰਹੇ ਨੇ ਜਾਂ ਫਿਰ ਉਹ ਜਿਹਨਾਂ ਕੋਲ ਜਿਹੜੇ ਕਿ ਕੇਸ ਲਗਾ ਰਹੇ ਨੇ ਆਪਣਾ ਐਜ਼ ਅ ਪੇਸਟਰੀ ਕੁੱਕ। ਸੋ ਜੇ ਤੁਹਾਡੇ ਕੋਲ ਮਿਨੀਮਮ ਪੁਆਇੰਟਸ ਵੀ ਹੈਗੇ ਨੇ ਤਾਂ ਮੈਂ ਤੁਹਾਨੂੰ ਇਹੀ ਐਨਕਰੇਜ ਕਰਾਂਗੀ ਕਿ ਤੁਸੀਂ ਆਪਣੀ EOI ਲਾਂਚ ਕਰੋ ਤਾਂ ਤੁਹਾਡੇ ਜਿਹੜੇ ਇਨਵੀਟੇਸ਼ਨ ਦੇ ਚਾਂਸਿਸ ਬਣ ਸਕਦੇ ਨੇ। ਬਟ ਅਗੇਨ ਵੇਟ ਫਾਰ ਦ ਨਿਊ ਇਨਵੀਟੇਸ਼ਨ ਲਿਸਟ ਜਿਹੜੀ ਕੁਈਨਸਲੈਂਡ ਦੀ ਹੈ।
ਜੀ, ਸਮਾਂ ਜਿਹੜਾ ਲਗਭਗ ਖਤਮ ਹੋ ਰਿਹਾ ਪ੍ਰੋਗਰਾਮ ਦਾ, ਬਲਵਿੰਦਰ ਖੋਸਾ ਹੋਰਾਂ ਦਾ ਆਖਰੀ ਸਵਾਲ ਸ਼ਾਮਲ ਕਰਦੇ ਹਾਂ। ਐਨੀ ਚਾਂਸਿਸ ਫਾਰ 491 ਇਨ ਕੁਈਨਸਲੈਂਡ ਫਾਰ ਅਕਾਊਂਟਿੰਗ ਪੁੱਛ ਰਹੇ ਨੇ ਜੀ।
491 ਕੁਈਨਸਲੈਂਡ ਅਕਾਊਂਟਿੰਗ, ਇਹਨਾਂ ਦਾ ਇਹਨਾਂ ਨੂੰ ਵੀ ਜੀ ਮੈਂ ਇਹੀ ਕਹੂੰਗੀ ਕਿ ਨਵੀਂ ਆਕੂਪੇਸ਼ਨ ਲਿਸਟ ਦੀ ਵੇਟ। ਵੈਸੇ 491 ਕਹਿ ਲਓ ਕਿ ਕੁਈਨਸਲੈਂਡ ਨੇ ਕਾਫੀ ਦਿੱਤੇ ਨੇ, ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਕਰਦੇ ਹੋਏ ਤਾਂ ਤੁਸੀਂ 491 ਹੋਰ ਜਿਹੜੀ ਕੈਟੇਗਰੀ ਹੈ 491 ਬਿਜ਼ਨਸ ਕੈਟੇਗਰੀ ਵੀ ਦੇਖ ਸਕਦੇ ਹੋ ਕੁਈਨਸਲੈਂਡ ਦੇ ਵਿੱਚ, ਕਿਉਂਕਿ ਇਹ ਜਿਹੜੀ ਬਿਜ਼ਨਸ ਕੈਟੇਗਰੀ ਹੈ ਸਿਰਫ ਕੁਈਨਸਲੈਂਡ ਤੇ ਤਸਮੀਨੀਆ ਦੇ ਵਿੱਚ ਅਵੇਲੇਬਲ ਹੈ।
ਜੀ ਜੀ ਬਿਲਕੁਲ। ਸੋ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜ ਰਹੇ ਨੇ ਤੇ ਜਸਪਾਲ ਸੰਧੂ ਹੁਰੀ ਜਿਹੜੇ ਕਿ ਸਾਡੇ ਹਰਮਨ ਰੇਡੀਓ ਦੇ ਸਹਿਯੋਗੀ ਨੇ। ਸੋ ਸੰਧੂ ਸਾਹਿਬ ਗੁੱਡ ਐਫਰਟ ਕਹਿ ਰਹੇ ਨੇ ਪ੍ਰੋਗਰਾਮ ਦੇ ਲਈ ਔਰ ਤੁਹਾਡੀ ਇਸ ਹੌਸਲਾ ਅਫਜ਼ਾਈ ਲਈ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਹਰਮਨ ਰੇਡੀਓ ਨੂੰ ਹਮੇਸ਼ਾ ਹੀ ਸਹਿਯੋਗ ਦਿੰਦੇ ਹੋ, ਆਪਣਾ ਸਾਥ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦੇ ਆਖਰੀ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਨੰਬਰ ਸਾਡੇ ਕੋਲ ਨਹੀਂ ਪਹੁੰਚਿਆ, ਉਹਨਾਂ ਨੂੰ ਔਨ ਏਅਰ ਕਰਦੇ ਹਾਂ ਆਖਰੀ ਪਲਾਂ ਦੇ ਵਿੱਚ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਜਲਦੀ ਜਲਦੀ ਆਪਣਾ ਸਵਾਲ ਸਾਂਝਾ ਕਰੋ, ਸਵਾਲ ਛੋਟਾ ਰੱਖਿਓ।
ਹੈਲੋ, ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਮਨਮੀਤ ਹੈ
ਜੀ।
ਮੈਂ ਪਿਛਲੇ ਸਤੰਬਰ ਦੇ ਵਿੱਚ 489 ਵੀਜ਼ਾ ਲਾਇਆ ਸੀ ਨਿਊ ਸਾਊਥ ਵੇਲ ਮੈਮ, ਅਜੇ ਤੱਕ ਕੁਛ ਉਹਦਾ ਪਤਾ ਹੀ ਨਹੀਂ ਲੱਗ ਰਿਹਾ। ਇੱਕ ਵਾਰੀ ਫਾਈਲ ਓਪਨ ਹੋਈ ਹੈ ਤੇ ਕੀ ਚਾਂਸਿਸ ਆ ਅੱਗੇ, ਲਾਈਕ ਪ੍ਰੋਸੈਸਿੰਗ ਟਾਈਮ ਪੂਰਾ ਹੋ ਗਿਆ ਹੈ 11 ਮਹੀਨੇ, ਉਸ ਤੋਂ ਬਾਅਦ ਸਾਡਾ ਕੀ ਕਰ ਸਕਦੇ ਹਾਂ ਅਸੀਂ?
ਦੇਖੋ ਇਸ ਟਾਈਮ ਤੇ ਤੁਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਡਿਪਾਰਟਮੈਂਟ ਨੇ ਡਿਊ ਟੂ ਕੋਵਿਡ, ਦੇਖੋ ਉਹੀ ਮੈਂ ਕਹਿ ਰਹੀ ਹਾਂ ਕਿ ਡਿਪਾਰਟਮੈਂਟ ਨੇ ਡਿਊ ਟੂ ਕੋਵਿਡ ਜਿਹੜੀਆਂ ਕਿ ਸਾਰੇ ਵੀਜ਼ਾ ਕੈਟੇਗਰੀਜ਼ ਦੀ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਬੁਰੀ ਤਰੀਕੇ ਨਾਲ ਹਿਲਜੁਲ ਕੀਤੀ ਪਈ ਆ, ਤੇ ਵੈਸੇ ਇਹ ਵੀਜ਼ੇ ਨੂੰ ਤੁਹਾਨੂੰ ਮੋਰ ਦੈਨ 12 ਮੰਥਸ ਇਸ ਟਾਈਮ ਤੇ ਇਨ ਸਰਟਨ ਕੇਸਿਸ ਲੱਗ ਰਹੇ ਨੇ
ਜੀ।
ਠੀਕ ਹੈ ਜੀ, ਤੇ ਅੱਜ ਕੱਲ ਮੈਮ ਕਿੰਨਾ ਟਾਈਮ ਲੱਗ ਰਿਹਾ? 12 ਮਹੀਨੇ ਆਲਰੇਡੀ ਹੋਣ ਨੂੰ ਹੋ ਗਏ, ਸਾਲ ਹੋ ਗਿਆ, ਤੇ
ਮੈਂ ਉਹੀ ਕਹਿ ਰਹੀ ਹਾਂ ਨਾ ਕਿ ਸਰਟਨ ਕੈਟੇਗਰੀਜ਼ ਦੇ ਵਿੱਚ 12 ਮਹੀਨੇ ਤੋਂ ਵੀ ਜ਼ਿਆਦਾ ਲੱਗ ਰਿਹਾ ਹੈ। ਮੇਰੇ ਕੋਲ ਤਾਂ ਇੱਕ ਇਹੋ ਜਿਹੀ ਵੀ ਫਾਈਲ ਪਈ ਹੈ ਜਿਨ੍ਹਾਂ ਦਾ 12 ਕਿ ਨੀਅਰਲੀ 2 ਸਾਲ ਤੋਂ ਵੀ ਉੱਤੇ ਹੋ ਗਿਆ, ਕਿਉਂਕਿ ਉਹਨਾਂ ਦੀ ਕੋਈ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਦੇ ਕੇਸ। ਸੋ ਆਈ ਡੋਂਟ ਨੋ ਕਿ ਤੁਹਾਡਾ ਕੇਸ ਪਰਟੀਕੁਲਰ ਹੈ ਜੀ ਕਿਸੇ ਕੈਟੇਗਰੀ ਦੇ ਵਿੱਚ, ਜੇ ਨਹੀਂ ਫਾਲ ਕਰ ਰਿਹਾ ਤੇ ਤੁਸੀਂ ਕ੍ਰਿਟੀਕਲ ਸੈਕਟਰ ਚ ਨਹੀਂ ਕੰਮ ਕਰ ਰਹੇ, ਕਿਉਂਕਿ ਇਸ ਟਾਈਮ ਤੇ ਜਿਹੜਾ ਡਿਪਾਰਟਮੈਂਟ ਦਾ ਸਾਰਾ ਜੋ ਕ੍ਰਿਟੀਕਲ ਸੈਕਟਰ ਤੇ ਲੱਗਿਆ ਹੋਇਆ ਹੈ ਉਹਨਾਂ ਦੀਆਂ ਫਾਈਲਸ ਨੂੰ ਪਿਕ ਕਰਕੇ ਸਭ ਤੋਂ ਪਹਿਲਾਂ ਗ੍ਰਾਂਟ ਕਰ ਰਹੇ ਨੇ। ਬਾਕੀ ਤੁਹਾਡੀ ਕੁਆਲਿਟੀ ਕੀ ਸੀਗੀ ਐਪਲੀਕੇਸ਼ਨ ਦੀ ਆਈ ਡੋਂਟ ਨੋ, ਸੋ ਕਮੈਂਟ ਕਰਨਾ ਬੜਾ ਮੁਸ਼ਕਲ ਹੈ, ਪਰ ਵੈਸੇ ਤੁਸੀਂ ਟਾਈਮ ਫਰੇਮ ਤੋਂ ਤਾਂ ਤੁਸੀਂ ਬਿਯੋਂਡ ਜਾ ਚੁੱਕੇ ਹੋ ਜਿਹੜੇ ਉਹਨਾਂ ਦੇ ਪਬਲਿਸ਼ ਕੀਤੇ ਹੋਏ ਨੇ। ਠੀਕ ਹੈ
ਜੀ, ਹਾਂਜੀ ਮੈਮ, ਮਤਲਬ 11 ਮਹੀਨੇ ਤੋਂ ਉੱਪਰ ਹੋ ਗਿਆ ਆ, ਤੇ ਉਸ ਤੋਂ ਬਾਦ ਅਸੀਂ,
ਮੈਂ ਉਹੀ ਕਹਿ ਰਹੀ ਹਾਂ ਨਾ ਕਿ ਤੁਹਾਡੇ ਪਰਟੀਕੁਲਰ ਕੇਸ ਦੇ ਵਿੱਚ ਕੀ ਪ੍ਰੋਬਲਮ। ਹਾਂ ਹਾਂ, ਤੁਸੀਂ ਡਿਪਾਰਟਮੈਂਟ ਨੂੰ ਕੰਟੈਕਟ ਕਰ ਸਕਦੇ ਹੋ, ਜੇ ਖੁਦ ਤੁਸੀਂ ਲਾਂਚ ਕੀਤੀ ਹੈ ਐਪਲੀਕੇਸ਼ਨ ਜਾਂ ਫਿਰ ਜੇ ਕੰਸਲਟੈਂਟ ਦੇ ਥਰੂ ਕੀਤੀ ਹੈ ਤਾਂ ਉਹ ਕੰਟੈਕਟ ਕਰ ਸਕਦੇ ਡਿਪਾਰਟਮੈਂਟ। ਬਟ ਉਹਨਾਂ ਦਾ ਜਨਰਲਾਈਜ਼ਡ ਰਿਸਪੌਂਸ ਆ ਰਿਹਾ ਅੱਜ ਕੱਲ ਹਰੇਕ ਕੇਸ ਦੇ ਵਿੱਚ, ਜੇ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਹੀ ਕਹਿ ਰਹੇ ਨੇ ਕਿ ਡਿਊ ਟੂ ਕੋਵਿਡ, ਈਵਨ ਕਿ ਜੇ ਤੁਸੀਂ ਕੰਪਲੇਨ ਕਰਨ ਦੀ ਵੀ ਕੋਸ਼ਿਸ਼ ਕਰੋਗੇ ਤਾਂ ਉਹਨਾਂ ਦਾ ਅੱਗੋਂ ਇਹੀ ਬਹਾਨਾ ਹੈ ਕਿ ਡਿਊ ਟੂ ਕੋਵਿਡ ਡਿਪਾਰਟ ਜਿਹੜੀਆਂ ਕਿ ਐਪਲੀਕੇਸ਼ਨ ਦੇ ਵਿੱਚ ਡਿਲੇ ਹੈ। ਬਾਕੀ ਤੁਸੀਂ ਹਾਂ ਟਰਾਈ ਜ਼ਰੂਰ ਕਰ ਸਕਦੇ ਹੋ। ਠੀਕ ਹੈ ਜੀ,
ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਹੁਣ ਸਮਾਪਤ ਹੈ ਤੇ ਪ੍ਰੋਗਰਾਮ ਦੇ ਵਿੱਚ ਅਜੇ ਵੀ ਬਹੁਤ ਸਾਰੇ ਜਿਹੜੇ ਸਵਾਲ ਹੈ ਸਾਡੇ ਸੁਣਨ ਵਾਲੇ ਭੇਜ ਰਹੇ ਨੇ ਔਰ ਸਾਡੇ ਨਾਲ ਫੇਸਬੁੱਕ ਵਿਊਵਰ ਜਿਹੜੇ ਜੁੜੇ ਹੋਏ ਆ ਉਹਨਾਂ ਦੇ ਵੀ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਪ੍ਰੋਗਰਾਮ ਚ ਇੱਕ ਘੰਟੇ ਦੇ ਦੌਰਾਨ ਅਸੀਂ ਸ਼ਾਮਲ ਨਹੀਂ ਕਰ ਸਕੇ, ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਜਿਹੜਾ ਉਹ ਅਸੀਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਣਾ ਹੈ, ਪਰ ਇਸ ਦੌਰਾਨ ਜੇਕਰ ਤੁਹਾਡੇ ਜਿਹੜੇ ਸਵਾਲ ਨੇ ਉਹ ਜ਼ਿਆਦਾ ਮਹੱਤਵਪੂਰਨ ਨੇ ਤਾਂ ਤੁਸੀਂ ਹੀ ਕਹਿੰਦੇ ਹੋਏ ਜਾਵਾਂਗੇ ਕਿ ਪ੍ਰੋਗਰਾਮ ਦੌਰਾਨ ਇਸ ਵੀਡੀਓ ਦੇ ਹੇਠਾਂ ਵੀਜ਼ਾ ਏਡ ਦੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਨੇ ਉਹ ਸਾਂਝੇ ਕੀਤੇ ਜਾਂਦੇ ਆ। ਜੇਕਰ ਤੁਹਾਡਾ ਜਿਹੜਾ ਸਵਾਲ ਹੈ ਉਹ ਬਹੁਤ ਜ਼ਰੂਰੀ ਹੈ, ਅਹਿਮ ਹੈ ਔਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਡਿਸਕਸ ਕਰਨਾ ਚਾਹੁੰਦੇ ਹੋ, ਸਲਾਹ ਲੈਣੀ ਚਾਹੁੰਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ, ਤਾਂ ਉਹਨਾਂ ਨੂੰ ਤੁਸੀਂ ਨਿੱਜੀ ਤੌਰ ਤੇ ਕਾਲ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫੋਨ ਕਰਕੇ ਆਪਣਾ ਜਿਹੜਾ ਸਵਾਲ ਹੈ ਉਹ ਰੱਖ ਸਕਦੇ ਹੋ ਉਹਨਾਂ ਦੇ ਅੱਗੇ, ਉਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ। ਸੋ ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਲਈ ਸਾਂਝਾ ਕਰਨ ਦੇ ਲਈ ਤੇ ਸਾਰੇ ਦੋਸਤਾਂ ਤੋਂ ਵੀ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ। ਸਮਾਂ ਜਿਹੜਾ ਪ੍ਰੋਗਰਾਮ ਦਾ ਉੱਪਰ ਹੋ ਚੁੱਕਿਆ, ਸਾਨੂੰ ਸਮੇਂ ਦੀ ਸੀਮਾ ਦੇ ਅੰਦਰ ਰਹਿਣਾ ਪੈਂਦਾ। ਸੋ ਦੋਸਤੋ, ਅਗਲੇ ਹਫਤੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਦੁਬਾਰਾ ਮਿਲਣ ਦੇ ਵਾਅਦੇ ਨਾਲ ਇਸ ਵੇਲੇ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
अपने करियर नु नवीयां ऊंचाइयां देन दे लई अज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इट इज